ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਯਕ ਅਰਜ ਗੁਪਤਮ ਪੇਸ ਤੋ ਦਰ ਗੋਸ ਕੁਨ ਕਰਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਆਪ ਸਰਬੱਤ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਦਰਬਾਰ ਹੈ। ਇਹ ਸਤਿਗੁਰਾਂ ਦੇ ਅੰਮ੍ਰਿਤ ਵਚਨ ਗੁਰਬਾਣੀ ਰੂਪ ਦੇ ਅੰਦਰ ਅੰਮ੍ਰਿਤ ਵਚਨ ਸਤਿਗੁਰੂ ਕੀ ਬਾਣੀ ਜੋ ਸਤਿਗੁਰਾਂ ਦੀ ਬਾਣੀ ਹੈ ਗੁਰ ਰਸਨਾ ਅੰਮ੍ਰਿਤ ਬੋਲਦੇ ਉਸ ਅੰਮ੍ਰਿਤ ਦਾ ਆਨੰਦ ਮਾਣਨ ਵਾਸਤੇ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਥਿਤ ਹੋ। ਜੋ ਜਥੇ ਸੰਗਤ ਦੇ ਅੰਦਰ ਸੱਤਵੀਂ ਕਥਾ ਚੱਲ ਰਹੀ ਹੈ ਕਥਾ ਦਾ ਪ੍ਰਵਾਹ ਚੱਲਦਾ ਹੋਇਆ ਪਿੱਛੇ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੋਈ ਕਿ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਆਖਿਆ ਬਖਸ਼ੀ ਹੈ ਅਤੇ ਉਹ ਪਿੱਛੇ ਜਿਹੜੇ ਰਾਗ ਸਮਾਪਤ ਹੋ ਚੁੱਕੇ ਨੇ ਉਹਨਾਂ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਡਾਂਸ ਸੋਠ ਧਨਾਸਰੀ ਜੈਸਰੀ ਟੋਡੀ ਬੈਰਾੜੀ 13 ਰਾਗ ਪਿੱਛੇ ਸਮਾਪਤ ਹੋ ਚੁੱਕੇ। ਹੁਣ 14ਵਾਂ ਰਾਗ ਹੈ ਜਿੱਥੋਂ ਅੱਜ ਦੀ ਇਹ ਕਥਾ ਆਰੰਭ ਹੋ ਰਹੀ ਹੈ। ਇਹ ਤਿਲੰਗ ਰਾਗ ਜਿਸਦੀ ਪਹਿਲਾਂ ਕਿਉਂਕਿ ਪਿੱਛੇ ਵੀ ਵਿਚਾਰ ਹੁੰਦੀ ਆ ਰਹੀ ਹੈ। 31 ਰਾਗਾਂ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਹੈ ਅਤੇ ਇਹ ਜੋ 14ਵਾਂ ਰਾਗ ਹੈ ਪਹਿਲਾਂ ਸ੍ਰੀ ਰਾਗ ਤੋਂ ਲੈ ਕੇ ਹੁਣ ਤੱਕ ਇਹ ਵਿਚਾਰ ਆਪਾਂ ਕਰਦੇ ਆਏ ਹਾਂ ਕਿ ਰਾਗ ਜਿਹੜਾ ਹੈ ਉਹਦੀ ਬਣਤਰ ਕਿਸ ਤਰ੍ਹਾਂ ਹੈ, ਕੀ ਉਹਦੀ ਜਾਤੀ ਹੈ, ਕੀ ਗਾਉਣ ਦਾ ਸਮਾਂ ਹੈ। ਭਾਵੇਂ ਇਹ ਰਾਗੀ ਸਿੰਘਾਂ ਦੇ ਨਾਲ ਸੰਬੰਧਿਤ ਹੈ ਵਿਚਾਰ, ਪਰ ਜ਼ਰੂਰੀ ਹੈ। ਤੋ ਇਸ ਪ੍ਰਕਾਰ ਇਸ ਦਾ ਜਿਹੜਾ ਸਰੂਪ ਹੈ ਉਹ ਜੋ ਵਰਣਨ ਕੀਤਾ ਗਿਆ ਹੈ ਅਤੇ ਉਹਦੇ ਲਈ ਕੁਝ ਵਿਚਾਰ ਹਨ। ਇਹ ਜਿਹੜਾ ਰਾਗ ਤਿਲੰਗ ਹੈ ਇਹ ਤਿਲੰਗ ਰਾਗ ਪ੍ਰਸਿੱਧ ਹੈ ਅਤੇ ਬੜਾ ਮਨੋਹਰ ਰਾਗ ਹੈ। ਇਹ ਰਾਗ ਦਾ ਮਦਰ ਸੁਰਾਤਮਕ ਸਰੂਪ ਲੋਕ ਸੰਗੀਤ ਵਿੱਚ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਵਿੱਚ ਬੜਾ ਪਿਆਰਾ ਰਾਗ ਮੰਨਿਆ ਗਿਆ। ਇਸ ਰਾਗ ਵਿੱਚ ਨਿਸ਼ਾਦ ਦੇ ਦੋਵੇਂ ਜਿਹੜੇ ਰੂਪ ਹਨ ਪ੍ਰਯੋਗ ਕੀਤੇ ਜਾਂਦੇ ਹੈ। ਰਿਸ਼ਵ ਤੈਵਤ ਨੂੰ ਪੂਰਨ ਰੂਪ ਦੇ ਵਿੱਚ ਵਰਜਿਤ ਕੀਤਾ ਜਾਂਦਾ ਅਤੇ ਇਹਦੇ ਵਿੱਚ ਨੀ ਪਾ ਅਤੇ ਗਾ ਮਾ ਗਾ ਇਹ ਵਿਸ਼ੇਸ਼ ਸੁਰ ਸੰਗਤੀਆਂ ਹਨ ਜੋ ਇਸ ਰਾਗ ਦਾ ਸਰੂਪ ਸਥਾਪਨ ਕਰਨ ਵਿੱਚ ਸਹਾਈ ਹੁੰਦੇ ਹੈ ਅਤੇ ਇਸ ਦਾ ਬਾਦੀ ਗੰਧਾਰ ਸੰਬਾਦੀ ਨਿਸ਼ਾਦ ਥਾਟ ਕਮਾਜ ਤੇ ਸਮਾਂ ਦਿਨ ਦਾ 3ਰਾ ਪਹਿਰ ਹੈ। ਜਾਤੀ ਇਸ ਦੀ ਔੜ ਪੌੜ ਹੈ। ਅਰੋਹੀ ਦੇ ਵੀ ਜਿਹੜੀਆਂ ਸੁਰਾਂ ਲੱਗਦੀਆਂ ਨੇ ਸਾ ਗਾ ਮਾ ਪਾ ਨੀ ਸੰਗ, ਅਵਰੋਹੀ ਦੇ ਵਿੱਚ ਸਾ ਨੀ ਪਾ ਮਾ ਗਾ ਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿਲੰਗ ਜਿਹੜਾ ਹੈ ਇਹਨੂੰ ਹਿੰਡੋਲ ਦੀ ਰਾਗਣੀ ਕਰਕੇ ਲਿਖਿਆ ਹੋਇਆ ਹੈ। ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ ਸੁਤ, ਉਠੈ ਤਾਨ ਕਲੋਲ ਗੈਨ ਤਾਰ ਮਿਲਾਵੀ, ਤੇ ਲੰਘੀ ਦੇਵਕਰੀ ਆਈ ਬਸੰਤੀ ਸੰਦੂਰ ਸੁਹਾਈ ਕਰਕੇ। ਪਰ ਡਾਕਟਰ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਗੁਰਮਤ ਸੰਗੀਤ ਵਿੱਚ ਹਿੰਡੋਲ ਦੀ ਰਾਗਣੀ ਹੈ ਅਤੇ ਸ਼ਿਆਮ ਗੌਰੀ ਤੇ ਪੂਰਵੀ ਦੇ ਮੇਲ ਤੋਂ ਬਣਦੀ ਹੈ। ਹਿੰਡੋਲ ਦੀ ਛਾਇਆ ਸਮੇਤ ਹੈ ਪ੍ਰੰਤੂ ਹੋਰਾਂ ਮਤਾਂ ਵਿੱਚ ਤੇ ਸੁਰਤਾਲ ਸਮੂਹ ਵਿੱਚ ਮੇਘ ਰਾਗ ਦੀ ਰਾਗਣੀ ਲਿਖੀ ਹੈ। ਉਸ ਨੂੰ ਤਨਕ ਵੀ ਕਹਿੰਦੇ ਹੈ ਤੇ ਮੇਲ ਵੀ ਹੋਰ ਹੈ ਉਹਦਾ। ਪਰ ਜਦੋਂ ਮਹਾਨ ਕੋਸ਼ ਵਾਲੇ ਦੀ ਰਾਇ ਲਵਾਂਗੇ तिलंग का जिहड़ा नाम है संस्कृत ग्रंथां विच त्रिकलिंग अते जां त्रिलिंग यह भी है। एक दक्षिणी देश दी जो श्री सैल तो चोल राजा दे मध थी ते इसका नाम कारण यह है कि इहदे विच श्री सैल कालस्वर अते भीमेश्वर नामक तीन पहाड़ ने जिन्हां उपर तीन शिवलिंग ने। ਇਹ ਬਿਲਾਵਲ ਥਾਟ ਦਾ ਇੱਕ ਔੜ ਵਿਰਾਗ ਹੈ। ਇਸ ਵਿੱਚ ਰਿਸ਼ਭ ਅਤੇ ਤੈਵਤ ਵਰਜਿਤ ਨੇ, ਬਾਕੀ ਸਾਰੇ ਸੁਰ ਸ਼ੁੱਧ ਨੇ। ਨਿਸ਼ਾਦ ਅਤੇ ਪੰਚਮੀ ਦੇ ਸੰਗਤ ਹੈ, ਬਾਦੀ ਸੁਰ ਸੰਘਾਦ ਅਤੇ ਨਿਸ਼ਾਦ ਸੰਵਾਦੀ ਹੈ। ਬਾਦੀ ਸੁਰ ਗਾਂਧਾਰ ਅਤੇ ਨਿਸ਼ਾਦ ਸੰਵਾਦੀ ਹੈ। ਗਾਉਣ ਦਾ ਵੇਲਾ ਦਿਨ ਦਾ ਉਹੀ ਤੀਸਰਾ ਪਹਿਰ ਮੰਨਿਆ ਭਾਈ ਕਾਨ ਸਿੰਘ ਨੇ ਵੀ। ਅਰੋਹੀ ਦੇ ਵਿੱਚ ਇਹਨਾਂ ਨੇ ਸਾ ਗਾ ਪਾ ਮਾ ਨਾ ਸਹਿ ਸਾ ਨਾ ਪਾ ਮਾ ਗਾ ਸਾ ਇਹ ਅਵਰੋਹੀ ਦੇ ਵਿੱਚ ਮੰਨਿਆ। ਕਿੰਨਿਆਂ ਨੇ ਇਹ ਤੈਵਤ ਸੁਰ ਲਾ ਕੇ ਸ਼ਾੜਬ ਮੰਨਿਆ। ਇਸ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਏਗੀ ਇੱਕ ਤਾਂ, ਅਤੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ, ਭਗਤ ਰਵਿਦਾਸ ਜੀ ਦੀ ਬਾਣੀ ਅੰਕਿਤ ਹੈ। ਇਸ ਕਰਕੇ ਇਹ ਚੌਦਵੇਂ ਰਾਗ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਇਹ ਜਿਹੜੀ ਇਹਦੀ ਵਿਚਾਰ ਸੀ। ਆਓ ਹੁਣ ਜਿਸ ਪ੍ਰਕਾਰ ਵਿਚਾਰ ਆਰੰਭ ਹੁੰਦੀ ਹੈ ਸੁਣਨਾ ਕਰੋ ਜੀ।
ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ।
ਤਿਲੰਗ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਰਾਗ ਦੇ ਪਹਿਲੇ ਸੁਰਤਾਲ ਵਿੱਚ ਪਾਵਨ ਅੰਮ੍ਰਿਤ ਵਚਨ ਉਚਾਰਨ ਕਰਦੇ ਹੋਏ ਪਹਿਲਾਂ ਮਹਾਰਾਜ ਸਾਹਿਬ ਜੀ ਮਹਾਂਮੰਗਲ ਕਰਦੇ, ਤੋ ਮਹਾਂਮੰਗਲ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ। ਪਹਿਲਾਂ ਸੁਣੋ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ।
ਸਤ ਨਾਮ,
ਸਤ ਉਸ ਨੂੰ ਕਹਿੰਦੇ ਜਿਹਦਾ ਕਦੇ ਵੀ ਨਾਸ ਨਾ ਹੋਵੇ। ਤ੍ਰੈ ਕਾਲ ਵੱਧ ਤਿੰਗ ਸਤਤਿਅੰ, ਨਾਸ ਰਹਿਤ ਨੂੰ ਸਤ ਕਹੀਦਾ। ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾਮ ਪ੍ਰਸਿੱਧ ਹੈ।
ਕਰਤਾ ਪੁਰਖ,
ਕਰਤਾ ਸ੍ਰਿਸ਼ਟੀ ਦਾ ਰਚੈਤਾ ਹੈ। ਪੁਰਖ ਵਿਆਪਕ ਹੈ,
ਨਿਰਭਉ
ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰ,
ਨਿਰਵੈਰ ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਉਸਦਾ।
ਅਕਾਲ ਮੂਰਤ,
ਕਾਲ ਤੋਂ ਰਹਿਤ ਮੂਰਤ ਹਸਤੀ ਹੈ ਉਸਦੀ, ਹੋਂਦ ਜਿਹੜੀ ਹੈ ਕਾਲ ਤੋਂ ਰਹਿਤ ਹੈ।
ਅਜੂਨੀ ਸਹਿ ਭੰ,
ਅਜੂਨੀ ਜੂਨਾ ਤੋਂ ਰਹਿਤ ਹੈ, ਯਾਨੀ ਮਾਤਾ ਦੇ ਜੌਨ ਆਦਿ ਦੇ ਅੰਦਰ ਜਿਵੇਂ ਜੂਨਾਂ 84 ਲੱਖ ਜੂਨਾਂ ਨ, ਇਹਦੇ ਵਿੱਚ ਉਹ ਨਹੀਂ ਆਉਂਦਾ ਹੈ, ਜੂਨਾਂ ਤੋਂ ਰਹਿਤ ਹੈ। ਹਾਂਜੀ, ਸਹਿਭੰਗ,
ਸਹਿਭੰਗ,
ਸਹਿਭੰਗ ਦਾ ਮਤਲਬ ਸੁਤੇ ਪ੍ਰਕਾਸ਼ ਹੈ।
ਗੁਰ ਪ੍ਰਸਾਦ,
ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਇਹ ਮਹਾਂਮੰਗਲ ਕੀਤਾ ਗੁਰੂ ਸਾਹਿਬ ਦੇ ਵਿੱਚ ਮੰਗਲਾਂ ਦੇ ਬੜੇ ਭੇਦ ਹੈ, ਪਿੱਛੇ ਵੀ ਕਈ ਵਾਰ ਦੱਸ ਚੁੱਕੇ ਹਾਂ ਕਿ ਸਾਰੇ ਜਿਹੜੇ ਮੰਗਲ ਨੇ ਉਹਨਾਂ ਦੇ ਸਭ ਤੋਂ ਵੱਧ ਵਾਰੀ ਮੰਗਲ ਆਉਣ ਵਾਲਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ 524 ਵਾਰ ਆਉਂਦਾ ਹੈ। ਤੇ ਦੂਸਰਾ ਹੈ ਆਹ ਜਿਹੜਾ ਹੁਣ ਆਪ ਜੀ ਨੇ ਸੁਣਿਆ ਮਹਾਂਮੰਗਲ, ਇੱਕ ਓਅੰਕਾਰ ਤੋਂ ਲੈ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਇਹ 32 ਵਾਰ ਆਉਂਦਾ ਹੈ। 33 ਵਾਰ ਤਾਂ ਮੰਨਦੇ ਆ ਵੀ ਮੂਲ ਮੰਤਰ ਦਾ ਜਿਹੜਾ ਅੱਧਾ ਹਿੱਸਾ ਇਸ ਦੇ ਵਿੱਚ ਗਿਣ ਲੈਂਦੇ ਆ, ਫਿਰ 33 ਵਾਰ ਹੋ ਜਾਂਦਾ। ਤੇ ਉਸ ਤੋਂ ਬਾਅਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰ ਆਉਂਦਾ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ 2 ਵਾਰ ਆਉਂਦਾ। ਇਉਂ 568 ਵਾਰ ਮੰਗਲ ਮੰਗਲ ਮਹਾਰਾਜ ਸਾਹਿਬ ਨੇ ਮੂਲ ਮੰਤਰ ਦੇ ਵਿੱਚੋਂ ਵਰਤਨਾ ਕੀਤੀ ਹੈ। ਤੇ ਮੰਗਲ ਜਿਹੜਾ ਵਿਘਨਾਂ ਦਾ ਨਾਸ ਕਰਨ ਵਾਲੀ ਸ਼ਕਤੀ ਹੈ, ਆਨੰਦ ਦੇਣ ਵਾਲੀ ਸ਼ਕਤੀ, ਉਸ ਨੂੰ ਮੰਗਲ ਕਹਿੰਦੇ। ਤੇ ਇਉਂ ਮਹਾਰਾਜ ਸਾਹਿਬ ਜੀ ਨੇ ਫਿਰ ਇਹਦੀ ਥੋੜੀ ਜਿਹੀ ਉਥਾਨਕਾ ਹੈ ਸ਼ਬਦ ਦੀ, ਜਿੱਥੋਂ ਤਿਲੰਗ ਰਾਗ ਸ਼ੁਰੂ ਹੁੰਦਾ ਹੈ, ਸ਼ੁਰੂ ਦੇ ਵਿੱਚ ਕੁਝ ਸ਼ਬਦ ਫਾਰਸੀ ਦੇ ਹੈ, ਔਖੇ ਨੇ ਸ਼ਬਦ, ਤੇ ਮਿਹਨਤ ਵੀ ਮੰਗਦੇ ਹੈ ਤਾਂ ਇਹ ਭਾਈ ਸ਼ੁੱਧ ਉਚਾਰਨ ਹੋਏਗਾ। ਵੀ ਇਹਨੂੰ ਜਿਵੇਂ ਤੁਸੀਂ ਸੁਣੋਗੇ ਚੰਗੀ ਤਰ੍ਹਾਂ ਇਸ ਦੀ ਮਿਹਨਤ ਕਰਨੀ ਪਏਗੀ, ਨਹੀਂ ਸੰਗਤ ਦੇ ਵਿੱਚ ਜਦੋਂ ਇਹ ਸ਼ਬਦ ਆਏਗਾ ਉੱਥੇ ਫਿਰ ਜਿਹਨਾਂ ਦੀ ਸੰਥਾ ਹੋਈ ਹੁੰਦੀ ਹੈ ਸ਼ੁੱਧ ਉਚਾਰਨ ਦੇ ਭੇਦ, ਜਿਹਨਾਂ ਨੂੰ ਮਿਹਨਤਾਂ ਕੀਤੀਆਂ ਹੈ, ਉਹ ਫਿਰ ਹੱਸਦੇ ਆ ਵੀ ਦੇਖੋ ਇਹਨੂੰ ਪਾਠ ਨਹੀਂ ਆਉਂਦਾ, इस करके मेहनत की लोड़ है। जिस समय श्री गुरु नानक देव जी महाराज बालपन अवस्था के पाधे नूं ब्रह्म ज्ञान महाराज ने दे के निहाल किया सी, ते जदों बाबा कल्याण चंद जी ने जाके पुछया सी ते मेरे पुत्र की पढ़ाई का सुनाओ, तो पाधा फिर कहन लग्या मेहता जी सुत को सुत नह जाने हो, है किह को अवतार, बिना पढ़े ही पढ़ रहे हो सवन पढ़ावन हार। इस पढ़ने के परो न ख्याला, ये करता सब विद्या तक विद्या नू पैदा करने वाला परमेश्वर है, मैं इनू की पढ़ाउणा सी। क्योंकि महाराज साहब जी दे कोलों जो बचन सुने सी, सुन पादा पायन परयो, महाराज दे चरण फड़ ले सी पादे ने कुर्सी तो उठ के। ते बाबा कल्याण चंद जी दे ए गल्लां थोड़िया जा सिर दे उपर दी लंघदियां रहियां, फिर भी उन्हां दी रट इही लगी सी पुत्र नू पढ़ाउणा है। ਤੇ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਘਰ ਵਾਪਸ ਆ ਗਏ। ਕੁਝ ਸਮੇਂ ਤੋਂ ਬਾਅਦ ਵਿਚਾਰ ਕੀਤਾ, ਮੇਰਾ ਪੁੱਤਰ ਦੀ ਉਮਰ ਲੰਘਦੀ ਜਾ ਰਹੀ ਹੈ, ਪੜ੍ਹਾਈ ਦੀ ਪੜ੍ਹਾਈ ਤੋਂ ਬਗੈਰ ਗੁਜ਼ਾਰਾ ਨਹੀਂ, ਇਹ ਪੰਡਿਤ ਕਹਿੰਦਾ ਹੈ ਪਰਮੇਸ਼ੁਰ ਦਾ ਰੂਪ ਹੈ, ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿਵੇਂ ਪਰਮੇਸ਼ੁਰ ਦਾ ਰੂਪ ਹੈ, ਪੜ੍ਹਨਾ ਤਾਂ ਚਾਹੀਦਾ ਹੀ ਹੈ। ਰਾਮ ਚੰਦਰ ਕ੍ਰਿਸ਼ਨ ਹੋਏ ਉਹ ਵੀ ਤਾਂ ਆਪਣੇ ਗੁਰੂਆਂ ਕੋਲ ਪੜ੍ਹਦੇ ਰਹੇ, ਵਿਦਿਆ ਪੜ੍ਹੀ ਉਹਨਾਂ ਨੇ, ਵੀ ਪਟਵਾਰੀ ਦਾ ਕੰਮ ਕਿਵੇਂ ਸੰਭਾਲੇਗਾ ਇਹ। ਮਹਿਤਾ ਜੀ ਦੀ ਧੁਨ ਉੱਥੇ ਖੜੀ ਹੈ ਬਾਬਾ ਕਲਿਆਣ ਚੰਦ ਜੀ, ਦੁਨਿਆਵੀ ਵਿਚਾਰ ਨੂੰ ਪੜ੍ਹਾਈ ਤੋਂ ਬਿਨਾਂ ਇਹ ਹੋ ਨਹੀਂ ਸਕਦਾ, ਪਟਵਾਰ ਪੜ੍ਹਨਾ ਇਸ ਕਰਕੇ ਪੜ੍ਹਾਉਣਾ ਜ਼ਰੂਰੀ ਹੈ, ਵੱਡਾ ਹੋ ਕੇ ਫਿਰ ਪੜ੍ਹਿਆ ਨਹੀਂ ਜਾਏਗਾ ਇਸ ਤੋਂ। ਇਹ ਵਿਚਾਰ ਵਿਚਾਰ ਕੇ ਬਾਬਾ ਕਲਿਆਣ ਚੰਦ ਜੀ ਸੋਚਿਆ ਵੀ ਚਲੋ ਫਾਰਸੀ ਪੜ੍ਹਾਉਂਦੇ ਨੇ, ਫਾਰਸੀ ਦਾ ਬੜਾ ਭਾਰੀ ਵਿਦਵਾਨ ਉੱਥੇ ਨਜ਼ਦੀਕ ਹੀ ਰਹਿੰਦਾ ਸੀ, ਉਹਦਾ ਨਾਮ ਇੱਕ ਦੀ ਥਾਂ 'ਤੇ ਦੋ ਨਾਂ ਆਉਂਦੇ ਨੇ, ਇੱਕ ਤਾਂ ਨੂਰਦੀਨ ਦੂਸਰਾ ਕੁਤਬਦੀਨ, ਇਹ ਦੋ ਨਾਂ ਨੇ, ਕਿਵੇਂ ਇੱਕ ਬੰਦੇ ਦੇ ਕਈ ਵਾਰੀ ਦੋ ਦੋ ਨਾਮ ਹੁੰਦੇ ਨੇ। ਉਹ ਮੁੱਲਾਂ ਦੇ ਪਾਸ ਮਹਾਰਾਜ ਸਾਹਿਬ ਨੂੰ ਲੈ ਗਏ, ਜਿੱਥੇ ਛੋਟੇ ਛੋਟੇ ਬਾਲਕ ਫਾਰਸੀ ਇਲਮ ਪੜ੍ਹਦੇ ਸੀ। ਪਿਤਾ ਜੀ ਨੇ ਮੁਲਾਣੇ ਨੂੰ ਕਿਹਾ ਮੈਂ ਆਪਣੇ ਪੁੱਤਰ ਨੂੰ ਪੜ੍ਹਾਉਣ ਦੇ ਲਈ ਤੁਹਾਡੇ ਪਾਸ ਲਿਆਇਆ, ਇਹਨੂੰ ਚੰਗੀ ਤਰ੍ਹਾਂ ਵੀ ਤੁਸੀਂ ਪੜ੍ਹਾਉਣਾ ਹੈ, ਵੀ ਦੱਸੋ ਕਦੋਂ ਲੈ ਕੇ ਆਵਾਂ, ਕੋਈ ਚੰਗਾ ਦਿਨ ਦੱਸੋ। ਲੋਕ ਦਿਨਾਂ ਦਾ ਵਹਿਮ ਕਰਦੇ ਸੀ, ਜਿਸ ਦਿਨ ਮੈਂ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਪੜ੍ਹਨ ਲਈ ਭੇਜਾਂ। ਮੁੱਲਾ ਨੇ ਕਿਹਾ ਕਿ ਕੱਲ੍ਹ ਦਾ ਦਿਨ ਬੜਾ ਚੰਗਾ, ਤੁਸੀਂ ਸਵੇਰੇ ਇਹਨੂੰ ਮੇਰੇ ਕੋਲ ਲੈ ਆਓ। ਜਦੋਂ ਪਿਤਾ ਜੀ ਸਤਿਗੁਰੂ ਨੂੰ ਵਾਪਸ ਲੈ ਆਏ ਸੀ, ਅਗਲੇ ਦਿਨ ਸਵੇਰ ਲੈ ਕੇ, ਸਵੇਰ ਹੁੰਦੇ ਹੀ ਮੌਲਵੀ ਦੇ ਕੋਲ ਲੈ ਗਏ, ਮਠਿਆਈ ਲੈ ਕੇ ਗਏ, ਇੱਕ ਰੁਪਈਆ ਟਕਾ ਜਿਹੜਾ ਉਹਦੀ ਭੇਟਾ ਰੱਖਿਆ, ਵਾਪਸ ਆ ਗਏ। ਤਦ ਮੌਲਵੀ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਫਾਰਸੀ ਦੇ ਜਿਹੜੇ ਅੱਖਰ ਸਨ ਉਹ ਲਿਖਣ ਵਾਸਤੇ ਕਿਹਾ, ਤੇ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਉਹਨੂੰ ਪੁੱਛਦੇ ਨੇ, ਕਹਿੰਦੇ ਵੀ ਮੈਂ ਇਕੱਲੇ ਅੱਖਰ ਨਹੀਂ ਪੜ੍ਹਨੇ, ਇਹਨਾਂ ਦੇ ਅਰਥ ਦੱਸ ਕੀ, ਅਲਫ ਦਾ ਦੱਸ ਕੀ ਅਰਥ। ਉਹ ਕਹਿੰਦੇ ਵੀ ਅਲਫ ਦਾ ਅਰਥ ਹੈ ਵੀ ਇੱਕ, ਉਸ ਤੋਂ ਅੱਗੇ ਬੇ, ਬੇ ਦਾ ਅਰਥ ਹੈ ਦੋ। ਕਹਿੰਦੇ ਵੀ ਗੱਲ ਇਹ ਹੈ, ਜਦੋਂ ਇੱਕ ਪੜ੍ਹ ਲਿਆ ਫਿਰ ਦੋ 'ਤੇ ਕਾਹਨੂੰ ਲੈ ਕੇ ਜਾਣਾ, ਹੁਣ ਤੂੰ ਮੈਨੂੰ ਹੁਣ ਦੋ ਦਾ ਨਾ ਪੜ੍ਹਾ। ਤੇ ਬਾਕੀ ਮਹਾਰਾਜ ਸਾਹਿਬ ਨੇ ਅਜਿਹਾ ਚਮਤਕਾਰ ਦਿਖਾਇਆ ਕਿ ਜਿਹੜੀ ਫਾਰਸੀ ਦੀ ਵਰਨਮਾਲਾ ਹੈ ਉਹ ਅੱਖਰ ਬਾਅਦ ਚ ਬੋਲਦਾ, ਗੁਰੂ ਸਾਹਿਬ ਪਹਿਲਾਂ ਹੀ ਬੋਲ ਦਿੰਦੇ ਨੇ। ਉਹ ਸੁਣ ਕੇ ਹੈਰਾਨ ਹੋ ਗਿਆ, ਕਹਿੰਦੇ ਵੀ ਬਿਨਾਂ ਪੜ੍ਹੇ ਤੋਂ ਹੀ ਇਸ ਦਾ ਮਤਲਬ ਹੈ ਵੀ ਪਾਧਾ ਵੀ ਆਪਣੀ ਥਾਂ 'ਤੇ ਸੱਚਾ ਹੀ ਹੈ। ਜੋ ਪਾਧੇ ਨੇ ਕਿਹਾ ਬਿਨਾਂ ਪੜ੍ਹੇ ਤੋਂ ਪੜ੍ਹੇ ਹੋਏ ਨੇ, ਇਹ ਕੋਈ ਔਲੀਆ ਅਵਤਾਰ ਹੈ, ਲੋਕਾਂ ਨੂੰ ਪਤਾ ਨਹੀਂ ਲੱਗਦਾ। ਬਹੁਤ ਸਾਰੇ ਲੋਕ ਇਕੱਠੇ ਹੋ ਕੇ ਮਹਾਰਾਜ ਨੂੰ ਫਾਰਸੀ ਪੜ੍ਹਦਿਆਂ ਹੋਇਆਂ ਦੇਖ ਕੇ ਖੁਸ਼ ਹੁੰਦੇ ਨੇ ਕਿ ਬਾਬਾ ਕਲਿਆਣ ਚੰਦ ਜੀ ਦਾ ਛੋਟਾ ਜਿਹਾ ਪੁੱਤਰ ਹੈ ਉਹ ਬਹੁਤ ਸੋਹਣੀ ਫਾਰਸੀ ਪੜ੍ਹਦਾ, ਲੋਕ ਇਕੱਠੇ ਹੋ ਕੇ ਸੁਣਦੇ। ਮਹਾਰਾਜ ਦੀ ਰਸਨਾ ਬੜੀ ਮਿੱਠੀ ਸੀ, ਅਤੇ ਮਹਾਰਾਜ ਸਾਹਿਬ ਜੀ ਨੇ ਇਹ ਇੱਕ ਚੋਜ ਵਰਤਾ ਕੇ ਉਹਨੂੰ ਪ੍ਰਭਾਵਿਤ ਕਰਕੇ ਮੁੱਲਾ ਨੂੰ, ਫਿਰ ਆਪ ਜੀ ਨੇ ਆਪਣਾ ਸੁਭਾਅ ਹੀ ਬਦਲ ਲਿਆ, ਮਸਤਾਨੀ ਬਿਰਤੀ ਕਰ ਲਈ, ਬਾਹਰ ਬਿਰਸ਼ ਦੀ ਉਹਦੇ ਹੇਠਾਂ ਚਾਦਰਾ ਵਿਛਾ ਕੇ ਪੈ ਗਏ, ਨਾ ਬੋਲਣ ਨਾ ਚੱਲਣ ਅਤੇ ਨਾ ਤੁਰਨ ਫਿਰਨ, ਕੋਈ ਮਨੁੱਖ ਆ ਕੇ ਬਾਤ ਕਰਦਾ ਚੁੱਪੇ ਰਹਿਣ। ਉਸ ਵੇਲੇ ਬਾਬਾ ਕਲਿਆਣ ਚੰਦ ਜੀ ਨੂੰ ਪਤਾ ਲੱਗਿਆ, ਉਹ ਮਲਾਣੇ ਪਾਸ ਗਏ, ਕਹਿੰਦੇ ਚੰਗੀ ਵਿੱਦਿਆ ਪੜ੍ਹਾਈ ਮੇਰੇ ਪੁੱਤਰ ਨੂੰ, ਬੋਲਣ ਤੋਂ ਵੀ ਕਿਹਾ, ਇਹ ਕੀ ਕਰ ਦਿੱਤਾ ਤੁਸੀਂ ਮੇਰੇ ਪੁੱਤਰ ਨੂੰ, ਲੰਮਾ ਪਿਆ, ਨਾ ਬੋਲਦਾ ਨਾ ਚੱਲਦਾ ਨਾ ਘਰ ਨੂੰ ਜਾਂਦਾ। ਇਹ ਸੁਣ ਕੇ ਮੌਲਵੀ ਬੜਾ ਸਿਆਣਾ ਸੀ, ਸਿਆਣੇ ਮਨੁੱਖ ਸਤਿਗੁਰਾਂ ਦੇ ਕੋਲ ਆਏ ਮੌਲਵੀ ਸਮੇਤ, ਤੇ ਆ ਕੇ ਉਸਨੇ ਕਿਹਾ ਕਿ ਤੇਰੇ ਉੱਪਰ ਪਰਵਤਗਾਰ ਦੀ ਬੜੀ ਮਿਹਰ ਹੈ, ਤੁਹਾਡੀ ਬੁੱਧ ਬੜੀ ਉੱਜਲ ਹੈ, ਤੁਹਾਡੀ ਬੋਲੀ ਬੜੀ ਸੁੰਦਰ ਹੈ, ਪਿਆਰ ਵਾਲੀ ਹੈ, ਤੁਹਾਡਾ ਬਹੁਤ ਚੰਗਾ ਸੁਭਾਅ ਹੈ, ਇਉਂ ਕਹਿੰਦਾ ਗਿਆ। ਸਾਰਿਆਂ ਨਾਲ ਪ੍ਰੇਮ ਕਰਦੇ ਹੋ, ਫਿਰ ਤੁਸੀਂ ਚੁੱਪ ਕੀ ਹੋ ਗਏ, ਇਹਦਾ ਕੀ ਕਾਰਨ? ਤੁਹਾਡੇ ਪਿਤਾ ਨੇ ਵੀ ਤੁਹਾਡੇ ਵੱਲ ਵੇਖ ਕੇ ਘਰ ਵਾਰ ਦੀ ਸਾਰੀ ਸੁਧੀ ਗਵਾਈ ਬੈਠਾ, ਮੈਨੂੰ ਅਲਾਂਭੇ ਦਿੰਦਾ ਇਹ ਵੀ ਕੀ ਪੜਾ ਦਿੱਤਾ। ਸਤਿਗੁਰੂ ਫੇਰ ਵੀ ਨਾ ਬੋਲੇ। ਤੇ ਜਦੋਂ ਮੁੱਲਾ ਨੇ ਤਿੰਨੀ ਵਾਰ ਕਿਹਾ ਪਰ ਮਹਾਰਾਜ ਬੋਲੇ ਨਾ, ਕਹਿਣ ਲੱਗੇ ਦੇਖ ਇੰਨੇ ਮਨੁੱਖ ਤੁਹਾਡੇ ਪਾਸ ਆਏ ਨੇ, ਤੁਹਾਡੇ ਅੰਮ੍ਰਿਤ ਵਚਨ ਸੁਣਨਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਤੁਹਾਡੇ ਵਚਨ ਸੁਣਨ ਦੀ ਇੱਛਾ ਹੈ। ਤੇ ਜਦੋਂ ਫੇਰ ਵੀ ਨਾ ਉੱਠੇ, ਫਿਰ ਕਹਿੰਦਾ ਵੀ ਖੁਦਾ ਦੇ ਵਾਸਤੇ ਇੱਕ ਵਾਰੀ ਉੱਠ ਕੇ ਬੈਠੇ ਹੋ ਜਾਓ, ਮੇਰਾ ਅਲਾਂਭਾ ਲੈ ਜਾਊਗਾ। ਮਹਿਤਾ ਜੀ ਨੂੰ ਯਕੀਨ ਹੋ ਜੂ ਵੀ ਇਹ ਮੈਂ ਇਹਨੂੰ ਕੁਛ ਨਹੀਂ ਕੀਤਾ, ਮੇਰੇ ਤੇ ਵਹਿਮ ਕਰਦਾ ਵੀ ਪਤਾ ਨਹੀਂ ਮੈਂ ਕੀ ਕਰ ਦਿੱਤਾ। ਜਦੋਂ ਮੌਲਵੀ ਨੇ ਖੁਦਾ ਦਾ ਵਾਸਤਾ ਪਾਇਆ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਉੱਠ ਕੇ ਬੈਠੇ ਹੋ ਗਏ। ਇਹ ਮਹਾਰਾਜ ਦਾ ਸੁਭਾਅ ਸੀ, ਜਦੋਂ ਕੋਈ ਰੱਬ ਦਾ ਵਾਸਤਾ ਪਾਉਂਦਾ ਉਸ ਵੇਲੇ ਮਹਾਰਾਜ ਸਾਹਿਬ ਜੀ, ਜਿਵੇਂ ਬਾਬਾ ਸ੍ਰੀ ਚੰਦ ਨੇ ਰੱਬ ਦਾ ਵਾਸਤਾ ਪਾ ਕੇ ਕਿਹਾ ਸੀ ਦੋ ਘੜੀਆਂ ਵਾਸਤੇ ਆ ਜਾਓ, ਮਹਾਰਾਜ ਉੱਠ ਕੇ ਬੈਠੇ ਹੋ ਗਏ ਸੀ। ਇਸ ਕਰਕੇ ਸ੍ਰੀ ਨਾਨਕ ਪ੍ਰਕਾਸ਼ ਬਚਨ ਆਉਂਦੇ ਨੇ, ਮੁੱਲਾਂ ਕੇ ਸੁਣ ਬੈਨ ਦੀਨ ਅਤ ਜੋ ਪਏ। ਮਹਾਰਾਜ ਨੇ ਮੁੱਲਾਂ ਦੇ ਬਚਨ ਸੁਣੇ, ਜਿਹੜਾ ਬਹੁਤ ਦੁਖੀ ਹੋਇਆ ਬੈ, ਬਹੁਰ ਹੇਤ ਖੁਦਾਏ ਨਾਮ ਮੁੱਖ ਤੇ ਕਹਿਓ, ਜਦੋਂ ਕਿਹਾ ਵੀ ਖੁਦਾ ਦੇ ਵਾਸਤੇ ਉੱਠ ਖੜ। ਉਸ ਵੇਲੇ ਫਿਰ ਮਹਾਰਾਜ ਨੇ ਦੋਨੋਂ ਚਸ਼ਮ ਕੁਸ਼ਾਦ ਨਿਸਸਤ ਸਾਮ ਹੋਏ, ਬੋਲੇ ਰਾਗ ਤਲੰਗ ਸ਼ਬਦ ਜੋ ਦੁੱਖ ਦਹੇ। ਉਸ ਵੇਲੇ ਫਿਰ ਮਹਾਰਾਜ ਨੇ ਆਹ ਸ਼ਬਦ ਤਲੰਗ ਰਾਗ ਦੇ ਵਿੱਚ ਉਚਾਰਨ ਕੀਤਾ। ਇਹ ਆਪਾਂ ਤਾਂ ਇਹਨੇ ਅੱਖਰ ਕਹੇ ਹੈ ਵੀ ਇਹਦਾ ਸਬੂਤ ਹੈ ਵੀ ਇਹ ਸ੍ਰੀ ਨਾਨਕ ਪ੍ਰਕਾਸ਼ 'ਚ ਲਿਖਿਆ ਵੀ ਇਹ ਤਲੰਗ ਰਾਗ ਦਾ ਸ਼ਬਦ ਮੁੱਲਾਂ ਦੇ ਪ੍ਰਥਾਏ ਹੈ। ਫਿਰ ਮੁਲਾਣੇ ਨੇ ਕਿਹਾ ਖੁਦਾ ਵਾਸਤੇ ਕੁਝ ਸੁਣਾਓ, ਤਾਂ ਗੁਰੂ ਸਾਹਿਬ ਜੀ ਨੇ ਫਿਰ ਤਲੰਗ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕਰਕੇ ਫਰਮਾਉਂਦੇ ਨੇ ਕਿ ਹੇ ਮੌਲਵੀ ਸਾਹਿਬ, ਪਹਿਲਾਂ ਖੁਦਾ ਦੇ ਅੱਗੇ ਇਉਂ ਬੇਨਤੀ ਕਰ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ। ਸਾਰੇ ਲੋਕ ਫਿਰ ਉੱਥੇ ਬੈਠੇ ਹੈ, ਦੀਵਾਨ ਸਜ ਗਿਆ, ਸਾਰੇ ਲੋਕ ਪ੍ਰਭਾਵਿਤ ਨੇ, ਸ਼ਾਂਤ ਬੈਠੇ ਨੇ, ਕੋਈ ਬੋਲ ਨਹੀਂ ਰਿਹਾ। ਮਹਾਰਾਜ ਸਾਹਿਬ ਜੀ ਉਸ ਵੇਲੇ ਫਿਰ ਇਹ ਸਾਰਾ ਫਾਰਸੀ ਦਾ ਸ਼ਬਦ ਹੈ, ਇਹਦੇ ਅੱਖਰ ਜਿਹੜੇ ਪਦ ਜਿਹੜੇ ਨੇ, ਇੱਕ ਇੱਕ ਅੱਖਰ ਦਾ ਜਿਹੜਾ ਉਹ ਔਖਾ ਪਦ ਹੈ, ਉਚਾਰਨ ਦੇ ਵਿੱਚ ਵੀ ਔਖਾਈ ਹੈ ਅਤੇ ਸਮਝਣ 'ਚ ਵੀ। ਇਸ ਕਰਕੇ ਥੋੜ੍ਹੀ ਜਿਹੀ ਇਕਾਗਰਤਾ ਜ਼ਿਆਦਾ ਮੰਗਦਾ ਅੱਜ ਦਾ ਸ਼ਬਦ। ਆਓ ਜਿਸ ਪ੍ਰਕਾਰ ਮਹਾਰਾਜ ਨੇ ਫਰਮਾਇਆ ਸੁਣੋ ਜੀ।
ਯਕ ਅਰਜ ਗੁਪਤਮ ਪੇਸ ਤੋ,
ਇਹਦਾ ਤੋ ਤੇ ਵਿਸਰਾਮ ਰੱਖਣਾ, ਗੁਪਤਮ ਤੇ ਥੋੜ੍ਹੀ ਜਿਹੀ ਜਮਕ ਲਾਉਣੀ ਹੈ। ਯਕ ਅਰਜ ਗੁਪਤਮ ਪੇਸ ਤੋ ਤੇ ਵਿਸਰਾਮ ਹੈ। ਤੇ ਜਿਵੇਂ ਆਪ ਜੀ ਨੇ ਸੁਣਿਆ, ਇਹ ਸਾਰੀ ਬੋਲ ਦੂ, ਦਰ ਗੋਸ ਵਾਲਾ ਵੀ ਬੋਲ ਦੋ।
ਦਰ ਗੋਸ ਕੁਨ ਕਰਤਾਰ,
ਦਰ ਗੋਸ ਕੁਨ, ਇੱਥੇ ਫਿਰ ਜਮਕ ਲਾਉਣੀ ਹੈ ਥੋੜ੍ਹੀ ਜਿਹੀ, ਤੇ ਕਰਤਾਰ, ਇਹਦਾ ਅਰਥ ਕਰਤਾਰ ਤੋਂ ਹੈ। ਹੇ ਕਰਤਾਰ ਰਚਨਹਾਰ, ਪਹਿਲਾਂ ਆਪਣੀ ਬੋਲੀ ਵਿੱਚ ਜੋ ਪਰਮੇਸ਼ਰ ਨੂੰ ਅਰਾਧਦੇ ਸਨ, ਪਹਿਲਾਂ ਉਹ ਨਾਮ ਸਾ ਸੀ ਕਰਤਾਰ, ਹੇ ਰਚਨਹਾਰ। ਫਿਰ ਰਚਨਹਾਰ ਫੇਕਿਆ ਖੁਦਾ, ਗੁਫਤ ਜਿਹੜਾ ਸ਼ਬਦ ਹੈ ਇਹਦੇ ਨਾਲ ਜਿਹੜਾ ਮੰਮਾ ਲਿਖਿਆ ਹੋਇਆ ਅਰਥ ਦੇ ਵਿੱਚ ਅਲੱਗ ਕਰਨਾ ਅਤੇ ਪਾਠ ਦੇ ਵਿੱਚ ਗੁਫਤਮ ਪਾਠ ਹੀ ਕਰਨਾ। ਅਤੇ ਮਹਾਰਾਜ ਸਾਹਿਬ ਕਹਿੰਦੇ ਮੋ ਮੈਂ, ਤੇ ਇਹਦੇ ਨਾਲ ਆ ਗਿਆ ਤੋ, ਤੋ ਤੁਹਾਡੇ, ਪੇਸ਼ ਅੱਗੇ ਯਕ ਇੱਕ, ਯਕ ਦਾ ਫਾਰਸੀ ਆਪਾਂ ਇੱਕ ਕਹਿੰਦੇ ਹਾਂ, ਉਹਦੇ ਹੀ ਕਹਿੰਦੇ ਯਕ ਲਗਤ, ਯਕ ਇੱਕ ਕਹਿੰਦੇ ਨੇ। ਤੇ ਇੱਕ ਅਰਜ ਬੇਨਤੀ, ਗੁਫਤ ਕਹਿੰਦਾ ਹਾਂ, ਮੰਮਾ ਉੱਧਰ ਰਹਿ ਲਿਆ ਨਾ ਵੀ ਮੋਹ ਮੈਂ, ਤੂੰ ਮੇਰੀ ਬੇਨਤੀ ਨੂੰ ਆਪਣੇ ਗੋਸ, ਗੋਸ ਨਾਮ ਕੰਨਾਂ ਦਾ ਹੁੰਦਾ, ਹੇ ਖੁਦਾ ਹੇ ਕਰਤਾਰ, ਆਪਣੇ ਕੰਨਾਂ ਦੇ ਦਰ ਦਾ ਅਰਥ ਹੈ ਵਿੱਚ, ਆਪਣੇ ਕੰਨਾਂ ਦੇ ਵਿੱਚ ਸੁਣਨਾ, ਕੁੰਨ ਦਾ ਅਰਥ ਹੈ ਕਰ, ਸੁਣਨਾ ਕਰ, ਤੇ ਭਾਵ ਧਿਆਨ ਦੇ ਨਾਲ ਮੇਰੀ ਬੇਨਤੀ ਸੁਣ। ਇਹ ਪਰਮੇਸ਼ਰ ਨੂੰ ਅਰਜ ਕੀਤੀ ਹੈ, ਕਹਿੰਦੇ ਮੁੱਲਾ ਜੀ ਇਉਂ ਬੇਨਤੀ ਕਰਿਆ ਕਰੋ,
ਹੱਕਾ ਕਬੀਰ ਕਰੀਮ ਤੂੰ,
ਤੇ ਤੂੰ ਦੇ ਉੱਤੇ ਟਿੱਪੀ ਨਹੀਂ ਹੈ ਭਾਈ, ਇਸ ਤਰ੍ਹਾਂ ਜਿਵੇਂ ਸੁਣਿਆ ਤੂੰ ਸ਼ਬਦ ਬੋਲਣਾ, ਅੱਖਰ ਲਿਖੇ ਸਹੀ ਗਾਵਾਂ, ਅਵਰ ਨ ਜਾਣਾ ਬਾਣੀ, ਹੇ ਹੱਕਾ ਹੱਕ, ਜਾਣੀ ਹੱਕ ਦਾ ਸੱਚ ਸਰੂਪ, ਕਬੀਰ ਦਾ ਅਰਥ ਹੈ ਵੱਡਾ, ਤੂੰ ਵੱਡਾ ਹੈ, ਕਰੀਮ ਦਾ ਅਰਥ ਹੈ ਕਿਰਪਾਲੂ, ਤੇ ਕਰਮ ਬਖਸ਼ੀ ਕਰਨ ਵਾਲਾ ਹੈ, ਐਸਾ ਪਰਮੇਸ਼ਰ ਹੈ ਅੱਗੇ,
ਬੇਐਬ ਪਰਵਦਗਾਰ,
ਐਬ ਨਾ ਹੁੰਦਾ ਦੋਸ਼ਾਂ ਦਾ, ਬੇ ਨਾਮ ਹੈ ਰਹਿਤ ਦਾ, ਬੇਐਬ ਦੋਸ਼ਾਂ ਤੋਂ ਰਹਿਤ, ਪਰਵਦਗਾਰ ਪਾਲਣਾ ਕਰਨ ਵਾਲਾ ਹੈ, ਮੈਨੂੰ ਆਪਣਾ ਨਾਂ ਜਿਹੜਾ ਹੈ ਤੁਹਾਡਾ ਜਿਹੜਾ ਨਾਮ ਹੈ ਉਹਦਾ ਦਾਨ ਕਰੋ ਹੇ ਮੁੱਲਾ ਜੀ, ਇਉਂ ਬੇਨਤੀ ਕਰ ਤਾਂ ਖੁਦਾ ਦਾ ਨਾਮ ਮਿਲੇਗਾ। ਹੇ ਮੁਲਾਣਾ ਜੀ, ਇਉਂ ਅਧੀਨ ਹੋ ਕੇ ਖੁਦਾ ਕੋਲੋਂ ਨਾਮ ਮੰਗੀਏ ਕਿ ਆਪਣਾ ਮਹਾਰਾਜ ਸਾਨੂੰ ਨਾਮ ਸਿਮਰਨ ਦੇਵੋ। ਖੁਦਾ ਦੇ ਨਾਮ ਤੋਂ ਬਿਨਾਂ ਜੋ ਵੀ ਦਿਸਣ ਵਾਲਾ ਸਭ ਕੁਝ ਨਾਸਵਾਨ ਹੈ, ਸਰੀਰ ਵੀ ਸਾਰੇ ਨਾਸਵਾਨ, ਪਦਾਰਥ ਵੀ ਸਾਰੇ ਨਾਸਵਾਨ। ਹੁਣ ਉਪਦੇਸ਼ ਅੱਗੇ ਹੋਰ ਦਿੰਦੇ ਹਨ।
ਦੁਨੀਆ ਮੁਕਾਮੇ ਫਾਨੀ,
ਹੇ ਮੁਲਾਣਾ ਜੀ, ਦੁਨੀਆਂ ਸੰਸਾਰ ਦਾ, ਇਹਨੂੰ ਦੁਨੀਆ ਕਿਉਂ ਕਹਿੰਦੇ ਨੇ? ਇਹ ਦੋ ਨੀਹਾਂ ਤੇ ਹੈ, ਇੱਕ ਜੰਮਣ ਦੀ ਇੱਕ ਮਰਨ ਦੀ, ਇੱਕ ਸੁੱਖ ਦੀ ਇੱਕ ਦੁੱਖ ਦੀ, ਇੱਕ ਜੰਮਣ ਦੀ ਇੱਕ ਮਰਨ ਦੀ। ਇਸ ਕਰਕੇ ਨਾ ਇੱਕ ਹਰਖ ਦੀ ਇੱਕ ਸੋਗ ਦੀ, ਦੋ ਨੀਹਾਂ ਤੇ ਚੱਲ ਰਹੀ ਹੈ। ਦੋ ਨੀਹਾਂ ਹੋਣ ਕਰਕੇ ਦੁਨੀਆ ਹੈ। ਹੇ ਮੁਲਾਣਾ ਜੀ, ਦੁਨੀਆ ਜਿਹੜਾ ਸੰਸਾਰ ਹੈ ਤੇ ਸੰਸਾਰ ਦਾ ਮੁਕਾਮੇ, ਮੁਕਾਮ ਟਿਕਾਣਾ ਜਿਹੜਾ ਉਹ ਕੀ ਹੈ? ਫਾਨੀ, ਫਨਾ ਹੈ, ਨਾਸ ਰੂਪ ਹੈ। ਇਹ ਨਾਸ ਰੂਪ ਹੈ ਜਿੰਨਾ ਵੀ ਸੰਸਾਰ ਹੈ।
ਤਹਿਕੀਕ ਦਿਲਦਾਨੀ,
ਤੂੰ ਇਸ ਨੂੰ ਤਹਿਕੀਕ ਨਿਸ਼ਚੇ ਕਰਕੇ, ਤਹਿਕੀਕ ਨਾ ਨਿਸ਼ਚੇ ਦਾ ਹੁੰਦਾ ਹੈ ਫਾਰਸੀ ਦੇ ਵਿੱਚ, ਨਿਸ਼ਚੇ ਕਰਕੇ ਆਪਣੇ ਦਿਲ ਹਿਰਦੇ ਦੇ ਵਿੱਚ ਦਾਨੀ ਜਾਨਣਾ ਕਰ।
ਮਮ ਸਰ ਮੂਹੇ ਅਜਰਾ ਈਲ ਗ੍ਰਿਪਤ ਹੈ,
ਤੇ ਇਹਦੇ ਚ ਭਾਈ ਧਿਆਨ ਰੱਖਣ ਦੀ ਲੋੜ ਹੈ। ਇੱਕ ਤਾਂ ਅੱਖਰ ਤਾਂ ਸੰਬੰਧਿਤ ਨਾ, ਪਰ ਅਜਰਾਈਲ ਜਣੀ ਅਜਰਾਈਲ ਨਾ ਬਣ ਜਾਵੇ, ਰਾਰਾ ਉਧਰ ਨਾ ਲੱਗ ਜਾਵੇ ਈੜੀ ਦੇ ਨਾਲ, ਜੱਜੇ ਦੇ ਨਾਲ ਰੱਖਣਾ ਅਜਰਾਈਲ। ਇੱਕ ਤਾਂ ਇਹ ਹੈ, ਦੂਸਰਾ ਗੱਗੇ ਨੂੰ ਸਿਹਾਰੀ ਹੈ, ਨਹੀਂ ਆਮ ਕਰਕੇ ਪਾਠੀ ਉਚਾਰਨ ਕਰਦੇ ਗ੍ਰਿਫਤ ਹੈ, ਰਾਰੇ ਨੂੰ ਸਿਹਾਰੀ ਲੱਗ ਜਾਂਦੀ ਹੈ, ਉਹ ਅਸ਼ੁੱਧ ਬਣ ਜਾਂਦੇ। ਹਾਂ, ਦੁਬਾਰੇ
ਮਮ ਸਰ ਮੂਹੇ ਅਜਰਾਈਲ ਗ੍ਰਿਫਤ ਹੈ,
ਤੇ ਇਹ ਨਿਸ਼ਚੇ ਕਰਕੇ ਮਮ ਮੇਰੇ, ਤੇ ਜਿਹੜੇ ਸਰਨਾਮ ਸਿਰ ਦਾ ਹੈ, ਮੂਹੇ ਨਾਮ ਹੈ ਬਾਲਾਂ ਦਾ, ਆਪਾਂ ਬਾਲ ਕਹਿੰਦੇ ਫਾਰਸੀ ਜੀ, ਮੂਹੇ ਕਹਿੰਦੇ ਇਹਨਾਂ ਨੂੰ, ਮੂਹੇ ਬਾਲ ਮੇਰੇ ਸਿਰ ਦੇ ਅਜਰਾਈਲ ਮੌਤ ਦੇ ਫਰਿਸ਼ਤੇ ਨੇ, ਜਮਦੂਤਾਂ ਨੇ, ਗ੍ਰਿਫਤ ਹੈ, ਫੜੇ ਹੋਏ ਹਨ। ਇਸ ਕਰਕੇ ਵੀ ਉਹ ਜਿਹੜਾ ਮੌਤ ਦਾ ਦੇਵਤਾ ਇਹ ਮੰਨਿਆ ਜਿਸ ਦੀ ਗੱਲ ਕੀਤੀ ਹੈ ਮੁਸਲਮਾਨਾਂ ਦੇ ਮਤ ਦੇ ਵਿੱਚ, ਤੇ ਇਸ ਤਰ੍ਹਾਂ ਹੈ ਜਿਹੜਾ ਅਜਰਾਈਲ, ਮੀਕਾਇਲ, ਇਸਰਾਈਲ, ਇਸ ਤਰ੍ਹਾਂ ਇਹਨਾਂ ਦੇ ਨਾਮ ਉਹ ਮੌਤ ਦੇ ਦੇਵਤੇ ਮੰਨਿਆ, ਜਿਹੜੇ ਆਪਾਂ ਜਮਦੂਤ ਕਹਿ ਦਿੰਦੇ ਹਾਂ, ਉਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਫੜੇ ਹੋਏ ਹਨ।
ਦਿਲ ਹੇਚ ਨਾ ਦਾਨੀ,
ਪਰ ਅਸਾਂ ਨੇ ਦਿਲ ਹਿਰਦੇ ਦੇ ਵਿੱਚ ਹੇਚ ਨਾਮ ਕੁਝ ਵੀ ਨਹੀਂ, ਦਾਨੀ ਨਾਮ ਜਾਣਨ ਦਾ, ਕੁਝ ਵੀ ਨਹੀਂ ਜਾਣਨਾ ਕੀਤਾ, ਪਾਪ ਪ੍ਰਲੋਕ ਦਾ ਫਿਕਰ ਨਹੀਂ ਕੀਤਾ ਹੈ, ਤੇ ਇਸ ਕਰਕੇ ਇਸ ਪ੍ਰਕਾਰ ਕਹਿ ਰਹੇ ਹਨ ਜੀ।
ਰਹਾਓ
ਅੱਗੇ ਅਸਥਾਈ ਦੇ ਕੇ ਫਰਮਾਨ ਕਰਦੇ ਨੇ ਮੌਲਵੀ ਨੇ ਕਿਹਾ, ਮੁੱਲਾ ਨੇ, ਜੋ ਆਪ ਜੀ ਨੇ ਬੈਰਾਗ ਦੇ ਵਚਨ ਕੀਤੇ ਹੈ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਇਹ ਬੈਰਾਗ ਸਾਨੂੰ ਬਜ਼ੁਰਗਾਂ ਨੂੰ ਧਾਰਨ ਕਰਨਾ ਚਾਹੀਦਾ, ਨਾ ਕਿ ਤੁਹਾਨੂੰ ਛੋਟੀ ਛੋਟੀ ਉਮਰ ਵਾਲਿਆਂ ਨੂੰ। ਤੁਹਾਡੀ ਉਮਰ ਅਜੇ ਬਹੁਤ ਛੋਟੀ ਹੈ, ਵੇਖੋ ਤੁਹਾਡੇ ਮਾਤਾ ਪਿਤਾ ਚਿੰਤਾ ਕਰਦੇ ਨੇ, ਚਿੰਤਾਤੁਰ ਹੋਏ ਬਿਨ ਇਹਨਾਂ ਨੂੰ ਤੁਹਾਡਾ ਇਸ ਪ੍ਰਕਾਰ ਦਾ ਉਦਾਸ ਰਹਿਣਾ ਚੰਗਾ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਗੱਲ ਸੁਣ ਕੇ ਅੱਗੇ ਅੰਮ੍ਰਿਤ ਵਚਨ ਕੀਤਾ।
ਜਾਨ ਪਿਸਰ ਪਦਰ ਬਿਰਾਦਰਾਂ,
ਹੇ ਮੁੱਲਾ ਜੀ, ਜਨ ਨਾਮ ਹੈ ਇਸਤਰੀ ਦਾ, ਕਿਉਂਕਿ ਫਾਰਸੀ ਦੇ ਵਿੱਚ ਜਨ ਦਾ ਅਰਥ ਇਸਤਰੀ ਹੈ। ਜਨ, ਹੇ ਮੁੱਲਾ ਜੀ, ਜਨ ਇਸਤਰੀ, ਪਿਸਰ ਨਾਮ ਹੈ ਪੁੱਤਰ ਦਾ, ਪਦਰ ਨਾਮ ਹੈ ਪਿਓ ਦਾ, ਇਸਤਰੀ ਪੁੱਤਰ ਪਦਰ ਪਿਤਾ ਬਿਰਾਦਰਾਂ, ਤੇ ਬਿਰਾਦਰਾਂ ਨਾਮ ਸਮੂਹ ਸਰੇ ਭਾਈਚਾਰਾ ਜਾਂ ਭਾਈ ਆਦਿ ਜਿਹੜੇ ਨਾਲ ਸਕੇ ਭਰਾ ਪੈਦਾ ਹੋਏ ਨੇ, ਤੇ ਇਹ ਸੰਬੰਧੀਆਂ ਦੇ ਵਿੱਚੋਂ ਜਿੰਨੇ ਵੀ ਗਿਣੇ ਹਨ।
ਕਸ ਨੇਸ ਦਸਤੰਗੀਰ,
ਮਹਾਰਾਜ ਕਹਿੰਦੇ ਕਸ, ਕਿਸੇ ਨੇ ਵੀ ਅੰਤ ਦੇ ਸਮੇਂ ਕਾਲ ਤੋਂ ਛੁਡਾਉਣ ਵਾਸਤੇ ਦਸਤੰਗੀਰ, ਦਸਤੰਗ ਨਾਮ ਹੱਥਾਂ ਦਾ, ਗੀਰ ਨਾਮ ਪਕੜਨ ਦਾ, ਦਸਤੰਗੀਰ ਤੇ ਹੱਥਾਂ ਨੂੰ, ਤੇ ਕਸ ਨੇਸ, ਕਸ ਕਿਸੇ ਨੇ ਵੀ ਨੇਸ ਨਹੀਂ ਗੀਰ ਪਕੜਨਾ, ਜਾਣੀ ਜਮਦੂਤਾਂ ਦੇ ਕੋਲੋਂ ਛੁਡਾਉਣ ਵਾਸਤੇ ਕਿਸੇ ਨੇ ਹੱਥ ਨਹੀਂ ਫੜਨਾ ਤੇਰਾ ਵੀ, तेरी सहायता ते आउण ऐसा नहीं हो सकना।
आखिर बेअफतम कासना दारद,
जिस वेले आखिर अखीर नूं ते जिहड़ा बेअफतम ममा अर्थ वास्ते अलग होएगा, पाठ वास्ते बेअफतम कट्ठे ही पाठ करने, अखीर नूं मां मैं ते शरीर वालों जदों परलोक नूं कूच करन दे लई व्यापत डिगना होएगा, जदों जीव आत्मा विच उहनां दा शरीर खड़ा होवे धड़म दे के धरती दे डिग जांदा, जदों डिग पिया तां उस वेले फिर
चों सवद तकबीर,
इहनूं सबद पाठ करना भाई, अदक देसिया ते शब्द ना बन जावे, फारसी है इस करके इहनूं समझदे जाणा सारे अखरां नूं। इस करके फिर उस वेले कहिंदे चों सबद तकबीर ते चों जदों, तकबीर दा जिहड़ा है ओह फारसी दा शब्द है, सर्ग है ही सारा फारसी है। तकबीर मुसलमाना दे मत च एक जिहड़ी नवाज पढ़दे है, एक तो कह अल्लाहू अकबर, जदों ये मुरदा दफन करन लई जांदे आ ना कबरां दे विच तां ये नवाज पढ़दे है, मर गए उत्ते रहमत वास्ते जिसका नाम तकबीर जनाजा है, मौत का बेड़ा, यह अर्थ है इहदा। कहिंदे जिस वेले ते यह समा आएगा मुरदे लई प्रार्थना का सबद होवेगा, भाव अल्लाहू अकबर जां हुक्म सत है, राम नाम सत है, सतनाम वाहिगुरु मुरदे नाल जांदे हो धुनी उचारदे आ, उस समय कस कोई भी कस ना दर्द, कस कोई भी मनुख दर्द दर्दी जानी रख्या करन वाला नहीं होएगा। ते इस करके आखर बेअफतम कसना दर्द, पूरा पढ़ दो जी सारा दुबारे एक बार,
आखिर बेअफतम कसना दर्द तू सवद तकबीर।
ते उस वेले फिर आखर दा ये जिहड़ा समय ते मैं शरीर वालों परलोक नूं कूच करन दे लई जदों बेअफतम डिगना होएगा फिर रस्ते चों तदों तकबीर मुरदे लई प्रार्थना का जिहड़ा सबद होगा अल्लाहू अकबर जां राम नाम सत जां सतनाम वाहिगुरु तुन होएगी, उस समय कस कोई भी मनुख दर्द दर्दी, दर्द नाम है दर्दी दा जिहड़ा हमदर्दी करन वाला है, रख्या कि नहीं होएगा। जिवें काजी बकरे नूं कहंदे आ ना, इहो जदों कार रूपी कसाई कौणा करेगा, मैनू कौन लगेगा, ऐं बेनतियां कर महाराज नूं सिखाल दे है, उसमें कोई भी रख नहीं सकदा। फिर ये वचन सुन के मौलवी ने कहा कि छोटी जी उम्र है तुहाडी, आप जी बहुत वड्डी दानाई है, तुसी तां संत जनां नूं सुख देण लई कोई अवतार ही प्रगट होए हो, जिन्हां ने बचपन च बंदगी करनी जाण लई है ते पढ़ाई जे हिंदुआं दे विचों पाधे दे कोल गए उन्हूं पढ़ा के आए, मेरे कोल आ गए मैनूं पढ़ा दिता, बदी दा ख्याल ही चित भुला दिता है, प्रीति दी रीति नूं हिरदे वसाया होया, विषयां तों मन तुहाडा उदास कर लिया, तुसीं इस करके तुहाडी बाणी परमेश्वर दे प्रेम विच भिजी हुई है, इउं सुखां दे घर सतगुरु दी सतगुरु जी दी उस्तति दे वचन सुन के बहुत निम्रता दे सहत हो के महाराज साहब जी फिर जदों अपनी उस्तत सुनी है मुल्लां दे कोलों, फिर शब्द दा तीसरा पद उचारण करदे हन, सुनो जे
सब रोज गस्तम दर हवा।
हे मुलाना जी, सब नाम है रात दा, रोज नाम है दिन दा, फारसी दे विच गस्त ते गस्त जिहड़ा ना ममा इत्थे अर्थ दे विच मैं अलग करन लगया, ऊं गस्त में करना है, मां मैं ते जिहड़ा हवा इच्छा रूप जिहड़ी ए पौण चल रही है, इच्छा वासना रूप हवा दर इहदे विच ही गस्त फिरदा हां, फिरदा रहिंदा हां। इस करके हे परमेश्वर जी
कर देम बदी ख्याल,
मोह मैं ते बदी मंद कर्मां दा भी जिहड़ा ख्याल ध्यान नहीं करदा, करदे ए करदे नहीं जीव हैं, इस करके अपने ते लिया के उपदेश दिंदे महाराज ਤੇ ਇਉਂ ਅੱਗੇ ਫਰਮਾਨ ਕਰਦੇ ਹਨ,
ਗਾਹੇ ਨਾ ਨੇਕੀ ਕਾਰ ਕਰਦਮ,
ਤੇ ਕਰਦਮ ਮੰਮਾ ਫਿਰ ਅਲੱਗ ਕਰਕੇ ਮਾਂ, ਮੈਂ ਗਾਹੇ ਕਦੇ ਵੀ ਨੇਕੀ ਭਲਾਈ ਵਾਲੀ ਕਾਰ ਨਹੀਂ ਕਰਦ ਕੀਤੀ, ਤੇ ਇਸ ਕਰਕੇ
ਮਮ ਈ ਚਿਨੀ ਅਹਿਵਾਲ,
ਮਮ ਮੇਰਾ ਤਾਂ ਈ ਇਹੋ ਈ ਚਿਨੀ ਇਹੋ ਜਿਹਾ ਹਵਾਲ ਹਾਲ ਹੋ ਰਿਹਾ ਹੈ। ਇਹ ਸੁਣ ਕੇ ਮੌਲਾਨੇ ਨੇ ਬੇਨਤੀ ਕੀਤੀ, ਮੇਰਾ ਇਸ ਦੁਨੀਆਂ ਤੋਂ ਕਿਵੇਂ ਤਰਨਾ ਹੋਵੇਗਾ ਮਹਾਰਾਜ, ਮੇਰੇ ਤੇ ਕਿਰਪਾ ਕਰੋ, ਰਹਿਮਤ ਕਰੋ ਮੇਰੇ ਤੇ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਹਉਮੈ ਛੱਡ ਕੇ ਨਾ ਨਿਮਰਤਾ ਧਾਰਨ ਕਰਕੇ ਪਰਵਤਗਾਰ ਖੁਦਾ ਦੇ ਅੱਗੇ ਇਉਂ ਬੇਨਤੀ ਕਰੋ। ਬੇਨਤੀ ਕਰਦਾ ਕਹਿੰਦਾ ਜੀ ਮੈਨੂੰ ਢੰਗ ਨਹੀਂ। ਮਹਾਰਾਜ ਕਹਿੰਦੇ ਮੈਂ ਦੱਸਦਾ ਢੰਗ, ਉਹ ਢੰਗ ਕੀ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਇਉਂ ਕਹਿ ਤੂੰ ਬੇਨਤੀ ਇਉਂ ਕਰ,
ਬਦ ਵਖਤ ਹਮ ਚੋ ਵਕੀਲ ਗਾਫਿਲ,
ਤੇ ਹੇ ਖੁਦਾ ਹਮ ਮੈਂ ਚੂ ਐਸੇ, ਆਪਾਂ ਐਸੇ ਕਹਿੰਦੇ ਫਾਰਸੀ ਚੂ ਕਹਿੰਦੇ, ਚੂ ਐਸੇ ਬਦ ਵਖਤ ਖੋਟੇ ਭਾਗਾਂ ਵਾਲਾ ਹਾਂ। ਬਦ ਖੋਟੇ ਦਾ ਨਾਮ ਹੈ, ਵਖਤ ਕਰਮਾਂ ਦਾ ਨਾਮ ਹੈ, ਖੋਟੇ ਕਰਮਾਂ ਵਾਲਾ। ਵਕੀਲ ਕੰਜੂਸ ਨੂੰ ਕਹਿੰਦੇ ਨੇ ਕਿਉਂਕਿ ਫਾਰਸੀ ਹੈ, ਆਪਾਂ ਵਕੀਲ ਜਿਹੜਾ ਈਰਖਾ ਕਰਦਾ ਉਹਨੂੰ ਕਹਿੰਦੇ ਆ ਵਕੀਲ, ਕੰਜੂਸ ਲਾਲਚੀ ਜਾਂ ਈਰਖਾ ਕਰਨ ਵਾਲਾ ਹਾਂ। ਤੇ ਇਸ ਕਰਕੇ ਨਾਮ ਤੋਂ ਸਿਮਰਨ ਵੱਲੋਂ ਗਾਫਿਲ ਬੇਖਬਰ ਸੁਸਤ ਹਾਂ, ਯਾਨੀ ਪਰਮਾਦੀ ਹੋ ਕੇ ਗਫਲਤਾਈ ਦੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ। ਇਸ ਕਰਕੇ
ਬੇਨਜ਼ਰ ਬੇਵਾਕ,
ਬੇਵਾਕ ਕਹਿੰਦੇ ਬੇਨਜ਼ਰ ਬੇਵਾਕ, ਭਾਵ ਕੀ ਹੈ ਵੀ ਵੈਰਾਗ ਵਿਵੇਕ ਜਾਂ ਪਰੋਖ ਅਪਰੋਖ ਗਿਆਨ ਰੂਪੀ ਨੇਤਰ ਤੋਂ ਹੀਣ ਹੋਣ ਕਰਕੇ ਬੇਨਜ਼ਰ, ਬੇਨਜ਼ਰ ਕਿਹਨੂੰ ਕਹਿੰਦੇ? ਅੰਨੇ ਨੂੰ ਕਹਿੰਦੇ ਜਿਹਦੀ ਨਜ਼ਰ ਨਾ ਹੋਵੇ। ਅੰਨਾ ਹਾਂ, ਅੰਧਾ ਹਾਂ ਮੈਂ, ਬੇਨਜ਼ਰ ਹਾਂ, ਜਾਂ ਫਿਰ ਬੇਨਜ਼ਰ ਬੇਵਾਕ ਖੋਟੀ ਨਜ਼ਰ ਵਾਲਾ ਹਾਂ। ਬੇਵਾਕ ਤੇ ਬਾਕ ਨਾਮ ਡਰਦਾ ਫਾਰਸੀ ਦੇ ਵਿੱਚ, ਕਹਿੰਦਾ ਫਲਾਣਾ ਬੇਵਾਕ ਹੋ ਕੇ ਬੋਲ ਰਿਹਾ, ਉਹਦਾ ਮਤਲਬ ਇਹ ਹੁੰਦਾ ਵੀ ਡਰ ਤੋਂ ਰਹਿਤ ਹੋ ਕੇ ਬੋਲ ਰਿਹਾ। ਬੇਵਾਕ ਡਰ ਤੋਂ ਰਹਿਤ ਹਾਂ, ਮੈਂ ਕਦੇ ਰੱਬ ਦਾ ਡਰ ਨਹੀਂ ਧਾਰਨ ਕੀਤਾ। ਭਾਵ ਜੋ ਮਾਤਾ ਦੇ ਗਰਭੇ ਸਵਾਸ ਸਵਾਸ ਨਾਮ ਸਿਮਰਨ ਦੇ ਇਕਰਾਰ ਕੀਤੇ ਸੀ ਵੀ ਮੈਂ ਸਵਾਸ ਸਵਾਸ ਭਜਨ ਕਰੂੰਗਾ, ਦਸੌਣ ਤੇਰੇ ਲੇਖੇ ਲਉ, ਉਹ ਇਕਰਾਰ ਭੁਲਾ ਕੇ ਨਿਡਰ ਹੋਇਆ ਫਿਰਦਾ ਹਾਂ।
ਨਾਨਕ ਬਗੋਇਦ ਜਨ ਤੁਰਾ,
ਇਹ ਬਗੋਇਦ ਜਿਹੜਾ ਜਈਆ ਨਾ ਇੱਥੇ ਗੱਗੇ ਨੂੰ ਹੋੜਾ ਲੱਗਿਆ, ਇਹ ਤਾਂ ਇਸੇ ਤਰ੍ਹਾਂ ਸਮਝੋ ਪਾ ਜਿਹੜਾ ਜਈਆ ਹੈ, ਇਹਨੂੰ ਸਮਝਣ ਵਾਸਤੇ ਇਹ ਸਮਝ ਲਓ ਵੀ ਜਈਏ ਦੇ ਥਾਂ ਤੇ ਈੜੀ ਲੱਗੀ ਹੋਵੇ ਤੇ ਈੜੀ ਨੂੰ ਸਿਹਾਰੀ ਲੱਗੀ ਹੋਵੇ। ਜਿਵੇਂ ਇੱਥੇ ਈੜੀ ਦੀ ਸਿਹਾਰੀ ਬੋਲੂਗੀ ਉਵੇਂ ਇੱਥੇ ਅੱਖਰ ਜਈਆ ਬੋਲੂਗਾ, ਬਗੋਇਦ ਐ ਬੋਲਣਾ ਇਸ ਨੂੰ। ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਗੋਇਦ ਕਥਨ ਕਰਦੇ ਹੈ ਕਿ ਹੇ ਮੌਲਾਨਾ ਜੀ ਇਉਂ ਬੇਨਤੀ ਕਰ ਕਿ ਹੇ ਖੁਦਾ, ਤੇ ਮੈਂ ਤਾਂ ਤੇਰੇ
ਚਾਕਰਾਂ ਪਾ ਖਾਕ,
ਮੈਂ ਤੇ ਤੇਰੇ ਚਾਕਰਾਂ ਦਾ, ਜਿਹੜੇ ਤੇਰੇ ਚਾਕਰ ਤੁਰਾਂ ਨਾਮ ਜਨ ਤੁਰਾਂ, ਜਨ ਤੁਰਾਂ ਇਹਦਾ ਅਰਥ ਇੱਥੇ ਲੱਗਣਾ ਹੈ, ਮੈਂ ਤੁਰਾਂ ਤੇਰਾ ਜਨ ਦਾਸ ਹਾਂ ਅਤੇ ਤੇਰੇ ਚਾਕਰਾਂ ਨੌਕਰਾਂ ਭਾਗ ਭਗਤ ਜਨਾਂ ਦੇ, ਪਾ ਚਰਨਾਂ ਦੇ ਖਾਕ ਧੂੜੀ ਮੰਗਦਾ ਉਹਨਾਂ ਦੀ। ਇਸ ਪ੍ਰਕਾਰ ਸਤਿਗੁਰ ਨੇ ਫਾਰਸੀ ਪੜ੍ਹਾਉਣ ਵਾਲੇ ਮੌਲਵੀ ਨੂੰ ਇਲਾਹੀ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ। ਇਹ ਉਹਦੇ ਪ੍ਰਥਾਏ ਹੈ, ਚੰਗੀ ਤਰ੍ਹਾਂ ਭਾਈ ਧਿਆਨ ਦੇ ਨਾਲ ਇਸ ਨੂੰ ਕਈ ਵਾਰ ਪਕਾਓ, ਘੱਟੋ ਘੱਟ 25 ਵਾਰ ਸੰਥਿਆ ਪਕਾਈ ਜਾਵੇ ਨਾ, ਫੇਰ ਧੋਖਾ ਨਹੀਂ ਖਾਂਦਾ ਵਿਦਿਆਰਥੀ ਕਦੇ ਵੀ, ਇਹਨੂੰ ਧਿਆਨ ਦੇ ਨਾਲ ਪਕਾਉਣ ਦੀ ਲੋੜ ਹੈ। ਹਾਂਜੀ ਅੱਗੇ ਚਲੋ ਜੀ।
ਤਿਰੰਗ ਮਹੱਲਾ ਪਹਿਲਾ ਘਰ ਦੂਜਾ,
ਤੇ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸ਼ਬਦ ਹੈ ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਦੇ ਦੂਸਰੇ ਸੁਰਤਾਲ ਵਿੱਚ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਜਿਹਦੇ ਚ ਦੂਆ ਪੜਨੀ ਹੈ, ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਜਿਸ ਵਕਤ ਮਹਾਰਾਜ ਸਾਹਿਬ ਜੀ ਏਮਨਾਬਾਦ ਦੇ ਉੱਪਰ ਜਿਹੜਾ ਬਾਬਲ ਨੇ ਹਮਲਾ, ਲੋਧੀ ਪਠਾਣਾ ਨੂੰ ਹਰਾ ਕੇ ਸਭ ਸ਼ਹਿਰ ਵਾਸੀਆਂ ਨੂੰ ਆਪਣੇ ਕੈਦ ਵਿੱਚ ਕਰ ਲਿਆ ਸੀ, ਉਲਵੇ ਸਤਿਗੁਰੂ ਮਹਾਰਾਜ ਸਾਹਿਬ ਸ਼ਹਿਰ ਤੋਂ ਬਾਹਰ ਵਾਰ ਗੁਰਦੁਆਰਾ ਰੋੜੀ ਸਾਹਿਬ ਹੈ, उस स्थान दे पर महाराज साहब भी बैठे सी। दो मुगलों ने आके सतगुरु महाराज साहब जी नूं जिहड़ा आके गिरफ्तार किया सी अपनी जान दे विच, बाला मरदाना भी गिरफ्तार कर ले सन। ते उस वेले साध सिंह जी सतगुरां दे सिर दे उत्ते कहिंदे भी असीं जिहनूं फड़दे आं उहनूं बेगारी उहदे कोलों बिना पैसे दित्तिआं कम्म लैंदे सी, बिगारी हुंदा ही ओह है। ते महाराज साहिब नूं कहिंदे वी ओह पठान दो आए, कहिंदे इह पंड तुहाडे तुहानूं चकणी पैगी। महाराज कहिंदे कोई नहीं, वे तुसीं चक के रख दो मेरे सिर दे उत्ते। ओह चक के उहने पंड जदों सिर दे उत्ते रखी, ओह सिर दे नाल ना स्पर्श होवे, सवा गिठ जां सवा हथ सिर तों उपर आसमान दे च खड़ी है सिर दे उत्ते ऐन। बड़े हैरान होए। ते उस वेले महाराज साहिब गरीब नवाज तुरेन ते भाई वाले दे सिर ते बोझा रखिया गया। ते मरदाने नूं अड़ियल घोड़ा, पठान ने कहा भी आ घोड़ा फड़ दी लगाम फड़। वह दोनों हाथों नाल बेचारे का फड़िया हुआ घोड़ा जिहड़ा बहुत तंग कर रहा है। ते महाराज साहब सच्चे पातशाह जांदे आ, मरदाना थोड़ा जिहा उदास होया। महाराज ऐ देख के मरदाने कहिंदे, मरदानिया हां मारे कहिंदे उदास ना हो। कहिंदा महाराज करां की, घोड़ा बड़ा तंग करदा है। कहिंदे छड़ दे। कहिंदा महाराज घोड़ा छड़ता मारनगे मैनू हे। महाराज कहिंदे तू रवा बजाउणा शुरू कर, कीर्तन करदे आपां जांदे। कहिंदा महाराज आ समां हुण कीर्तन दा। कहिंदे रब दा हुक्म है। उस वेले महाराज साहिब जी ने ते शब्द उचारण किया तां मरदाने ने घोड़ा छड़ता। ਉਹ ਗੁਰੂ ਦੀ ਇਹ ਜੀ ਕਿਰਪਾ ਹੋਈ ਮਰਦਾਨੇ ਦੇ ਉੱਤੇ ਘੋੜਾ ਮਗਰ ਮਗਰ ਤੁਰਿਆ ਆਵੇ, ਰਬਾਬ ਦੇ ਜਿਵੇਂ ਸਰੋਤਾ ਕੀਲਿਆ ਜਾਂਦਾ ਨਾ ਐਂ ਸੁਣਦਾ ਨਾਲ ਨਾਲ ਆ ਰਿਹਾ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਬਰ ਦੇ ਚਲੋ ਨੌਕਰ ਨੌਕਰੇ ਹੁੰਦੇ ਆ, ਭਾਵੇਂ ਬਹੁਤ ਸਾਰਾ ਉਹਨਾਂ ਦੇ ਇਉਂ ਤਾਂ ਪ੍ਰਭਾਵ ਤਾਂ ਪਿਆ। ਉਸ ਵੇਲੇ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਜਿਹੜਾ ਪਿੱਛੇ 360 ਅੰਗ ਤੇ ਆ ਚੁੱਕਾ ਹੈ। ਉਹਦੇ ਕਿਸੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਇਹ ਸ਼ਬਦ ਸੀ, ਇਹ ਉਚਾਰਨ ਕੀਤਾ ਸੀ ਉਸ ਵੇਲੇ। ਜਦੋਂ ਬਾਬਰ ਦੀ ਕੈਦ ਵਿੱਚ ਪਹੁੰਚੇ, ਇਹ ਹੋਰ ਲੇਖਕਾਂ ਤੇ ਨੰਤਾਂ ਕਿਸੇ ਨੇ ਲਿਖਿਆ, ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ ਕਿ ਬਾਬਰ ਦੀ ਕੈਦ ਦੇ ਵਿੱਚ 1100 ਕੈਦੀ ਸੀ। ਇਹ ਭਾਈ ਮਨੀ ਸਿੰਘ ਦੀ ਲਿਖਤ ਤੋਂ ਬਿਨਾਂ ਨਹੀਂ ਮਿਲਦਾ ਹੋਰ ਕਿਤੇ। ਉੱਥੇ ਮਹਾਰਾਜ ਸਾਹਿਬ ਦੇ ਮੂਹਰੇ ਚੱਕੀ ਰੱਖ ਦਿੱਤੀ, ਬਾਲੇ ਦੇ ਮੂਹਰੇ ਰੱਖ ਦਿੱਤੀ, ਮਰਦਾਨੇ ਦੇ ਮੂਹਰੇ ਰੱਖ ਦਿੱਤੀ। ਤੇ ਬਾਕੀ ਦੇ ਵਿਚਾਰੇ ਨਾਲੇ ਚੱਕੀਆਂ ਪੀਸਦੇ ਨਾਲੇ ਰੋਂਦੇ ਸੀ ਜਿਹੜੇ ਕੈਦੀ ਫੜੇ ਹੋਏ ਸੀ। ਮਹਾਰਾਜ ਸਾਹਿਬ ਨੂੰ ਕਹਿੰਦੇ ਵੀ ਆਹ ਪਿਆ ਦਾਣੇ ਪਏ ਨੇ, ਵੀ ਚੱਕੀ ਪੀਸੋ। ਮਹਾਰਾਜ ਕਹਿੰਦੇ ਸਤਨਾਮ, ਗਲਾ ਪਾਇਆ ਤੇ ਚੱਕੀ ਚੱਲ ਪਈ ਆਪਣੇ ਆਪ। ਤੇ ਮਰਦਾਨਾ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ। ਕਹਿੰਦੇ ਤੂੰ ਵੀ ਕਹਿ ਸਤਨਾਮ। ਸਤਨਾਮ ਕਹਿੰਦੇ ਉਹਦੀ ਚੱਕੀ ਵੀ, ਬਾਲੇ ਦੀ ਵੀ ਚੱਕੀਆਂ ਚੱਲ ਪਈਆਂ। ਬਾਕੀ ਦੇ ਕੈਦੀ ਕਹਿੰਦੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। ਕਹਿੰਦੇ ਜਿਹੜਾ ਵੀ ਸਤਨਾਮ ਵਾਹਿਗੁਰੂ ਚਾਰੂ, ਚੱਕੀਆਂ ਆਪ ਹੀ ਚੱਲਣਗੀਆਂ, ਗਲਾ ਪਾਈ ਚੱਲੋ। ਭਾਈ ਮਨੀ ਸਿੰਘ ਲਿਖਦੇ 1100 ਚੱਕੀਆਂ ਆਪਣੇ ਆਪ ਚੱਲੀਆਂ। ਰੌਲਾ ਪੈ ਗਿਆ, 1100 ਚੱਕੀਆਂ ਚੱਲਦੀਆਂ, ਸਾਰੇ ਲੋਕ ਬੈਠੇ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨ ਹੋ ਰਹੀ ਹੈ। ਜਾ ਕੇ ਬਾਬਰ ਨੂੰ ਦੱਸਿਆ ਹਾਕਮਾਂ ਨੂੰ, ਕਹਿੰਦੇ ਜੀ ਗਜ਼ਬ ਖੁਦਾ ਦਾ, ਜਾ ਕੇ ਦੇਖੋ ਤਾਂ ਸਹੀ ਕੀ ਹੋ ਰਿਹਾ, ਕੀ ਹੋ ਰਿਹਾ। ਕਹਿੰਦੇ ਚੱਕੀਆਂ ਚੱਲਦੀਆਂ ਆਪਣੇ ਆਪ। ਬਾਬਰ ਨੇ ਲੁੱਕ ਕੇ ਦੇਖਿਆ ਪਹਿਲਾਂ, ਦੇਖਿਆ ਹੀ ਬਾਕੀ, ਫਿਰ ਆ ਕੇ ਪੈਰੀ ਪੈ ਗਿਆ। ਮਹਾਰਾਜ ਕਹਿੰਦਾ ਗਰੀਬ ਨਵਾਜ਼ ਮੇਰੇ ਕੋਲੋਂ ਹੋ ਗਈ ਬਹੁਤ ਵੱਡੀ ਗਲਤੀ, ਵੀ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਦੇਖ ਬਾਬਰ, ਵੀ ਜਿਹੜੇ ਪਠਾਨ ਤੇਰੇ ਨਾਲ ਲੜੇ, ਮੰਨਿਆ ਵੀ ਉਹਨਾਂ ਨੇ ਤੇਰੇ ਸਿਪਾਹੀ ਮਾਰੇ ਹੋਣਗੇ, ਜ਼ਖਮੀ ਕੀਤੇ ਹੋਣਗੇ, ਤੂੰ ਤਕੜਾ ਦੇਖਿਆ ਤੈਂ ਉਹਨਾਂ ਨੂੰ ਮਾਰ ਲਿਆ, ਪਰ ਇਉਂ ਦੱਸ ਆਹ ਜਿਹੜੇ ਸਾਧ ਫੜਿਆ ਇਹਨਾਂ ਨੇ ਤੇਰਾ ਕੀ ਵਿਗਾੜਿਆ, ਇਹ ਜਿਹੜੇ ਨਿੱਕੇ ਨਿੱਕੇ ਬੱਚੇ ਫੜੇ ਨੇ ਤੇਰੇ ਸਿਪਾਹੀਆਂ ਨੇ ਟੁੱਕ ਟੁੱਕ ਕੇ ਟੋਟੇ ਟੋਟੇ ਕਰਕੇ ਮਾਰ ਦਿੱਤੇ, ਬੀਬੀਆਂ ਦੇ ਗਲਾਂ ਦੇ ਵਿੱਚ ਤੂੰ ਇਸ ਪ੍ਰਕਾਰ ਦਾ ਬੇਅਦਬੀ ਉਹਨਾਂ ਦੀ ਕੀਤੀ ਆ। ਹਾਰ ਤੋੜ ਕੇ ਉਹ ਲੈਣੇ ਸੀ, ਲੁੱਟਮਾਰ ਕਰਨੀ ਸੀ, ਪਰ ਮੂੰਹ ਦੇ ਵਿੱਚ ਉਹਨਾਂ ਦੇ ਸਵਾਹ ਪਾ ਪਾ ਕੇ ਕੁੱਟੀਆਂ ਬੀਬੀਆਂ ਤੇ, ਇਸਤਰੀ ਦੇ ਉੱਤੇ ਵੀ ਐਂ ਜਨਮ ਕਰੀਦਾ, ਇਸ ਕਰਕੇ ਤੂੰ ਬਖਸ਼ਣ ਵਾਲਾ ਨਹੀਂ ਹੈ। ਚਰਨੀ ਡਿੱਗ ਪਿਆ, ਕਹਿਣ ਲੱਗਿਆ ਮਹਾਰਾਜ ਮੇਰੇ ਕੋਲੋਂ, ਮੇਰੇ ਮੈਨੂੰ ਨਹੀਂ ਸੀ ਪਤਾ, ਮੇਰੇ ਕੋਲੋਂ ਇਹ ਬਹੁਤ ਵੱਡੀ ਗਲਤੀ ਹੋ ਗਈ ਹੈ। ਫਿਰ ਹੀਰੇ ਜਵਾਹਰਾਤ ਦਾ ਥਾਲ ਭਰ ਕੇ ਮਹਾਰਾਜ ਨੂੰ ਪ੍ਰਸੰਨ ਕਰਨ ਲਈ ਲੈ ਕੇ, ਮਹਾਰਾਜ ਕਹਿੰਦੇ ਰੋੜ ਕੰਕਰ ਮੈਂ ਕੀ ਕਰਨੇ, ਲੈ ਜਾ ਉਠਾ ਕੇ ਉਹਨਾਂ ਨੂੰ। ਫਿਰ ਉਹਨੇ ਕਿਹਾ ਵੀ ਫਕੀਰਾਂ ਨੂੰ ਭੰਗ ਜਿਹੜੀ ਹੈ ਨਾ ਸੁੱਖਾ, ਵੀ ਇਹ ਕਿਉਂਕਿ ਮੁਸਲਮਾਨ ਫਕੀਰ ਜਿਹੜੇ ਉਹ ਇੱਕ ਚਮੜੇ ਦੀ ਇੰਨੀ ਕੁ ਥੈਲੀ ਜਿਹੀ ਬਣਾਈ ਹੁੰਦੀ ਹੈ, ਉਹਦੇ 'ਚ ਸੁੱਖਾ ਪਾ ਕੇ ਰੱਖਦੇ ਆ ਰਗੜ ਕੇ। ਤੇ ਵੀ ਫਕੀਰ ਜਿਹੜੇ ਤਾਂ ਹਰ ਵਕਤ ਬੂਟੀ ਨਾਲ ਰੱਖੇ, ਫਕੀਰਾਂ ਦੀ ਬੂਟੀ ਹੈ। ਜਿਹੜੇ ਇੱਧਰ ਸ਼ਿਵਾਂ ਨੂੰ ਮੰਨਣ ਵਾਲੇ ਹੈ ਉਹ ਕਹਿੰਦੇ ਨੇ ਸ਼ਿਵਾਂ ਦੀ ਬੂਟੀ ਹੈ, ਉਹ ਵੀ ਚੰਗਾ ਛਕ ਸੁੱਕ ਲੈਂਦੇ ਹੈ। ਉਹਨੇ ਕਿਹਾ ਵੀ ਫਕੀਰ ਪ੍ਰਸੰਨ ਹੋ ਜਾ, ਉਹਨੇ ਸੁੱਖਾ ਲਿਆ ਕੇ ਭੇਟ ਕਰਤਾ ਵੀ ਹੀਰੇ ਜਵਾਹਰਤ ਤੇ ਖੁਸ਼ ਨਹੀਂ ਹੋ ਜਾ, ਭੰਗ ਤੇ ਖੁਸ਼ ਹੋ ਜਾਣਗੇ। ਮਹਾਰਾਜ ਕਹਿੰਦੇ ਇਹ ਕੀ ਹੈ? ਕਹਿੰਦੇ ਜੀ ਫਕੀਰਾਂ ਦੀ ਬੂਟੀ ਹੈ, ਬੜੀ ਮਸਤੀ ਹੈ ਇਹਦੇ ਵਿੱਚ, ਤੁਸੀਂ ਇਹ ਲਾ ਕੇ ਸਮਾਧੀ ਲਾਇਆ ਕਰੋ। ਮਹਾਰਾਜ ਕਹਿੰਦੇ ਮੈਂ ਤਾਂ ਆਪਣੇ ਸਿੱਖਾਂ ਨੂੰ ਵੀ ਨਸ਼ਾ ਨਹੀਂ ਵਰਤਣ ਦਿੰਦਾ, ਤੂੰ ਮੇਰੇ ਵਾਸਤੇ ਲੈ ਕੇ ਆਇਆ, ਤੇਰਾ ਮਨੋਰਥ ਕੀ ਹੈ? ਕਹਿੰਦਾ ਗਰੀਬ ਨਿਵਾਜ, ਸਾਡੇ ਕੁੱਲ ਦੇ ਵਿੱਚ ਕਿਤੇ ਰਾਜ ਨਹੀਂ ਹੋਇਆ, ਇਸ ਕਰਕੇ ਮੇਰੇ ਤੇ ਕਿਰਪਾ ਕਰੋ ਮਹਾਰਾਜ ਵੀ ਸਾਡੇ ਕੁੱਲ ਦੇ ਵਿੱਚ ਰਾਜ ਹੋ ਜਾਵੇ, ਤਿਮਰਲੰਗ ਤੋਂ ਬਾਅਦ ਸਾਡੇ ਕੋਈ ਬਾਦਸ਼ਾਹ ਨਹੀਂ ਬਣੇ। ਮਹਾਰਾਜ ਕਹਿੰਦੇ ਅੱਛਾ, ਤੈਨੂੰ ਰਾਜ ਤਾਂ ਬਖਸ਼ ਦੇਣੇ ਆ, ਪਰ ਉਨੀ ਦੇਰ ਤੱਕ ਰਹੂਗਾ ਜਿੰਨੀ ਦੇਰ ਤੱਕ ਤੁਸੀਂ ਜ਼ੁਲਮ ਨਹੀਂ ਕਰੋਗੇ। ਜ਼ੁਲਮ ਕਰਾਂਗੇ ਫਿਰ ਭਾਈ ਅਸੀਂ ਵਾਪਸ ਲੈ ਆਵਾਂਗੇ ਆਪਣੀ ਕਲਾ ਵਰਤਾ ਕੇ। ਕਹਿੰਦਾ ਨਹੀਂ ਮਹਾਰਾਜ, ਮੈਂ ਆਪਣੀ ਕੁੱਲ ਵਾਲਿਆਂ ਨੂੰ ਵੀ ਕਹਿ ਕੇ ਜਾਊਂਗਾ ਵੀ ਗੁਰੂ ਨਾਨਕ ਦੇ ਘਰ ਨਾਲ ਨਾ ਵਿਗਾੜਿਓ, ਦੂਸਰਾ ਜ਼ੁਲਮ ਨਾ ਕਰਿਓ। ਕਹਿੰਦੇ ਉਹ ਫਿਰ ਰਾਜ ਬਣਿਆ ਰਹੂ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਬਾਬਰ ਦੇ ਪ੍ਰਥਾਇਣ ਇਹ ਸ਼ਬਦ ਉਚਾਰਨ ਕੀਤੇ। ਉਹਨੇ ਕਿਹਾ ਮਹਾਰਾਜ ਵੀ ਇਹਦੇ ਚ ਦੋਸ਼ ਕੀ ਹੈ ਜਿਹੜਾ ਭੰਗ ਦਾ ਤੁਸੀਂ ਇਹ ਕਿਹਾ ਵੀ ਇਹ ਵਰਤਣਾ ਨਹੀਂ ਹੈ? ਮਹਾਰਾਜ ਕਹਿੰਦੇ ਜੇ ਇਸ ਨੂੰ, ਕਿਉਂਕਿ ਗੁਰੂ ਸਾਹਿਬ ਦਾ ਇੱਕ ਅਜਿਹਾ ਸਬੂਤ ਮਿਲਦਾ ਹੈ, ਉਹ ਹੱਥ ਲਿਖਤ ਪੋਥੀ ਪਈ ਹੈ ਉੱਥੇ ਨਾਰੰਗਵਾਲ, ਤੇ ਉਹਦੇ ਚ ਲਿਖਿਆ ਹੈ, ਤੇ ਮੈਂ ਵੀ ਹੈਰਾਨ ਹੋਇਆ ਕਿਉਂਕਿ ਕਿਸੇ ਇਤਿਹਾਸ ਦੇ ਵਿੱਚ ਪੜ੍ਹਿਆ ਹੀ ਨਹੀਂ ਸੀ, ਨਾ ਮਹਾਂਪੁਰਖਾਂ ਤੋਂ ਸੁਣਿਆ ਸੀ, ਨਾ ਕਿਸੇ ਵਿਦਵਾਨ ਗੁਰੂ ਘਰ ਦੇ ਤੋਂ ਸੁਣਿਆ ਸੀ। ਤੇ ਉਹ ਫਿਰ ਵੈਦ ਰਤਨ ਸਿੰਘ ਨੇ ਦਿਖਾਇਆ, ਕਹਿੰਦੇ ਜੀ ਆਹ ਦੇਖੋ ਪੋਥੀ ਹੱਥ ਲਿਖਤ ਹੈ, ਵੀ ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਇੱਕ ਦਿਸ਼ਾ ਦਾ ਵੈਦ, ਪੂਰਬ ਦਾ ਵੈਦ, ਪੱਛਮ ਦਾ ਵੈਦ, ਉੱਤਰ ਦਾ ਵੈਦ, ਦੱਖਣ ਦਾ ਵੈਦ, ਇਹ ਇੱਕ ਇੱਕ ਪੱਖ ਜਿਹੜਾ ਸੀ, ਇੱਕ ਇੱਕ ਦਿਸ਼ਾ ਦੇ ਵੈਦ ਸੀ ਉਸ ਵੇਲੇ ਦੇ ਬਹੁਤ ਮੰਨੇ ਹੋਏ। ਚਾਰੇ ਵੈਦਾਂ ਦਾ ਨਾਮ ਵੀ ਲਿਖਿਆ ਹੋਇਆ ਉੱਥੇ, ਹੁਣ ਮੇਰੇ ਜਵਾਨੀ ਇਸ ਵੇਲੇ ਯਾਦ ਨਹੀਂ। ਉਹ ਚਾਰੇ ਵੈਦ ਗੁਰੂ ਨਾਨਕ ਸਾਹਿਬ ਦੇ ਕੋਲ ਆਏ, ਮਹਾਰਾਜ ਸਾਹਿਬ ਦੇ ਕੋਲ ਆ ਕੇ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਜਿਹੜਾ ਵੀ ਵੈਦਿਕ ਦੁਆਰਾ ਜੜੀਆਂ ਬੂਟੀਆਂ ਦੁਆਰਾ ਸੰਸਾਰ ਨੂੰ ਤੰਦਰੁਸਤ ਕਰਦੇ ਹਾਂ, ਅਤੇ ਤੁਸੀਂ ਮਹਾਰਾਜ ਸਾਨੂੰ ਵੀ ਲੈਸਨ ਦਿਓ, ਸਾਡੀ ਮਦਦ ਕਰੋ, ਵੈਦਿਕ ਦਾ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਭਾਈ ਫਿਰ ਉਸ ਵੇਲੇ ਵਾਏ ਪਿੱਤ ਕਫ ਰੁਦਰ ਵਿਗਾਰ, ਚਾਰ ਚੀਜ਼ਾਂ 'ਤੇ ਗੁਰੂ ਨਾਨਕ ਸਾਹਿਬ ਬੋਲੇ। ਅਤੇ ਹੁਣ ਮਹਾਰਾਜ ਸਾਹਿਬ ਜੀ ਨੇ ਇਹਨਾਂ ਹੁਣ ਜਿਹੜੇ ਵੈਦਾਂ ਨੂੰ ਵੀ ਸਿੱਖਿਆ ਦੇਣ ਵਾਲੇ ਨੇ, ਹੁਣ ਵੈਦਿਕ ਦੇ ਵਿੱਚ ਲਿਖਿਆ ਹੋਇਆ ਕਿ ਇਹਦੇ ਵਿੱਚ ਜਿਹੜਾ ਇਹਨੂੰ ਭੰਗ ਨੂੰ ਬੀਜੀਆ ਵੀ ਕਹਿੰਦੇ ਆ, ਇਹ ਨਸ਼ੇ ਵਾਲੀ ਬੂਟੀ ਹੈ, ਇਹਦੀ ਤਾਸੀਰ ਜਿਹੜੀ ਹੈ ਇੱਕ ਤਾਂ ਗਰਮ ਹੈ, ਦੂਸਰੀ ਖੁਸ਼ਕ ਹੈ ਬਹੁਤ ਜ਼ਿਆਦਾ। ਇਹਦੀ ਵੈਦਿਕ ਦੇ ਵਿੱਚ ਜਿਹੜੀ ਲਿਖੀ ਹੋਈ ਗੱਲ ਮੈਂ ਉਹ ਕਰ ਰਿਹਾ, ਦਿਮਾਗ ਅਤੇ ਪੱਠਿਆਂ ਨੂੰ ਬੁਰਾ ਅਸਰ ਪਾਉਂਦੀ ਹੈ, ਪੱਠੇ ਕਮਜ਼ੋਰ ਕਰਦੀ ਹੈ, ਅਤੇ ਫਿਰ ਭੁੱਖ ਲਾਉਂਦੀ ਹੈ। ਲੇਕਿਨ ਉੱਥੇ ਵੈਦ ਕੇ ਲਿਖਿਆ ਵੀ ਝੂਠੀ ਭੁੱਖ ਲਾਉਂਦੀ ਹੈ, ਭੁੱਖ ਨਹੀਂ ਹੁੰਦੀ, ਉਹ ਖੋਜ ਹੀ ਪੈਂਦੀ ਹੈ। ਮੇਦੇ ਦੀ ਪਾਚਨ ਸ਼ਕਤੀ ਹੌਲੀ 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 ਉਹਨੂੰ ਖਤਮ ਕਰ ਦਿੰਦੀ ਹੈ, ਇਹਦੇ 'ਚ ਦੋਸ਼ ਮੰਨਿਆ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੂੰ ਇਸ ਤਰ੍ਹਾਂ, ਅਸੀਂ ਤਾਂ ਲੋਕਾਂ ਨੂੰ ਤੰਦਰੁਸਤ ਕਰਨੇ, ਵੀ ਤੂੰ ਆਸ ਲਿਆ ਕੇ ਸੁੱਖਾ ਮੇਰੀ ਭੇਟ ਕਰ ਦਿੱਤਾ। ਕਹਿੰਦੇ ਸੁੱਖਾ ਉਹ ਪੀਵੇ ਜੀ ਨੇ ਪਹਿਲਾਂ ਸੁੱਖਾ ਨਾ ਕਦੇ ਪੀਤਾ, ਉਹ ਕਹਿੰਦੇ ਮੈਂ ਤਾਂ ਰੋਜ਼ ਪੀਣਾ। ਉਹ ਬਾਬਰ ਕਹਿਣ ਲੱਗਿਆ ਮਹਾਰਾਜ ਇੱਕ ਪਾਸੇ ਕਹਿੰਦੇ ਸੁੱਖ ਦਾ ਖੰਡਨ ਕਦੇ, ਇੱਕ ਪਾਸੇ ਰੋਜ਼ ਪੀਣਾ। ਕਹਿੰਦੇ ਤੇਰੇ ਵਾਲਾ ਨਹੀਂ ਜਿਹੜਾ ਤੂੰ ਲੈ ਕੇ ਆਇਆ, ਜੇ ਮੇਰੇ ਵਾਲਾ ਸੁੱਖਾ ਤੂੰ ਪੀ ਲਵੇ, ਇਹਦੇ ਇੱਕ ਵਾਰੀ ਉਹ ਨਸ਼ਾ ਚੜਿਆ, ਸਾਰੀ ਜ਼ਿੰਦਗੀ ਨਹੀਂ ਉਤਰਨਾ ਫਿਰ। ਇਹ ਝੂਠੇ ਨੇ ਜੀ, ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਦਿਨ ਰਾਤ ਚੜੀ ਗਏ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੇ
ਬਹੁ ਤੇਰਾ ਭਾਂਗ,
ਤੇ ਇਹਦੇ ਵਿੱਚ ਸਾਧ ਸਿੰਘ ਜੀ ਦੁਬਾਰੇ, ਚਲੋ ਆਪਾਂ ਅੱਖਰਾਂ ਦੇ ਉਹ ਕਰ ਲਓ ਫਿਰ ਦੁਬਾਰੇ ਅੱਖਰ ਜੁੜ ਜਾਣਗੇ ਨਾਲ, ਜਿੱਥੋਂ ਸ਼ੁਰੂ ਤੋਂ ਬੋਲ ਦੋ ਕੋਈ ਨੀ।
ਤਿਲੰਗ ਮਹੱਲਾ ਪਹਿਲਾ ਘਰ ਦੂਜਾ,
ਤਿਲੰਗ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਰਾਗ ਦੇ ਦੂਸਰੇ ਸੁਰਤਾਲ ਵਿੱਚ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹ ਵਿਸ਼ੇਸ਼ਣ ਬ੍ਰਹਮ ਦੇ ਪ੍ਰਾਪਤ ਕਿਵੇਂ ਹੁੰਦਾ? ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਸੇ ਪ੍ਰਾਪਤ ਹੁੰਦਾ ਹੈ।
ਭਾਉ ਤੇਰਾ ਭਾਂਗ।
ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਆਪਣੀ ਸੁਰਤ ਨੂੰ ਨਿਰੰਕਾਰ ਦੇ ਸਨਮੁਖ ਕਰ ਲਿਆ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਤੇਰਾ ਜਿਹੜਾ ਭਾਉ, ਭਾਉ ਦਾ ਅਰਥ ਹੈ ਜੇ ਤਾਂ ਭੱਬੇ ਨੂੰ ਕੰਨਾਂ ਲੱਗਿਆ ਹੋਵੇ ਫਿਰ ਤਾਂ ਪ੍ਰੇਮ ਦਾ ਵਾਚਕ ਬਣ ਜਾਂਦਾ ਹੈ, ਜੇ ਭੱਬੇ ਨੂੰ ਕੰਨਾਂ ਨਾ ਹੋਵੇ ਤਾਂ ਇਹੀ ਅੱਖਰ ਡਰ ਦਾ ਵਾਚਕ ਬਣ ਜਾਂਦੇ ਆ, ਫਿਰ ਭਾਉ ਡਰ। ਤੇ ਇਸ ਕਰਕੇ ਜਿਵੇਂ ਨਿਰਭਾਉ, ਭਾਉ ਡਰ ਤੋਂ ਰਹਿਤ ਅਰਥ ਬਣ ਗਿਆ। ਤੇ ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਭਾਉ ਤੇਰਾ ਭਾਂਗ, ਤੇਰਾ ਜਿਹੜਾ ਭਾਉ ਭੈ ਹੈ ਨਾ, ਮੈਂ ਇਹਦੀ ਭਾਂਗ ਭੰਗ ਮੈਂ ਪੀਤੀ ਹੈ, ਮੇਰਾ ਜਿਹੜਾ ਚੀਤ ਹੈ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਹੈ ਜੀ,
ਖਲੜੀ ਮੇਰਾ ਚੀਤ।
ਠੀਕ ਹੈ ਦੀਦੀ ਤੋਂ ਕਹਿ, ਬਿਲਕੁਲ ਠੀਕ ਹੈ, ਦੁਬਾਰੇ ਬੋਲ ਦੋ।
ਭਾਉ ਤੇਰਾ ਭਾਂਗ,
ਇਹ ਵਾਹਿਗੁਰੂ ਤੇਰਾ ਜਿਹੜਾ ਭਾਉ ਡਰ ਹੈ, ਇਹੀ ਮੈਂ ਜਿਹੜੀ ਭੰਗ ਹੈ ਇਹਦਾ ਹੀ ਨਸ਼ਾ ਕੀਤਾ ਹੈ।
ਖਲੜੀ ਮੇਰਾ ਚੀਤ,
ਮੇਰਾ ਚੀਤ ਚਿੱਤ ਜਿਹੜਾ ਹੈ, ਅੰਤਸਕਰਨ ਦੀ ਚਿਤਵਣੀ ਰੂਪ ਬਿਰਤੀ ਨੂੰ ਚਿੱਤ ਕਹਿੰਦੇ ਹੈ, ਇਹ ਖਲੜੀ ਚੰਮਦੀ ਥੈਲੀ ਭਾਵ ਚਿੱਤ ਵਿੱਚ ਤੇਰਾ ਨਾਮ ਧਾਰਨ ਕੀਤਾ, ਜਿਵੇਂ ਜਿਹੜਾ ਉਹ ਮੁਰਦਾਰ ਪਸ਼ੂ ਦੇ ਜਿਹੜਾ ਚਮੜਾ ਹੁੰਦਾ ਸਰੀਰ ਦਾ ਉਖੇੜਿਆ ਹੋਇਆ ਚਮੜਾ ਜਿਹੜਾ ਹੈ, ਮੁਸਲਮਾਨ ਫਕੀਰ ਉਹਦੇ ਚ ਥੋੜੀ ਜਿਹੀ ਥੈਲੀ ਹੁੰਦੀ ਹੈ ਛੋਟੀ, ਉਹਦੇ ਭੰਗ ਪਾ ਕੇ ਰੱਖਦੇ ਹੈ, ਉਹਦਾ ਹੁਣ ਪ੍ਰਮਾਣ ਦਿੱਤਾ। ਖਲੜੀ ਮੇਰਾ ਚੇਤ, ਮੇਰਾ ਚਿੱਤ ਹੈ ਜਿਹੜਾ ਤੁਹਾਡਾ ਭੈ ਚਾਰਨ ਕੀਤਾ ਹੈ ਮਹਾਰਾਜ, ਤੇ ਇਹ ਨਾਮ ਹੀ ਜਿਹੜਾ ਇਉਂ ਸਮਝ ਲਓ ਵੀ ਸੱਚੇ ਪਾਤਸ਼ਾਹ, ਮੈਂ ਚਿੱਤ ਦੀ ਉਹ ਇਹ ਖਲੜੀ ਜਿਹੜੀ ਹੈ ਚੰਮ ਦੀ ਥੈਲੀ ਬਣਾਈ ਹੋਈ ਹੈ, ਚਿੱਤ ਦੀ ਥੈਲੀ ਬਣਾ ਲਈ ਹੈ, ਇਹਦੇ 'ਚ ਤੇਰਾ ਨਾਮ ਧਾਰਨ ਕੀਤਾ ਹੈ। ਖਲੜੀ ਮੇਰਾ ਚੇਤ, ਖਲੜੀ ਨਾਮ ਖਰਲ ਕਰਨ ਦਾ ਜਿਹੜਾ ਹੈ ਭਾਵ ਕੀ ਹੈ, ਖਲੜੀ ਨਾਮ ਹੈ ਖਰਲ ਕਰਨ ਦਾ ਵੀ ਹੈ, ਜਿਵੇਂ ਭੰਗ ਨੂੰ ਕੁੰਡੇ 'ਚ ਪਾ ਕੇ ਰਗੜਿਆ ਜਾਂਦਾ, ਇਸੇ ਤਰ੍ਹਾਂ ਨਿਸ਼ਚੇ ਰੂਪੀ ਕੁੰਡੇ ਦੇ 'ਚ ਪਾ ਕੇ ਅਭਿਆਸ ਰੂਪੀ ਡੰਡੇ ਦੁਆਰਾ ਮੈਂ ਇਹ ਜਿਹੜਾ ਅਭਿਆਸ ਕਰਨਾ ਇਹੀ ਰਗੜਨਾ ਕੀਤਾ ਹੈ। ਇਸ ਪ੍ਰਕਾਰ ਪਰਮੇਸ਼ਰ ਜੀ ਤੇਰਾ ਪ੍ਰੇਮ ਧਾਰਨ ਕੀਤਾ ਹੈ ਅਤੇ ਭਾਉ ਰੂਪੀ ਇਹ ਜਿਹੜਾ ਭੰਗ ਹੈ ਇਹਨੂੰ ਰਗੜਨਾ ਕੀਤਾ ਹੈ, ਭਾਵ ਜੋ ਚਿੱਤ ਦੇ ਵਿੱਚ ਸਿਮਰਨ ਕਰਦੇ ਹਾਂ ਇਹੋ ਭੰਗ ਨੂੰ ਅਸੀਂ ਖਰੜ ਕਰਦੇ ਹਾਂ।
ਮੈਂ ਦੀਵਾਨਾ ਭਇਆ ਅਤੀਤ,
ਫਿਰ ਭੰਗ ਪੀ ਕੇ ਜਿਹੜੇ ਫਕੀਰ ਦੀਵਾਨੇ ਮਸਤਾਨੇ ਹੋ ਜਾਂਦੇ ਹੈ, ਮੈਂ ਫਕੀਰ, ਫਕੀਰ ਮਸਤਾਨੇ ਹੋ ਜਾਂਦੇ ਨੇ, ਇਉਂ ਫਿਰ ਇਹ ਸੰਸਾਰ ਜਿਹੜਾ ਹੈ, ਇਉਂ ਮੈਂ ਸੰਸਾਰ ਤੇ ਮਾਇਆ ਦਾ ਜਿਹੜਾ ਮੋਹ ਹੈ, ਸੰਸਾਰ ਦਾ ਮਾਇਆ ਦਾ ਇਹ ਮੋਹ ਤੋਂ ਜਿਹੜਾ ਅਤੀਤ ਅਸੰਗ ਹੋਣ ਰੂਪ ਬਸ ਇਹ ਮਸਤਾਨਾ ਹੋਇਆ, ਉਧਰੋਂ ਅਸੰਗ ਹੋ ਗਏ, ਨਿਰਲੇਪ ਹੋਇਆ, ਜੋ ਸੰਸਾਰ ਤੋਂ ਅਤੀਤ ਹੋਇਆ ਹਾਂ ਇਹੋ ਹੀ ਦੀਵਾਨਾ ਹੋਣਾ ਮੇਰਾ, ਇਹੀ ਮਸਤਾਨਾਪਣ ਸਮਝੋ ਜੋ ਨਾਮ ਦੇ ਵਿੱਚ ਮਸਤ ਹੋ ਗਿਆ ਹਾਂ।
ਕਰ ਕਾਸਾ ਦਰਸ਼ਨ ਕੀ ਭੂਖ,
ਜਿਵੇਂ ਫਕੀਰ ਕਾਠ ਦਾ ਠੂਠਾ ਹੁੰਦਾ ਉਹਨੂੰ ਕਾਸਾ ਕਹਿੰਦੇ, ਹੱਥ ਵਿੱਚ ਫੜ ਕੇ ਭਿੱਖਿਆ ਮੰਗਦੇ ਹੈ, ਇਉਂ ਮੇਰੇ ਕਰ ਹੱਥ ਜਿਹੜੇ ਨੇ ਕਿਹੜੇ, ਮਨ ਅਤੇ ਬੁੱਧ ਰੂਪੀ ਹੱਥਾਂ ਦੇ ਵਿੱਚ ਕਾਸਾ ਪਿਆਲਾ ਇਹੀ ਠੂਠਾ ਰੂਪ, ਇਹ ਮੇਰੇ ਜਿਹੜੇ ਮਨ ਤੇ ਬੁੱਧ ਨੇ ਇਹਨੂੰ ਠੂਠਾ ਸਮਝੋ। ਇਸ ਕਰਕੇ ਦਰਸ਼ਨ ਕੀ ਭੂਖ, ਬੋਲਦੇ ਜੀ
ਦਰਸ਼ਨ ਕੀ ਭੂਖ,
ਤੁਹਾਡੇ ਦਰਸ਼ਨਾਂ ਦੀਦਾਰਾਂ ਦੀ ਜਿਹੜੀ ਭੁੱਖ ਲੱਗੀ ਹੋਈ ਹੈ ਨਾ, ਇਹੀ ਭਿੱਖਿਆ ਮੰਗਦੇ ਹਾਂ ਅਸੀਂ, ਤੇਰੇ ਦਰਸ਼ਨਾਂ ਦੀ ਭੁੱਖ ਹੀ, ਹੱਥਾਂ ਵਿੱਚ ਕਾਸਾ ਲੱਕੜੀ ਦਾ ਠੂਠਾ ਇਹੀ ਫੜਿਆ ਹੋਇਆ ਹੈ।
ਮੈਂ ਦਰ ਮੰਗੋ,
ਮੈਂ ਤੁਹਾਡੇ ਸਤਸੰਗ ਰੂਪੀ ਦਰ ਦੁਆਰ ਦੇ ਉੱਤੇ ਗਿਆਨ ਰੂਪੀ ਦਰ ਦੇ ਵਿੱਚ ਇਸਤਤ ਹੋ ਕਰਕੇ ਅੰਤਸ਼ਕਰਨ ਰੂਪੀ ਦਰ ਦੇ ਅੰਤਰਮੁਖ ਵੀ ਬਿਰਤੀ ਦੇ ਵਿੱਚ ਇਹ ਇਸਤਤ ਹੋਣ ਰੂਪ
ਨੀਤਾ ਨੀਤ,
ਇਹ ਮਹਾਰਾਜ ਮੈਂ ਮੰਗਦਾ ਨੀਤਾ ਨੀਤ ਨਿਤਾ ਪ੍ਰਤੀ ਹੀ ਤੁਹਾਡੇ ਦਰਸ਼ਨਾਂ ਦੀ ਭਿੱਖਿਆ ਮੰਗੋ ਮੰਗਦਾ, ਮੈਂ ਦਰ ਮੰਗੋ ਇਹੀ ਭਿੱਖਿਆ ਮੰਗਦਾ ਹਾਂ ਕਿ ਤੁਹਾਡੇ ਦੀਦਾਰ ਹੋਣ ਮਹਾਰਾਜ, ਮੈਨੂੰ ਦਰਸ ਤੇਰੇ ਕੀ ਪਿਆਸ ਮਨ ਲੱਗੀ, ਇਹ ਭਿੱਖਿਆ ਹੈ।
ਤੋ ਦਰਸ਼ਨ ਕੀ ਕਰੋ ਸਮਾਏ,
ਹੇ ਮਹਾਰਾਜ ਮੈਂ ਤੋ ਤੁਹਾਡੇ ਦਰਸ਼ਨ ਦੀਦਾਰਾਂ ਦੀ, ਸਮਾਏ ਨਾ ਮਸਤੀ ਦੇ ਫਾਰਸੀ ਦੇ ਵਿੱਚ, ਉਹ ਮਸਤੀ ਦੇ ਵਿੱਚ ਭਿੱਜਿਆ ਰਹਿਣਾ ਕਰੋ ਕਰਦਾ ਹਾਂ, ਜਾਂ ਫਿਰ ਤੇਰੇ ਦਰਸ਼ਨਾਂ ਦਾ ਸਮਾਏ ਅਭਿਆਸ, ਸਮਾਏ ਅਮਲ, ਸਮਾਏ ਇੱਛਾ ਕਰਦਾ ਹਾਂ, ਇਹੀ ਹੈ ਮੇਰੇ ਸੱਚੇ ਪਾਤਸ਼ਾਹ ਸਮਾਉਣਾ।
ਮੈਂ ਦਰ ਮੰਗਤ ਭੀਖਿਆ ਪਾਏ,
ਹੇ ਵਾਹਿਗੁਰੂ मैं तुहाडे दर द्वार सतसंगत विचों तुहाडे दर्शन की भिख्या भीख खैर मांगत मंगदा हाँ। मैं तुहाडे दर दा मांगत मंगता हाँ। ते इसलिए मैं इसलिए तुसी अपने दर्शन की भिख्या मैनू महाराज कृपा करके मैं दर मांगत भीख्या पाए। ये मैनू भिख्या पाना करो। ये मैं थोड़े दर दा मंगता भी दर्शन दिओ महाराज। ये मेरी मैनू भिख्या पाना करो। ये सुन के बावर ने सतगुरां दे चरण फड़ ले बेनती की महाराज भी हुण कृपा करो सानू मारा बख्शा कर दिओ। गरीब नवाज कहिंदे भी तुसी अपने बचन ते पक्के रहो राज तुहानू मिल जूगा। ते पर यह ध्यान रखना जुल्म करोगे फिर नहीं रहूगा। कहण लगे सच्चे पातशाह ठीक है। महाराज साहब नूं कहिंदा महाराज कृपा करके बंदगी बख्श दिओ। महाराज साहब ने उस वेले उन्हूं बंदगी बख्शी है। ते जिस वेले उन्हूं बंदगी साध सिंह बख्शी है बंदगी दे विच इन्ना परिपक् हो गया सी फिर यह बाबर भावें जुल्मी जिड्डा मर्जी सी जदों नाम चिंतन करन लग पिया ने प्राश्चित कीता इसने इहनूं फिर अनुभव होण लग गया। इहनूं मरन तों पहलां पता लग गया गुरु बाबा जी दी कृपा नाल जदों समा आया ना संसार तों जाण दा ਬੇ ਇਹਨੂੰ ਕਾਫੀ ਦੇਰ ਪਹਿਲਾਂ ਹੀ ਪਤਾ ਲੱਗਿਆ ਵੀ ਇੰਨੇ ਚਿਰ ਨੂੰ ਮੈਂ ਮਰ ਜਾਣਾ। ਇਹਨੇ ਫਿਰ ਉਸ ਵੇਲੇ ਫਿਰ ਕਹਿੰਦਾ ਹੇ ਖੁਦਾ ਵੀ ਮੈਂ ਤਾਂ ਜਿਹੜੀ ਉਮਰ ਭੋਗਣੀ ਸੀ ਭੋਗ ਲਈ ਹੈ ਵੀ ਆਹ ਜਿਹੜੀ ਮੇਰੀ ਉਮਰ ਬਾਕੀ ਰਹਿੰਦੀ ਹੈ ਇਹ ਮੇਰੇ ਪੁੱਤਰ ਹਮਾਯੂ ਨੂੰ ਮਿਲ ਜਾਵੇ ਇਹ ਰਾਜ ਕਰ ਲਵੇ ਤੇ ਮੈਨੂੰ ਤੁਸੀਂ ਆਪਣੇ ਦਰ ਪ੍ਰਵਾਨ ਕਰ ਲਓ। ਇਹ ਖੁਦਾ ਨੇ ਮਨਜ਼ੂਰ ਕੀਤੀ ਤੇ ਇਹਦੀ ਉਮਰ ਜਿਹੜੀ ਹੈ ਉਹਦੀ ਉਮਰ ਘੱਟ ਸੀ ਉਹਨੂੰ ਉਮਰ ਪ੍ਰਾਪਤ ਹੋ ਗਈ ਤੇ ਇਹ ਫਿਰ ਮਰ ਗਿਆ ਸੀ। ਤੇ ਇਸ ਤਰ੍ਹਾਂ ਮਹਾਂਪੁਰਖਾਂ ਦੇ ਰਸਨਾ ਤੋਂ ਸੁਣਿਆ ਤੇ ਇਸ ਕਰਕੇ ਫਿਰ ਉਹ ਹਮਾਯੂ ਜਿਹੜਾ ਸੀ ਉਹਨੇ ਇਦੋਂ ਬਾਅਦ ਰਾਜ ਕੀਤਾ। ਪਰ ਫਿਰ ਹਮਾਯੂ ਉਸ ਬਚਨ ਤੇ ਨਾ ਰਿਹਾ ਕੁਝ ਥੋੜੀ ਜਿਹੀ ਗਲਤੀ ਕੀਤੀ ਤੇ ਉਹਦੇ ਕਰਕੇ ਰਾਜ ਉਹ ਕੁੰਚ ਲਿਆ। ਅੱਗੇ ਆ ਜਾਣਗੇ ਉਹ ਬਚਨ ਸਾਰੇ ਹੁਣ ਇੱਥੇ ਉਹਨਾਂ ਦੀ ਲੋੜ ਨਹੀਂ ਹੈ। ਮਹਾਰਾਜ ਸਾਹਿਬ ਨੂੰ ਸਿਮਰਨ ਬਖਸ਼ਿਆ ਉਹਨੇ ਵੀ ਬੇਨਤੀ ਕੀਤੀ ਮਹਾਰਾਜ ਤੁਸੀਂ ਜਿਵੇਂ ਕਹਿੰਦੇ ਮੈਂ ਦਰ ਮੰਗਤ ਮੈਂ ਤੁਹਾਡੇ ਦਰ ਦਾ ਮੰਗਤਾਂ ਮੈਨੂੰ ਨਾਮ ਦੀ ਭਿੱਖਿਆ ਪਾ ਦਿਓ। ਮਹਾਰਾਜ ਨੇ ਨਾਮ ਦੇ ਨਾਲ ਜੋੜਿਆ ਸੀ ਫਿਰ ਉਸ ਨੂੰ ਪਰਮੇਸ਼ਰ ਦੇ ਚਰਨ ਕਹਿੰਦੇ ਇਉਂ ਬੇਨਤੀ ਕਰ। ਕਹਿੰਦਾ ਮਹਾਰਾਜ ਬਾਬਰ ਕਹਿਣ ਲੱਗਿਆ ਵੀ ਮੈਂ ਬੰਦਗੀ ਕਰਦਾ ਪਰ ਇਹ ਦੱਸੋ ਮਹਾਰਾਜ ਮੈਂ ਮੁਸਲਮਾਨ ਹਾਂ ਪਾਪ ਬਹੁਤ ਕੀਤੇ ਮੈਂ। ਗੁਰੂ ਸਾਹਿਬ ਜੀ ਕਹਿੰਦੇ ਵੀ ਸਿਮਰਨ ਕਰ ਤੇ ਸਿਮਰਨ ਕਰਦਿਆਂ ਪਰਮੇਸ਼ਰ ਦਾ ਸਿਮਰਨ ਹਰ ਕੋਈ ਕਰ ਸਕਦਾ। ਮਹਾਰਾਜ ਸਾਹਿਬ ਕਹਿੰਦੇ ਹਾਂ ਪਰਮੇਸ਼ਰ ਦਾ ਸਿਮਰਨ ਹਰ ਕੋਈ ਕਰ ਸਕਦਾ ਉਹਨੂੰ ਹਰ ਇੱਕ ਨੂੰ ਅਧਿਕਾਰ। ਕਹਿੰਦੇ ਪਾਪੀ ਵੀ ਕਹਿੰਦੇ ਪਾਪੀ ਕਰੂਗਾ ਤਾਂ ਹੀ ਪਾਪ ਨਿਵਰਤ ਹੋਣਗੇ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਅੱਗੇ ਸ਼ਬਦ ਉਚਾਰਨ ਕੀਤੇ ਅਖਰ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਕੇਸਰ ਕੁਸਮ ਮਿਰਗ ਮੈਂ ਹਰਣ
ਇਹਨੂੰ ਪਾਈ ਮੈਂ ਨੀ ਕਹਿਣਾ ਇੱਥੇ ਬਿੰਦੀ ਬਚਾਉਣੀ ਆ ਲੱਗਣ ਤੋਂ ਮਿਰਗ ਮੈਂ ਤੇ ਕੇਸਰ ਸੁਗੰਧਿਤ ਪਦਾਰਥ ਇਹ ਕਸ਼ਮੀਰ ਚ ਬਹੁਤਾ ਹੁੰਦਾ ਜਾਂ ਸਪੇਨ ਚ ਜ਼ਿਆਦਾ ਹੁੰਦਾ। ਕੁਸਮ ਫੁੱਲਾਂ ਦਾ ਨਾਮ ਹੈ ਤੇ ਮਿਰਗ ਮੈਂ ਮਿਰਗ ਮਦ ਕਸਤੂਰੀ ਦਾ ਨਾਮ ਹੈ ਇੱਥੇ ਤੇ ਜਿਹੜਾ ਹਰਨਾ ਮਿਰਗ ਨੂੰ ਇਹ ਜਿਹੜਾ ਸਾਧ ਸਿੰਘ ਜੀ ਪਵਿੱਤਰ ਮੰਨਿਆ ਜਾਂਦਾ ਇਹਦੀ ਮਿਰਗਾਣ ਤੇ ਤਾਂ ਇਹ ਸਾਧੂ ਮਿਰਗਸ਼ਾਲਾ ਜਿਹੜੀ ਕਬੀਰ ਸਾਹਿਬ ਨੇ ਵਰਤੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਇਤਿਹਾਸਕ ਇਸ ਕਰਕੇ ਮੰਨਿਆ। ਇਹ ਸਰਵ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪਵਿੱਤਰ ਮੰਨੀਆਂ ਹਨ।
ਸਰਬ ਸਰੀਰ ਚੜਨਾ
ਸਰਬ ਸਾਰਿਆਂ ਸਰੀਰਾਂ ਦੇ ਉੱਤੇ ਚੰਡਾਲ ਹੋਵੇ ਜੁਲਾਹਾ ਹੋਵੇ ਸ਼ਿੰਬਾ ਹੋਵੇ ਮੁਸਲਮਾਨ ਹੋਵੇ ਬ੍ਰਾਹਮਣ ਹੋਵੇ ਖੱਤਰੀ ਹੋਵੇ ਕੋਈ ਵੀ ਹੋਵੇ ਕਹਿੰਦੇ ਸਾਰਿਆਂ ਨੇ ਇਹਨਾਂ ਨੂੰ ਪਵਿੱਤਰ ਮੰਨ ਕੇ ਸਾਰੇ ਵਰਤਦੇ ਆ ਹੱਥ ਲਾ ਦੇਣੀ ਝੂਠੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਦੇਵਤਿਆਂ ਦੇ ਉੱਤੇ ਚੜ੍ਹਨ ਦਾ ਦੇਵਤਿਆਂ ਦੇ ਚੜਾਉਣ ਦਾ ਇਹਨਾਂ ਨੂੰ ਪਵਿੱਤਰ ਸਮਝ ਕੇ ਇਹ ਵਿਧਾਨ ਮੰਨਿਆ ਹੋਇਆ। ਕੋਈ ਇਹ ਕੋਈ ਵੀ ਅਰਪਣ ਕਰ ਸਕਦਾ ਤਾਂ ਇਹ ਨਹੀਂ ਮਨ ਹੁੰਦਾ ਵੀ ਇਹ ਅਪਮਾਨ ਹੋ ਗਿਆ ਅਪਵਿੱਤਰ ਹੋ ਗਿਆ ਹੈ।
ਚੰਦਨ ਭਗਤਾ ਜੋਤ ਇਨੇਹੀ
ਜਿਵੇਂ ਚੰਦਨ ਜਿਹੜਾ ਉਹ ਬੜਾ ਚੰਦਨ ਭਗਤਾਂ ਜੋਤ ਨੇ ਸਾਰੇ ਅੱਖਰ ਬੋਲਦੀ ਇਕੱਠੇ ਦੇ ਅਰਥ ਹੋਣਾ
ਸਰਬੇ ਪਰਮਲ ਕਰਨਾ
ਜਿਵੇਂ ਚੰਦਨ ਸਰਬੇ ਸਾਰਿਆਂ ਤਾਈ ਪਰਮਲ ਸੁਗੰਧੀ ਦੇਣ ਕਰਨਾ ਕਰਦਾ ਤੇ ਅਨੇਹੀ ਅਨੇਹੀ ਦਾ ਅਰਥ ਹੈ ਇਸੇ ਪ੍ਰਕਾਰ ਹੀ ਭਗਤਾਂ ਦੇ ਅੰਦਰ ਜੋਤ ਗਿਆਤ ਹੁੰਦੀ ਹੈ ਜੋਤੀ ਸਰੂਪ ਦੀ ਪ੍ਰਾਪਤੀ ਵਾਲੀ ਬੁੱਧੀ ਹੁੰਦੀ ਹੈ। ਇਸ ਤਰ੍ਹਾਂ ਭਗਤ ਜਨਾਂ ਦਾ ਜੋਤ ਸੁਭਾਅ ਹੁੰਦਾ ਜੋ ਸਾਰਿਆਂ ਜੀਵਾਂ ਨੂੰ ਮਲ ਵਿਖੇਪ ਅਵਿਦਿਆ ਆਦਿ ਦੀ ਮੈਲ ਤੋਂ ਰਹਿਤ ਕਰਕੇ ਭਗਤੀ ਦੀ ਸੁਗੰਧੀ ਪ੍ਰਦਾਨ ਕਰਦੇ ਹਨ। ਜੇ
ਪਟ ਭਾਂਡਾ ਕਹਿ ਨਾ ਕੋਈ,
ਤੇ ਘੇ ਜਿਹੜਾ ਘਿਓ ਆਪਾਂ ਘੀ ਕਹਿੰਦੇ ਹਾਂ ਇੱਧਰ ਮਾਲਵੇ ਦੇ ਵਿੱਚ, ਤੇ ਇੱਧਰ ਦੁਆਬੇ ਵਾਲੇ ਪਾਸੇ ਘੇ ਕਹਿੰਦੇ ਨੇ ਇਹਨੂੰ, ਇਹ ਬੋਲੀ ਆ ਵੱਖਰੀ ਵੱਖਰੀ, ਘਿਓ ਵੀ ਕਿਹਾ ਜਾਂਦਾ ਹੈ। ਫਿਰ ਜਿਵੇਂ ਘੇ ਘਿਓ ਜਿਹੜਾ ਹੈ, ਇੱਕ ਤਾਂ ਘੀ, ਇੱਕ ਪੱਟ ਰੇਸ਼ਮੀ ਵਸਤਰ, ਤੇ ਘੀ ਵਾਲਾ ਭਾਂਡਾ ਹੋਵੇ, ਤੇ ਜਾਂ ਫਿਰ ਪੱਟ ਰੇਸ਼ਮ ਤੇ ਘੀ ਜਿਹੜਾ ਇਹਦਾ ਭਾਂਡਾ ਭੰਡੀ ਲਾਇਕ ਭਾਵ ਨਿੰਦਣ ਯੋਗ ਨਹੀਂ ਕੋਈ ਵੀ, ਇਹਨੂੰ ਭੰਡਦਾ ਨਹੀਂ ਕੋਈ ਵੀ। ਭਾਂਡੇ ਦਾ ਅਰਥ ਭਾਂਡਾ ਵੀ ਹੁੰਦਾ, ਭੰਡਣਾ ਵੀ ਹੁੰਦਾ। ਘੇ ਪੱਟ ਭਾਂਡਾ, ਤੇ ਦੁਆਰੇ ਬੋਲਦੇ ਕਹਿ ਨਾ,
ਘੇ ਪੱਟ ਭਾਂਡਾ ਕਹਿ ਨਾ ਕੋਈ,
ਜਿਵੇਂ ਘਿਓ ਨੂੰ ਤੇ ਪੱਟ ਰੇਸ਼ਮੀ ਇਹਦੀ ਕੋਈ ਭੰਡੀ ਨਹੀਂ ਕਰਦਾ, ਨਿੰਦਣ ਯੋਗ ਨਹੀਂ ਕਹਿੰਦਾ, ਜਾਂ ਜਿਹਦੇ ਚ ਘਿਓ ਪਾਇਆ ਹੋਵੇ ਭਾਂਡਾ। ਪੁਰਾਣੇ ਸਮੇਂ ਦੇ ਵਿੱਚ ਚਮੜੇ ਦੇ ਕੁੱਪਿਆਂ ਚ ਘੀ ਪਾ ਲੈਂਦੇ ਸੀ, ਪਰ ਕੋਈ ਸੂਰ ਨਹੀਂ ਸੀ ਕਰਦਾ, ਉਹਨੂੰ ਪਵਿੱਤਰ ਮੰਨਦੇ ਆ ਕਿ ਉਹਨੇ। ਇਸ ਕਰਕੇ ਇਹਨਾਂ ਭਾਂਡਿਆਂ ਵੱਲ ਕੋਈ ਵੀ ਦੇਖਦਾ ਨਹੀਂ, ਪਹਿਲਾਂ ਘਿਓ ਕੁੱਪੇ ਵਿੱਚ ਇਹ ਹੁੰਦਾ ਸੀ। ਇਸ ਕਰਕੇ ਰੇਸ਼ਮ ਜਿਹੜਾ ਉਹ ਕੀੜਿਆਂ ਚੋਂ ਨਿਕਲਦਾ, ਕੋਈ ਨੀ ਕਹਿੰਦਾ ਪਵਿੱਤਰ ਹੈ, ਸਾਰੇ ਇਹਨਾਂ ਨੂੰ ਪਵਿੱਤਰ ਜਾਣ ਕੇ ਵਰਤਦੇ ਹਨ।
ਐਸਾ ਭਗਤ ਵਰਨ ਮਹਿ ਹੋਏ,
ਇਸ ਪ੍ਰਕਾਰ ਦਾ ਜੇ ਕੋਈ ਭਗਤ ਹੈ, ਭਾਵੇਂ ਉਹ ਕਿਸੇ ਵੀ ਵਰਨ ਵਿੱਚ ਹੈ, ਖੱਤਰੀ ਬ੍ਰਹਮਣ ਸੂਦ ਵੈਸ, ਕਿਸੇ ਵਰਨ ਦੇ ਮਹਿ ਵਿੱਚ ਪੈਦਾ ਹੋਇਆ ਹੋਵੇ, ਉਹ ਪਰਮੇਸ਼ਰ ਦਾ ਸਿਮਰਨ ਕਰਕੇ ਇਹਨਾਂ ਵਸਤੂਆਂ ਦੀ ਤਰ੍ਹਾਂ ਪਵਿੱਤਰ ਹੋ ਜਾਂਦਾ ਹੈ, ਜਿਵੇਂ ਕਬੀਰ ਰਵਿਦਾਸ ਜੀ ਹੋਏ।
ਤੇਰਾ ਨਾਮ ਨਿਵੇ ਰਹੇ ਲਿਵ ਲਾਏ,
ਹੇ ਵਾਹਿਗੁਰੂ, ਜੋ ਤੇਰਾ ਤੇਰੇ ਨਾਮ ਦੇ ਵਿੱਚ ਨਿਵੇ ਨਿਵ ਭਾਵ ਨਿਮਰਤਾ ਗਰੀਬੀ ਦੇ ਸਹਿਤ ਰਹੇ ਹੋ ਰਹੇ ਹਨ, ਨਿਵ ਕੇ ਰਹਿੰਦੇ ਹਨ, ਤੇ ਇਸ ਕਰਕੇ ਲਿਵ ਬਿਰਤੀ ਲਾਏ ਲਾਉਂਦੇ ਨੇ। ਲਿਵ ਨਾਮ ਬਿਰਤੀ ਦਾ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋਂ, ਕਿਆ ਕਰੇ ਵਿਚਾਰੀਆ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਅੱਗੇ ਦੱਸਦੇ ਹੈ, ਨਾਨਕ
ਨਾਨਕ ਤਿੰਨ ਦਰ ਭੀਖਿਆ ਪਾਏ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਹੇ ਮਹਾਰਾਜ, ਤਿੰਨ ਉਹਨਾਂ ਭਗਤਾਂ ਦੇ ਸਤਸੰਗ ਰੂਪੀ ਦਰ ਦਰਵਾਜ਼ੇ ਤੋਂ ਸਾਨੂੰ ਵੀ ਆਪਣੇ ਦਰਸ਼ਨਾਂ ਨੂੰ ਭੀਖਿਆ ਖੈਰ ਪਾਏ ਪਾਉਣਾ ਕਰੋ। ਹੇ ਮਹਾਰਾਜ, ਜਿਵੇਂ ਤੇਰੇ ਹੋਰ ਭਗਤ ਤੇਰੇ ਨਾਮ ਵਿੱਚ ਲਿਵ ਲਗਾ ਕੇ ਨਿਵੇ ਰਹਿੰਦੇ ਹੈ, ਅਤੇ ਤੁਸੀਂ ਉਹਨਾਂ ਨੂੰ ਆਪਣੇ ਨਾਮ ਦਰਸ਼ਨ ਦੀ ਭਿੱਖਿਆ ਪਾਉਂਦੇ ਰਹੇ ਹੋ, ਤੇ ਇਹੋ ਮਹਾਰਾਜ ਇਹ ਬਾਬਰ ਆਦਿਕਾਂ ਨੂੰ ਵੀ ਨਾਮ ਦਰਸ਼ਨ ਦੀ ਭਿੱਖਿਆ ਪਾਉਣਾ ਕਰੋ। ਇਹ ਮਹਾਰਾਜ ਨੇ ਬੇਨਤੀ ਵੀ ਕਰੀ। ਫਿਰ ਉਹਦਾ ਮਨ ਭਜਨ ਦੇ ਵਿੱਚ ਜੁੜਿਆ, ਤੇ ਮਹਾਰਾਜ ਦੇ ਨਾਲ ਇਹ ਵਾਅਦੇ ਕੀਤੇ ਸਨ। ਉਸਨੇ ਹਾਂਜੀ ਅੱਗੇ ਚਲੋ,
ਤਿਲਾਂਗ ਮਹੱਲਾ ਪਹਿਲਾ ਘਰ ਤੀਜਾ।
ਤਿਲਾਂਗ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਦੇ ਤੀਸਰੇ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤਨਾਸ ਤੋਂ ਰਹੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਬ੍ਰਹਮ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ,
ਇਹ ਸ਼ਬਦ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਦੇ ਕੋਲ ਨਾ ਬਹੁਤ ਸਾਰੇ ਸੌ ਸੁਹਾਗਣ ਬਣ ਬਣ ਕੇ ਆਇਆ ਕਰਦੇ, ਇਸਤਰੀਆਂ ਵਾਲਾ ਲਿਬਾਸ ਹਾਰ ਸ਼ਿੰਗਾਰ ਕਰਕੇ ਵੀ ਅਸੀਂ ਰੱਬ ਦੀ ਇਸਤਰੀ ਹਾਂ ਜੀ ਅਖੇ, ਤੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਸਾਨੂੰ ਕੋਈ ਸੌ ਦੀ ਅਖੇ ਗੱਲ ਸੁਣਾਓ। ਉਹ ਜਿਵੇਂ ਸੌ ਸੁਹਾਗਣ ਸੀ ਨਾ, ਤੇ ਸਤਿਗੁਰੂ ਮਹਾਰਾਜ ਫਿਰ ਇਸਤਰੀ ਦੇ ਰੂਪ ਕਲੰਕਾਰ ਨੂੰ ਬੰਨਦੇ ਹੋਏ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਕਹਿੰਦੇ ਇਹੋ ਤਨ ਮਾਇਆ ਪਾਹਿਆ ਪਿਆਰੇ, ਹੇ ਪਿਆਰੇ, ਜੀਵ ਦੇ ਇਹ ਤਨ ਜਿਹੜਾ ਸਰੀਰ ਹੈ ਨਾ, ਭਾਵ ਸੂਖਮ ਮਨ ਰੂਪੀ ਵਸਤਰ, ਇਹਨੂੰ ਚੋਲੇ ਨੂੰ ਤੇ ਮਾਇਆ ਦੀ ਜਿਹੜੀ ਪਾਹ ਲੱਗੀ ਹੋਈ ਹੈ, ਪਾਹਿਆ ਪਾਹ ਦਾ ਨਾਂ ਪਾਹ ਲੱਗੀ ਹੋਈ ਹੈ, ਇਸ ਕਰਕੇ ਉਹ ਕੱਪੜੇ ਨੂੰ ਨਾ ਚੰਗੀ ਤਰ੍ਹਾਂ ਸੋਹਣਾ ਰੰਗ ਚੜਾਉਣ ਵਾਸਤੇ ਖਾਰ ਲਾਇਆ ਕਰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਫਟਕੜੀ ਘੋਲ ਕੇ ਪਾਣੀ ਦੇ ਵਿੱਚ ਉਹਦੀ ਪਾਹ ਦਿੰਦੇ ਸੀ, ਤੇ ਇਸ ਪ੍ਰਕਾਰ ਸਾਧ ਸਿੰਘ ਜੀ ਫਿਰ ਉਹ ਰੰਗ ਚੰਗਾ ਚੜ੍ਹ ਜਾਂਦਾ ਸੀ। ਇਸੇ ਉਹਦਾ ਜ਼ਿਕਰ ਕੀਤਾ ਹੈ, ਇਹਨੂੰ ਜਿਹੜਾ ਇਹੋ ਤਨ ਮਾਇਆ ਪਾਹਿਆ ਪਿਆਰੇ, ਇਹ ਸੂਖਮ ਸਰੀਰ ਵਸਤਰ ਨੂੰ ਤਾਂ ਮਾਇਆ ਦੀ ਤਾਂ ਪਾਹ ਲੱਗੀ ਹੋਈ ਹੈ ਇਹਨੂੰ, ਇਸ ਕਰਕੇ ਫਿਰ ਉਹ ਪਾਹ ਦੇ ਕਾਰਨ
ਲੀਤੜਾ ਲੱਭ ਰੰਗਾਏ,
ਇਹਨੂੰ ਰੰਗ ਹੀ ਗਲਤ ਚੜ੍ਹ ਗਿਆ। ਕਿਹੜਾ ਰੰਗ ਚੜ੍ਹ ਗਿਆ? ਕਹਿੰਦੇ ਲੱਭ ਖਾਣ ਦਾ, ਲੀਤੜਾ ਲੱਭ ਰੰਗਾਏ, ਲੱਭ ਲੋਭ ਦੇ ਵਿੱਚ ਆਪਣੇ ਮਨ ਰੂਪੀ ਵਸਤਰ ਨੂੰ ਰੰਗਾ ਲਿਆ ਜੀਵਾਂ ਨੇ। ਇਸ ਕਰਕੇ ਇਹ ਰੰਗ ਚੜ ਗਿਆ। ਮਨ ਰੂਪੀ ਵਸਤਰ ਨੂੰ ਇਉਂ ਰੰਗਾਉਣਾ ਕੀਤਾ ਹੈ ਜਿਸ ਕਰਕੇ ਭਾਈ ਫਿਰ ਭਗਤੀ ਦਾ ਰੰਗ ਕਿੱਥੇ ਚੜੇ? ਇਹ ਤਾਂ ਸੰਸਾਰ ਦਾ ਰੰਗ ਚੜਿਆ ਹੋਇਆ ਇਸ ਨੂੰ। ਲਾਲਚ ਕਰਦਾ ਜਨਮ ਤੋਂ ਲੈ ਕੇ ਮਰਨ ਤੱਕ ਹੀ ਲਾਲਚ ਖਿਹੜਾ ਨਹੀਂ ਛੱਡਦਾ ਇਹਦਾ। ਅੱਗੇ ਦੱਸਦੇ ਹਨ,
ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ।
ਭਾਈ ਤੁਸੀਂ ਤਾਂ ਸੌ ਸਵਾਗਣਾ ਉੱਪਰ ਤੋਂ ਤਾਂ ਬਣੀ ਫਿਰਦੇ ਹੋ, ਹੈ ਤੁਸੀਂ ਬੰਦੇ ਬੀਬੀਆਂ ਵਾਲਾ ਰੂਪ ਧਾਰਨ ਕੀਤਾ ਕਿ ਰੱਬ ਦੀ ਇਸਤਰੀ ਹੈ। ਤੇ ਭਾਈ ਉਹ ਤਾਂ ਨਾਰ ਨਾ ਪੁਰਖ ਨਾ ਪੰਖ ਨੂੰ ਸੱਚੋ ਚਤਰ ਸਰੂਪ ਹੈ। ਉਹਨੂੰ ਮਰਦ ਵੀ ਨਹੀਂ ਕਿਹਾ ਜਾ ਸਕਦਾ, ਔਰਤ ਵੀ ਨਹੀਂ ਕਿਹਾ ਜਾ ਸਕਦਾ, ਉਹਨੂੰ ਹੀਜੜਾ ਵੀ ਨਹੀਂ ਕਿਹਾ ਜਾ ਸਕਦਾ। ਫਿਰ ਮੇਰਾ ਕੰਤ ਨਾ ਭਾਵੇ ਚੋਲੜਾ ਸਿੱਖਿਆ ਦਿੰਦੇ ਨੇ ਪਿਆਰੇ, ਅਜਿਹਾ ਮਨ ਰੂਪੀ ਚੋਲੜਾ ਚੋਲਾ ਜਿਨ੍ਹਾਂ ਨੇ ਪਹਿਨਿਆ ਹੋਇਆ ਹੈ, ਮੇਰੇ ਸਾਡੇ ਕੰਤ ਪਤੀ ਸੌ ਪਰਮੇਸ਼ਰ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਤੇ ਇਸ ਕਰਕੇ ਫਿਰ ਇਹ ਜਿਹੜੀ ਜੀਵ ਰੂਪ ਇਸਤਰੀ ਹੈ,
ਕਿਉਂ ਧਨ ਸੇਜੈ ਜਾਏ।
ਇਹ ਜੀਵ ਰੂਪ ਧਨ ਇਸਤਰੀ ਕਿਉਂ ਕਿਵੇਂ ਪਤੀ ਦੇ ਸਰੂਪ ਰੂਪੀ ਸੇਜਾ ਸੇਜਾ ਦੇ ਉੱਪਰ ਜਾਏ ਜਾ ਸਕਦੀ ਹੈ? ਉਹਨਾਂ ਦੀ ਅੰਤਸ਼ਕਰਨ ਰੂਪੀ ਸੇਜਾ ਦੇ ਉੱਪਰ ਪਤੀ ਪਰਮੇਸ਼ਰ ਕਿਵੇਂ ਜਾਏ ਪ੍ਰਗਟ ਹੋ ਸਕਦਾ? ਨਹੀਂ ਹੋ ਸਕਦਾ। ਇਸ ਕਰਕੇ ਆ ਹੈ ਜਿਹੜੇ ਕਰਕੇ ਪਰਮੇਸ਼ਰ ਮਿਲਦਾ ਨਹੀਂ ਹੈ।
ਹਾਂ ਕੁਰਬਾਨਾ ਜਾਓ ਮਿਹਰਬਾਨਾ।
ਹੇ ਮਿਹਰਬਾਨ ਮਿਹਰਬਾਨੀ ਕਰਨ ਵਾਲੇ ਵਾਹਿਗੁਰੂ, ਹਾਂ ਅਸੀਂ ਤੁਹਾਡੇ ਸਰੂਪ ਤੋਂ ਮਨ ਵਾਣੀ ਸਰੀਰ ਕਰਕੇ ਅਸੀਂ ਮਹਾਰਾਜ ਕੁਰਬਾਨ ਜਾਂਦੇ ਹਾਂ, ਜਾਓ ਜਾਂਦੇ ਹਾਂ। ਹੇ ਮਿਹਰਬਾਨ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਹਾਂ ਕੁਰਬਾਨਾ ਜਾਓ।
ਤੇ ਹਾਂ ਅਸੀਂ ਤੁਹਾਡੇ ਨਾਮ ਤੋਂ ਵੀ ਕੁਰਬਾਨੇ ਜਾਂਦੇ, ਤੁਹਾਡੇ ਤੋਂ ਵੀ ਕੁਰਬਾਨੇ ਜਾਂਦੇ ਹਾਂ, ਤੁਹਾਡੇ ਨਾਮ ਤੋਂ ਵੀ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਹਾਂ ਕੁਰਬਾਨਾ ਜਾਓ ਤਿਨਾ ਕੈ।
ਤੇ ਅਸੀਂ ਮਹਾਰਾਜ ਤੁਹਾਡੇ ਤੋਂ ਵੀ ਕੁਰਬਾਨ ਜਾਂਦੇ ਹਾਂ, ਤੁਹਾਡੇ ਨਾਮ ਤੋਂ ਵੀ ਕੁਰਬਾਨ ਜਾਂਦੇ ਹਾਂ, ਹਾਂ ਅਸੀਂ ਤਿਨਾ ਉਹਨਾਂ ਤੋਂ ਵੀ ਉਪਰੋਂ ਵੀ ਬਲਿਹਾਰ ਜਾਂਦੇ ਹਾਂ।
ਲੈਣ ਜੋ ਤੇਰਾ ਨਾਉ।
ਜੋ ਜਿਹੜੇ ਮਹਾਤਮਾ ਜਨ ਬਾਣੀ ਕਰਕੇ ਤੇਰਾ ਤੁਹਾਡਾ ਨਾਉ ਨਾਮ ਲੈਂਦੇ ਹੈ, ਜਪਦੇ ਹੈ, ਤੇ ਮੈਂ ਉਹਨਾਂ ਤੋਂ ਵੀ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਤੁਹਾਡੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਤੁਹਾਡੇ ਨਾਮ ਲੈਣ ਵਾਲਿਆਂ ਤੋਂ ਵੀ ਕੁਰਬਾਨ ਜਾਂਦੇ ਹਾਂ। ਹਾਂ ਤਿੰਨ ਕਹਿ ਬਲਿਹਾਰ ਨੇ ਜਿਨ੍ਹਾਂ ਨਾਮੇ ਲੱਗਾ ਪਿਆਰ, ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਲੈਣ ਜੋ ਤੇਰਾ ਨਾਉ।
ਹੇ ਮਿਹਰਬਾਨ ਪ੍ਰਭੂ ਜੀ, ਤੇ ਜਿਹੜੇ ਤੁਹਾਡਾ ਇਹ ਸੰਤ ਭਗਤ ਤੇਰਾ ਤੁਹਾਡਾ ਨਾਉ ਨਾਮ ਲੈਂਦੇ ਆ ਨਾ, ਭਾਵ ਜਪਦੇ ਹੈ, ਇਹ ਅੱਗੇ ਦੱਸ ਦੇਣਾ।
ਤਿਨਾ ਕੈ ਹਉ ਸਦ ਕੁਰਬਾਨੈ ਜਾਉ।
ਤੇਰਾ ਕੇ ਉਹਨਾਂ ਦੇ, ਲੈਣ ਜੋ ਤੇਰਾ ਨਾਉ, ਇੱਥੇ ਵਿਸਰਾਮ ਭਾਈ ਲਾ ਲੈਣਾ, ਤੇਨ ਉਹਨਾਂ ਦੇ ਤਾਂ ਹੀ ਹਾਂ ਅਸੀਂ ਸਦ ਸੈਂਕੜੇ ਵਾਰੀ ਕੁਰਬਾਨ ਬਲਿਹਾਰ ਜਾਂਦੇ ਹਾਂ। ਪਾਠ ਦੀ ਚਾਲ ਦੇ ਅਨੁਸਾਰ ਤਿੰਨਾਂ ਤੇ ਵੀ ਵਿਸਰਾਮ ਲੱਗ ਜਾਂਦਾ, ਐਸੀ ਗੱਲ ਨਹੀਂ ਹੈ। ਲੈਣ ਜੋ ਤੇਰਾ ਨਾਉ ਤਿੰਨਾਂ ਕੈ, ਇੱਥੇ ਵੀ ਲੱਗ ਜਾਂਦਾ ਵਿਸਰਾਮ। ਇਹ ਪਾਠ ਦੀ ਚਾਲ ਨਾਲ ਜਾਣਨਾ, ਤੇ ਇਹਦਾ ਅਰਥਾਂ ਦੇ ਨਾਲ ਇੱਥੇ ਹੀ ਲੱਗਦਾ, ਲੈਣ ਜੋ ਤੇਰਾ ਨਾਉ ਤਿੰਨਾਂ ਕੇ ਹੁਣ ਸਦ ਕੁਰਬਾਨੇ ਜਾਓ। ਹਾਂਜੀ
ਰਹਾਓ।
ਅੱਗੇ ਸਾਧ ਸਿੰਘ ਜੀ ਅਸਰਾਮ ਵਿਸਰਾਮ ਦੇ ਕੇ ਉਚਾਰਨ ਕਰਦੇ ਨੇ,
ਕਾਇਆ ਰੰਗਣ ਜੀ ਥੀਆ ਪਿਆਰੇ।
ਤੇ ਭਾਈ ਹੇ ਪਿਆਰੇ ਕਾਇਆ ਰੰਗਣ, ਤੇ ਇਹਨੂੰ ਅਰੰਗਣ ਭਾਈ ਬੋਲਣਾ ਹੈ। ਹੇ ਪਿਆਰੇ ਜੇਕਰ ਕਾਇਆ ਸਰੀਰ ਨੂੰ ਸੁੱਧ ਬੁੱਧੀ ਰੂਪ, ਰੰਗਣ ਨਾਮ ਉਹ ਰੰਗ ਦੇਣ ਵਾਲੀ ਮਿੱਟੀ ਦਾ, ਤੇ ਜੇ ਥੀਆ ਹੋ ਜਾਵੇ ਭਾਵ ਸਤਸੰਗ ਰੂਪੀ ਮਟਕੀ ਹੋਵੇ, ਅਤੇ ਫਿਰ ਜਿਹੜੇ ਹੈ ਸਰੀਰ ਜਾਂ ਸੁੱਧ ਬੁੱਧੀ ਜਿਹੜਾ ਇਹਨੂੰ ਕੱਪੜਾ ਸਮਝੋ, ਤੇ ਫਿਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਨੂੰ ਦੱਸ ਦੇਣ ਅੱਗੇ।
ਪਾਈਐ ਨਾਉ ਮਜੀਠ।
ਪਰਮੇਸ਼ਰ ਦਾ ਨਾਮ ਹੈ ਜਿਹੜਾ ਇਹ ਮਜੀਠ, ਮਜੀਠਾ ਰੰਗ ਜਿਹੜਾ ਹੈ, ਜਾਣੀ ਪ੍ਰੇਮ ਰੂਪੀ ਇਹ ਮਜੀਠਾ ਰੰਗ ਹੈ, ਜਾਂ ਪ੍ਰੇਮ ਰੂਪੀ ਜਲ ਦੇ ਵਿੱਚ ਨਾਮ ਰੂਪੀ ਮਜੀਠਾ ਰੰਗ ਪਾਉਣਾ ਕਰੇ। ਬਨਸਪਤੀ ਦੇ ਵਿੱਚ ਦੋ ਪ੍ਰਕਾਰ ਦੇ ਪੌਦੇ ਹੈ ਜਿਨ੍ਹਾਂ ਦਾ ਬਹੁਤਾ ਪ੍ਰਮਾਣ ਹੁੰਦਾ। ਅਤਿਅੰਤ ਕੱਚਾ ਰੰਗ ਹੈ ਜਿਹੜਾ, ਉਹ ਤਾਂ ਕਸੁੰਬੇ ਚੋਂ ਹੈ, ਉਹਦਾ ਭੜਕੀਲਾ ਬਥੇਰਾ ਹੁੰਦਾ, ਪਰ ਕੱਚਾ ਰੰਗ ਹੁੰਦਾ, ਧੁੱਪ ਪੈਣ ਤੋਂ ਹੀ ਅਤੇ ਪਾਣੀ ਪੈਣ ਤੋਂ ਲਹਿ ਜਾਂਦਾ। ਅਤੇ ਪੱਕਾ ਰੰਗ ਹੈ ਜਿੱਥੇ ਉਹ ਮਜੀਠ ਦਾ, ਮਜੀਠ ਕੀ ਬੇਲ ਹੁੰਦੀ ਹੈ। ਇਹਦੀਆਂ ਜੜ ਦੇ ਵਿੱਚ ਵੀ ਬਹੁਤ ਜ਼ਿਆਦਾ ਰੰਗ ਦੀ ਭਰਮਾਰ ਹੈ, ਬੜਾ ਗੂੜਾ ਰੰਗ ਹੈ, ਪਰ ਇਹਦੇ ਡੋਡੀਆਂ ਲੱਗਦੀਆਂ, ਡੋਡੀਆਂ 'ਚ ਲਾਲ ਰੰਗ ਦਾ ਗੂੜਾ ਰੰਗ ਨਿਕਲਦਾ। ਕੱਪੜੇ ਨੂੰ ਇੱਕ ਵਾਰੀ ਚੜ ਜਾਏ ਮੁੜ ਕੇ ਕੱਪੜਾ ਲੀਰੋ ਲੀਰ ਤਾਂ ਹੋ ਜਾਊਗਾ, ਪਰ ਰੰਗ ਨੂੰ ਨਹੀਂ ਛੱਡਦਾ। ਇਸ ਕਰਕੇ ਕਾਇਆ ਰੰਗਣ ਜੇਥਿਆ ਪਿਆਰੇ, ਬੋਲੋ ਜੀ ਪਾਈਆ ਨਾਉ,
ਪਾਈਆ ਨਾਉ ਮਜੀਠ।
ਤੇ ਫਿਰ ਉਹ ਭਾਈ ਮਜੀਠ ਜਿਹੜਾ ਪਰਮੇਸ਼ਰ ਦਾ ਨਾਉ, ਨਾਮ ਰੂਪੀ ਮਜੀਠ, ਮਜੀਠ ਦਾ ਰੰਗ ਪ੍ਰੇਮ ਰੂਪੀ ਜਲ ਚ ਪਾਈਏ ਪਾਉਣਾ ਕਰੇ। ਤੋ ਇਸ ਪ੍ਰਕਾਰ ਫਿਰ ਇਹ ਗੂੜਾ ਰੰਗ ਚੜ ਜਾਂਦਾ। ਹੁਣ ਦਸਤਾਨ ਦੇ ਕੇ ਫਿਰ ਦੱਸ ਦੇਣ,
ਰੰਗਣ ਵਾਲਾ ਜੀ ਰੰਗ ਸਾਹਿਬ,
ਰੰਗਣ ਵਾਲਾ ਜੀ ਰੰਗ ਸਾਹਿਬ। ਜੇਕਰ ਰੰਗਣ ਰੰਗਣ ਵਾਲਾ ਲਲਾਰੀ ਕੌਣ? ਗੁਰੂ ਸਾਹਿਬ ਜੀ ਬੁੱਧ ਰੂਪੀ ਵਸਤਰ ਨੂੰ ਰੰਗ ਰੰਗ ਦੇਵੇ, ਨਾਮ ਦੇ ਰੰਗ ਦੇ ਵਿੱਚ ਅਜਿਹਾ ਗਿਆਨ ਰੂਪੀ ਫਿਰ ਰੰਗ ਚੜ੍ਹਦਾ ਤੇ ਜਿਸ ਨੂੰ ਅੱਗੇ ਦੱਸਦੇ ਹਨ,
ਐਸਾ ਰੰਗ ਨਾ ਡੀਠ,
ਉਹ ਜੋ ਕਦੇ ਵੀ ਡੀਠ ਵੇਖਿਆ ਨਾ ਹੋਵੇ, ਭਾਵ ਉਹ ਰੰਗ ਕਦੇ ਉਤਰਨ ਵਾਲਾ ਨਹੀਂ। ਕਾਇਆ ਕਾਪਰ ਚੀਰ ਬਫਾਰੇ, ਹਰ ਰੰਗ ਨਾ ਲਹੇ ਸੁਪਾਕਾ। ਭਾਈ ਮਤੀ ਦਾਸ ਦੇ ਦੋ ਫਾੜੇ ਹੋ ਗਏ। ਤੇ ਇਸ ਤਰ੍ਹਾਂ ਜਿਹੜਾ ਕਾਇਆ ਸਰੀਰ ਨੂੰ, ਭਾਵੇਂ ਕੋਈ ਭਾਈ ਮਤੀ ਦਾਸ ਦੇ ਸਰੀਰ ਨੂੰ ਪਾੜ ਦਿੱਤਾ, ਆਰੇ ਦੇ ਨਾਲ ਚੀਰ ਦਿੱਤਾ, ਪਰ ਰੰਗ ਤਾਂ ਨਹੀਂ ਉਤਰਿਆ। ਤੇ ਇਸ ਤਰ੍ਹਾਂ ਜੇ ਦਰਜੀ ਕੋਈ ਲੀਰੋ ਲੀਰ ਕਰ ਦੇਵੇ ਕੱਪੜੇ ਨੂੰ, ਉਹਦਾ ਰੰਗ ਤਾਂ ਨਹੀਂ ਉਤਰਦਾ, ਰੰਗ ਤਾਂ ਉਸੇ ਤਰ੍ਹਾਂ ਰਹਿੰਦਾ। ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਿਆ ਗਿਆ, ਕੋਈ ਰੰਗ ਥੋੜੀ ਉਤਰ ਗਿਆ ਫਿਰ ਨਾ ਹੁੰਦਾ। ਤੇ ਇਸ ਪ੍ਰਕਾਰ ਕਹਿੰਦੇ ਫਿਰ, ਐਸਾ ਰੰਗ ਨਾ ਡੀਠ, ਇਹੋ ਜਿਹਾ ਰੰਗ ਹੋਰ ਕਿਤੇ ਦੇਖਿਆ ਨਹੀਂ ਜਾਂਦਾ। ਐਸਾ ਰੰਗ ਚੜ੍ਹਦਾ ਜਿਹੜਾ ਹੋਰ ਕਿਸੇ ਦੁਨਿਆਵੀ ਪਦਾਰਥਾਂ ਦੇ, ਵਿਸ਼ੇ ਵਿਕਾਰਾਂ ਦੇ, ਜਾਂ ਹੋਰ ਕੋਈ ਉਹਨਾਂ ਚ ਕੋਈ ਐਸਾ ਰੰਗ ਨਹੀਂ ਦੇਖਿਆ ਜਾ ਸਕਦਾ ਜੈਸਾ ਨਾਮ ਦਾ ਰੰਗ ਹੈ। ਚੜ੍ਹ ਜਾਏ ਇੱਕ ਵਾਰੀ, ਜਾਂ ਚੜ੍ਹਦਾ ਹੀ ਨਹੀਂ, ਜੇ ਚੜ੍ਹ ਜਾਵੇ ਫਿਰ ਲਹਿੰਦਾ ਨਹੀਂ ਹੈ ਮੁੜ ਕੇ। ਇਹ ਕਥਨ ਕੀਤਾ ਹੈ
ਜਿਨਕੇ ਚੋਲੇ ਰਤੜੇ ਪਿਆਰੇ।
ਕਹਿੰਦੇ ਹੇ ਪਿਆਰੇ, ਜਿਨ੍ਹਾਂ ਦੇ ਮਨ ਰੂਪ ਬੁੱਧ ਰੂਪੀ ਚੋਲੇ ਪਰਮੇਸ਼ਰ ਨੇ ਨਾਮ ਦੇ ਵਿੱਚ ਰੰਗ ਦਿੱਤੇ, ਭਗਤੀ ਰੂਪ ਮਜੀਠੇ ਰੰਗ ਵਿੱਚ ਰਤੜੇ ਰੰਗੇ ਗਏ ਹਨ ਜਿਨ੍ਹਾਂ ਦੇ,
ਕੰਤ ਤਿਨਾ ਕੈ ਪਾਸ।
ਕਹਿੰਦੇ ਲੈ ਭਾਈ, ਸੌ ਦੀ ਗੱਲ ਕਹਿੰਦੇ ਸੀ ਨਾ, ਦੱਸੋ ਕੰਤ ਪਤੀ ਉਹਨਾਂ ਦੇ ਪਾਸ ਕੋਲ ਹੀ ਹੈ, ਪਰਮੇਸ਼ਰ ਵਸਦਾ ਕੋਲ, ਫਿਰ ਸਾਮਰ ਤੱਕ ਹੋ ਜਾਂਦਾ, ਸਾਕਸ਼ਾਤ ਹੋ ਜਾਂਦਾ ਹੈ।
ਧੂੜ ਤਿਨਾ ਕੀ ਜੇ ਮਿਲੇ ਜੀ ਕਹੋ।
ਇਹ ਬਿਸਰਾਮ ਥੋੜਾ ਜਿਹਾ ਔਖਾ ਹੈ, ਇਹ ਕਹੋ ਤੇ ਲਾਉਣਾ। ਤੇ ਆਮ ਕਰਕੇ ਪਾਠੀ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਕਰ ਦਿੰਦੇ ਹੈ, ਪਰ ਸੰਪਰਦਾ ਦੇ ਵਿੱਚ ਇਹ ਆਦੋਂ ਇਹ ਚੱਲਿਆ ਆ ਰਿਹਾ ਹੈ। ਧੂੜ ਤਿਨਾ ਕੀ ਜੇ ਮਿਲੇ, ਇੱਥੇ ਥੋੜੀ ਜਿਹੀ ਜਮ ਕੀ ਜ਼ਰੂਰ ਲਾਉਣੀ ਹੈ। ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਤੋ ਇਸ ਪ੍ਰਕਾਰ ਕਿਹਾ ਹੈ ਕਿ ਸਤੂ ਜੀ ਕਥਨ ਕਰਦੇ ਨੇ, ਜੇਕਰ ਤਿੰਨ ਉਹਨਾਂ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਧੂੜੀ ਮਿਲੇ ਮਿਲ ਜਾਵੇ, ਇਸ ਲਈ ਤੂੰ ਜੀ ਕਹੋ ਹਿਰਦੇ ਦੇ ਵਿੱਚ, ਜੀ ਕੋ ਕਹਿਣਾ ਕਰੀਏ, ਕੀ ਕਹਿਣਾ ਕਰੀਏ? ਹਾਂਜੀ,
ਨਾਨਕ ਕੀ ਅਰਦਾਸ।
ਇਹ ਸਾਡੀ ਤਾਂ ਜੀ ਇਹੋ ਹੀ ਅਰਦਾਸ ਬੇਨਤੀ ਹੈ,
ਨਾਨਕ ਕੀ ਅਰਦਾਸ।
ਸਤਿਗੁਰੂ ਜੀ ਕਥਨ ਕਰਦੇ ਹਨ, ਇਹੋ ਸਾਡੀ ਦਾਸਾਂ ਦੀ ਅਰਦਾਸ ਬੇਨਤੀ ਅਰਜ ਹੈ ਜੀ। ਅਰਦਾਸ ਦੇ ਅਰਥੀ ਅਰਜ ਜਮਾਂ ਦਾਸ, ਦਾਸ ਵੱਲੋਂ ਜਿਹੜੀ ਅਰਜ ਕੀਤੀ ਜਾਏ, ਜਾਂ ਫਿਰ ਇਹ ਜਿਹੜੇ ਅਰ ਦੁਸ਼ਮਣ ਨੇ ਨਾ, ਕਾਮ ਕਰੋ ਲੋਭ ਅਹੰਕਾਰ, ਵੀ ਮਹਾਰਾਜ ਇਹ ਸਾਡੇ ਦਾਸ ਬਣਾ ਦਿਓ, ਤੁਹਾਨੂੰ ਤੰਗ ਨਾ ਕਰਨ, ਇਹ ਅਰਦਾਸ ਦੇ ਅੱਖਰਾਂ ਦੀ ਅਰਜ ਜਾਣਨੇ।
ਆਪੇ ਸਾਜੇ ਆਪੇ ਰੰਗੇ।
ਹੇ ਪਿਆਰੇ, ਉਹ ਪਰਮੇਸ਼ਰ ਆਪੇ ਆਪ ਹੀ ਸੂਖਮ ਸਥੂਲ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਸਾਜਦਾ, ਸਾਜਨਾ ਕਰਦਾ, ਜਾਂ ਫਿਰ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਰੂਪ, ਤੇ ਇਹਨੂੰ ਤਾਣੇ ਦਾ ਸੂਤ, ਇਹ ਤਾਣਾ ਤੇ ਪੇਟਾ ਦੋ ਹੁੰਦੇ ਨੇ, ਇਹ ਦੋਨਾਂ ਦੇ ਵਿੱਚ ਸੂਤ ਹੁੰਦਾ ਹੈ। ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਰੂਪ, ਇਹ ਤਾਂ ਹੋ ਗਿਆ ਤਾਣੇ ਦਾ ਸੂਤ। ਸਰਬਣ ਮੰਨਣ ਅਧਿਆਸਨ ਤਤ ਤੂੰ ਪਦ ਸੂਤ, ਇਹ ਹੋ ਗਿਆ ਪੇਟੇ ਦਾ ਸੂਤ। ਇਹਨਾਂ ਨੂੰ ਮੇਲ ਕੇ ਫਿਰ ਬ੍ਰਹਮ ਗਿਆਨ ਰੂਪੀ ਵਸਤਰ ਨੂੰ ਕਹਿੰਦੇ ਸਾਜੇ, ਸਾਜਣਾ ਕਰਦਾ ਹੈ।
ਆਪੇ ਨਦਰ ਕਰੇ,
ਆਪ ਹੀ ਸਾਰੇ ਭਗਤ ਪ੍ਰੇਮਾ ਭਗਤੀ ਰੂਪੀ ਰੰਗ ਵਿੱਚ ਰੰਗੇ ਰੰਗੇ ਰੰਗਣਾ ਕੀਤੇ, ਆਪ ਸ਼ੁਭ ਗੁਣਾਂ ਨੂੰ ਸਾਜਦਾ, ਪ੍ਰੇਮ ਰੰਗ ਚ ਭਗਤਾਂ ਨੂੰ ਰੰਗਦਾ, ਆਪੇ ਆਪ ਹੀ ਉਹਨਾਂ ਦੇ ਉੱਤੇ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰੇ ਕਰਦਾ ਹੈ। ਈੜੀ ਦੀ ਸਿਹਾਰੀ ਹੈ, ਜੇ ਤਾਂ ਇਕੱਲੇ ਕਹੇ ਤਾਂ ਨਦਰ ਕਰੇ, ਈੜੀ ਗਈ ਤੇ ਈੜੀ ਦੀ ਸਿਹਾਰੀ ਵੀ ਗਈ। ਇਹਨੂੰ ਫਿਰ ਥੋੜਾ ਜਿਹਾ ਲਮਕਾ ਕੇ ਆਪੇ ਨਦਰ ਕਰੇ, ਜਾਣੀ ਪਤਾ ਲੱਗੇ ਵੀ ਹਾਂ ਈੜੀ ਬੋਲੀ ਗਈ, हां जी अगे दस देन
नानक कामन कंतै पावै।
सतगुरु जी कथन कर दे है, जे करे जीव रूपी कामन इस्त्री जां फिर अपाश बिरति रूपी इस्त्री कंतै पति परमेश्वर नूं पावै पा जावे ते उस नूं फिर पति जिहड़ा है
आपे ही रावे।
उस नूं पति परमेश्वर वाहिगुरु आपे आप ही रावे, राम दा भाव अपना आनंद दे के अपने अभेद कर लैंदा। जो जल में जल आए खटाना तू ज्योति संघ जो समाना, ए अवस्था मिल जांदी है।
तिलांग महला पहला
ते महाराज साहब जी अगे तिलंग राग दे अंदर ग्रीव निवास सतगुरु पावन अमृत बचन उचारण करदे हन जी।
यानड़िए मानड़ा काए करेह
ते यानड़ी ते विश्राम लग जाना इहदा। हे जीव रूप यानड़िए अन्यान अग्यात बेसमझ इस्त्रीए ते तू कीते हुए साधना दा मानड़ा काए करे, बोल दो जी कठिया करे।
यानड़िए मानड़ा काए करे,
हे जीव रूप यानड़ी अनजान अग्यात बेसमझ इस्त्रीए तू कीते हुए साधना दा मानड़ा मान भाव हंकार काए किस वास्ते करे हे कर दी है भाव हंकार ना कर, क्योंकि
आपनड़ा कर हर
ते इहदा विश्राम इत्थे यार औखा है। शब्द यारियां दी पाठ है ते इम्तिहान हो जांदा है। आपनड़ा कर हर इत्थे विश्राम ना रंगो की ना मान हे, ये अखर अगे चले जाणगे। तेरे आपनड़े अपने हिरदे रूपी घर दे विच हर परमेश्वर वस रहा है, बस रहा है।
रंगो की ना माने,
फिर ओदे रगो आनंद नूं की क्यों नहीं माने मान दे, ओदे आनंद नूं मानना कर।
सौ नीड़ै तन कमलिए,
हे जीव रूप कमलिए चलिए तन इस्त्रीए जां देह द्यास रूपी शराब पी के तू कमली होए इस्त्रीए, ऐं संबोधन करके कहिंदे हन कि ओ जिहड़ा सौ पति परमेश्वर तां ਉਹ ਤਾਂ ਤੇਰੇ ਬਹੁਤ ਨੇੜੇ ਹੈ, ਤੇਰੇ ਕੋਲ ਹੈ, ਨੇੜੇ ਕੋਲ ਹੀ ਹੈ।
ਬਾਹਰ ਕਿਆ ਢੂੰਡੇ
ਤੇ, ਪਰ ਤੂੰ ਬਾਹਰ ਸੰਸਾਰ ਦੇ ਵਿੱਚ ਬਾਹਰ ਮੁਖੀ ਬਿਰਤੀ ਕਰਕੇ ਕਿਆ ਲੱਭਦੀ ਫਿਰਦੀ ਹੈ, ਢੂੰਡਦੀ ਫਿਰਦੀ ਹੈ ਬਾਹਰ ਕਿੱਥੇ। ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਏ, ਉਹ ਤਾਂ ਤੇਰੇ ਨਾਲ ਹੈ।
ਪੈ ਕੀਆ ਦੇਹ ਸਲਾਈਆਂ ਨੈਣੀ,
ਇਹ ਨੈਣੀ ਤੇ ਵਿਸਰਾਮ ਹੈ ਭਾਈ, ਚੰਗੀ ਤਰ੍ਹਾਂ ਅੱਖਰ ਪਕਾਉਣ ਦੀ ਲੋੜ ਹੈ। ਸ਼ਰਧਾ ਰੂਪੀ ਸੁਰਮੇ ਦਾਨੀ ਵਿੱਚੋਂ ਗਿਆਨ ਰੂਪੀ ਸੁਰਮਾ ਲੈ ਕੇ ਪਰਮੇਸ਼ਵਰ ਦੇ ਭੈ ਡਰਦੀਆਂ ਸਲਾਈਆਂ ਸਲਾਖਾਂ ਜਿਹੜੀਆਂ ਨੇ ਸਲਾਖਾਂ ਲੈ ਕੇ ਮਨ ਬਧੂ ਰੂਪੀ ਨੇਤਰਾਂ ਦੇ ਅੰਦਰ ਤੇ ਇਸ ਪ੍ਰਕਾਰ ਦਾ ਇਹਨੂੰ ਪਾਉਣਾ ਕਰ। ਇਹ ਹੈ ਅਸਲੀ ਸੁਰਮਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਅੰਧੇਰਾ ਵਾਸ ਪੈ ਕੇ ਆਉਂਦੇ ਸਲਾਈਆਂ ਨੈਣੀ ਆਪਣੇ ਨੇਤਰਾਂ ਵਿੱਚ ਜਿਹੜਾ ਪਰਮੇਸ਼ਵਰ ਦਾ ਡਰ ਧਾਰਨ ਕਰਨਾ ਹੈ। ਇਹੀ ਸਲਾਖਾਂ ਮਨ ਬੁੱਧ ਨੇਤਰਾਂ ਦੇ ਵੀ ਦੇਣਾ ਕਰ।
ਭਾਵ ਕਾ ਕਰ ਸੀਗਾਰੋ,
ਭਾਵਨਾਵੇਂ ਪ੍ਰੇਮ ਦਾ, ਪ੍ਰੇਮ ਦਾ ਸੀਗਾਰੋ ਸਿਗਾਰ ਧਾਰਨ ਕਰ।
ਤਾਂ ਸੁਹਾਗਣ ਜਾਣੀਐ ਲਾਗੀ,
ਇਹ ਵਿਸਰਾਮ ਸਾਰੇ ਔਖੇ ਨੇ, ਇਹ ਲਾਗੀ ਤੇ ਲੱਗਣਾ ਵਿਸਰਾਮ। ਫਿਰ ਜਾਂ ਜਦੋਂ ਸਾਰੇ ਉਤੋਂ ਇਕੱਠੀ ਬੋਲ ਦੋ ਜੀ, ਫਿਰ ਇਕੱਠੀ ਦਾ ਅਰਥ ਹੋ ਜੂਗਾ।
ਤਾਂ ਸੁਹਾਗਣ ਜਾੜੀਐ ਲਾਗੀ ਜਾਂ ਸਹੁ ਧਰੇ ਪਿਆਰੋ,
ਇਹ ਜਾਂ ਤੋਂ ਅਰਥ ਚੱਲਣਾ ਅਨਮੇਰੀ ਤੋਂ ਅਨੁਸਾਰ। ਜਾਂ ਜਦੋਂ ਸਹੁ ਪਤੀ ਪਰਮੇਸ਼ਰ ਤੇਰੇ ਨਾਲ ਪਿਆਰੋ ਪਿਆਰ ਧਰੇ ਧਾਰਨ ਕਰੇ, ਤੇ ਇਸ ਕਰਕੇ ਜੇਕਰ ਤੂੰ ਸਹੁ ਪਰਮੇਸ਼ਰ ਦੇ ਪਤੀ ਦੇ ਨਾਲ ਪਿਆਰ ਕਰਨ ਕਰੇਗੀ ਤਾਂ ਤਦ ਹੀ ਤੂੰ ਪਤੀ ਪਰਮੇਸ਼ਰ ਦੇ ਨਾਲ ਲਾਗੀ ਲੱਗੀ ਹੋਈ ਸੁਹਾਗਣ ਸੁਹਾਗਵੰਤੀ ਜਾਣੀ ਜਾਵੇਂਗੇ।
ਯਾਨੀ ਬਾਲੀ ਕਿਆ ਕਰੇ,
ਜੀਵ ਰੂਪ ਧਨ ਇਸਤਰੀ ਇਹ ਯਾਨੀ ਬਾਲੀ ਕੀ ਕਰ ਸਕਦੀ ਹੈ, ਅਣਜਾਣ ਹੈ।
ਜਾਂ ਧਨ ਕੰਤ ਨਾ ਭਾਵੈ,
ਜਾਂ ਜੇਕਰ ਜੀਵ ਰੂਪੀ ਧਨ ਇਸਤਰੀ ਕੰਤ ਪਤੀ ਪਰਮੇਸ਼ਵਰ ਨੂੰ ਨਹੀਂ ਭਾਵੈ ਭਾਉਂਦੀ ਤਾਂ ਫਿਰ ਸ਼ਾਸਤਰ ਗਿਆਨ ਤੋਂ ਯਾਨੀ ਅਗਿਆਤ ਅਗਿਆਨ ਦੇ ਸਹਿਤ ਬਾਲੀ ਬਾਲਕੀ ਕਿਆ ਕੀ ਕਰੇ ਕਰ ਸਕਦੀ ਹੈ, ਭਾਵ ਕੁਝ ਵੀ ਨਹੀਂ ਕਰ ਸਕਦੀ।
ਕਰਨ ਪਲਾਹਾ ਕਰੇ ਬਹੁ ਤੇਰੇ,
ਜੇਕਰ ਬਹੁ ਤੇਰੇ ਅਨੇਕਾਂ ਹੀ ਹੋਰ ਕਰਨ ਕੀਰ ਨੇ ਬਿਰਲਾਪ ਦੇ ਪਲਾਹ ਯਤਨ ਕਰੇ, ਪਲਾਹ ਨਾਮ ਯਤਨ ਦਾ ਪਲਾਹ ਜਤਨ ਕਰੇ ਕਰਦੀ ਹੈ, ਪਰ
ਸਾ ਧਨ ਮਹਿਲ ਨਾ ਪਾਵੇ।
ਉਹ ਜੀਵ ਰੂਪੀ ਇਸਤਰੀ, ਧਨ ਇਸਤਰੀ ਸਰੂਪ ਰੂਪੀ ਮਹਿਲ ਨੂੰ ਨਹੀਂ ਪਾਵੇ ਪਾ ਸਕਦੇ।
ਵਿਣ ਕਰਮ ਕਿਛ ਪਾਈਐ ਨਾਹੀ,
ਨਿਸਕਾਮ ਕਰਮ ਕੀਤੇ ਤੋਂ ਬਿਨ ਬਗੈਰ, ਸਤਿਗੁਰਾਂ ਦੀ ਕਰਮ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਪਾਈਏ ਪਾਈਦਾ ਹੈ।
ਜੇ ਬਹੁ ਤੀਰਾ ਧਾਵੇ,
ਜੇਕਰ ਹੋਰਨਾਂ ਕੰਮਾਂ ਵਿਚ ਕਾਰਾਂ ਵਿਚ ਸਾਧਨਾਂ ਵਿਚ ਬਹੁ ਤੇਰਾ ਬਹੁਤੀ ਧਾਵੇ, ਦੌੜਨਾ ਕਰੀਏ, ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ, ਤੀਰਥਾਂ ਤੇ ਨੱਠੇ ਫਿਰਨਾ ਇਤਿਆਦਿ, ਜਿੱਥੇ ਮਰਜ਼ੀ ਧਾਵੇ ਦੌੜ ਲਵੇ, ਇਉਂ ਨਹੀਂ ਪ੍ਰਾਪਤ ਹੁੰਦਾ। ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ, ਉਹਦੀ ਕਰਮ ਬਖਸ਼ੀ ਤੋਂ ਬਿਨਾਂ ਕੁਛ ਨਹੀਂ ਮਿਲਦਾ। ਆਪਣੇ ਨਿਸਕਾਮ ਕਰਮ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਇਹ ਹੁੰਦੀ ਹੈ।
ਲੱਭ ਲੋਭ ਅਹੰਕਾਰ ਕੀ ਮਤੀ,
ਜੋ ਜੀਵ ਰੂਪ ਇਸਤਰੀ ਖਾਣ ਦੇ ਲੱਭ ਲਾਲਚ, ਜੋੜਨ ਦੇ ਲੋਭ ਵਿਚ ਅਤੇ ਸਾਧਨਾਂ ਦੇ ਹੰਕਾਰ ਦੀ ਜਿਹੜੀ ਹੈ ਨਾ, ਇਹ ਮਸਤੀ ਦੇ ਵਿਚ ਮਾਤੀ ਮਤੀ ਹੋਈ ਹੈ, ਮਸਤ ਹੋਈ ਹੈ।
ਮਾਇਆ ਵਾਹੇ ਸਮਾਣੀ,
ਉਹ ਮਾਇਆ ਦੇ ਮਾਹੇ ਵਿਚ ਹੀ ਸਮਾਣੀ ਸਮਾਈ ਲੀਨ ਰਹਿੰਦੀ ਹੈ ਹਰ ਵੇਲੇ। ਮਾਇਆ ਚ ਬਿਰਤੀ ਮਾਇਕੀ ਪਦਾਰਥਾਂ ਚ ਲੀਨ ਹੈ।
ਇਨੀ ਬਾਤੀ ਸੋ ਪਾਈਐ ਨਾਹੀ,
ਇਨੀ ਇਨ੍ਹਾਂ ਬਾਤੀ ਗੱਲਾਂ ਕਰਕੇ ਸੋ ਪਤੀ ਪਰਮੇਸ਼ਰ ਨਹੀਂ ਪਾਈਦਾ ਹੈ।
ਭਈ ਕਾਮਣ ਇਆਣੀ,
ਇਸ ਕਰਕੇ ਜੀਵ ਜਗਾਸੂ ਰੂਪ ਕਾਮਣ ਇਸਤਰੀ ਇਆਣੀ ਅਗਿਆਤ ਭਈ ਦਾ ਅਰਥ ਹੈ ਹੋ ਰਹੀ ਹੈ।
ਜਾਏ ਪੁੱਛ ਸੁਹਾਗਣੀ ਵਾਹੈ,
ਹੇ ਪ੍ਰਸ਼ਨ ਕੀਤਾ ਪਤੀ ਪਰਮੇਸ਼ਰ ਕਿਵੇਂ ਪ੍ਰਾਪਤ ਹੁੰਦਾ, ਤਾਂ ਗੁਰੂ ਸਾਹਿਬ ਨੂੰ ਉੱਤਰ ਦਿੱਤਾ, ਜਾਏ ਪੁੱਛੋ ਸੁਹਾਗਣੀ ਵਾਹ ਹੈ, ਇਹਦਾ ਵਾਹੇ ਤੇ ਵਿਸਰਾਵਾ ਜੀ। ਜੋ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਰੂਪ ਸੁਹਾਗਣੀਆਂ ਸੁਹਾਗਵੰਤੀਆਂ, ਜਿਨ੍ਹਾਂ ਨੂੰ ਵਾਹਿਗੁਰੂ ਮਿਲ ਚੁੱਕਾ ਹੈ ਤੇ ਤੁਸੀਂ ਵਾਹ ਹੈ ਉਹਨਾਂ ਦੇ ਕੋਲ, ਤੁਸੀਂ ਜਾਏ ਜਾ ਕਰਕੇ ਪੁੱਛੋ, ਪੁੱਛਣਾ ਕਰੋ ਕਿ ਤੁਸੀਂ ਕਿਵੇਂ ਪ੍ਰਾਪਤ ਕੀਤਾ, ਉਹ ਦੱਸਣਗੇ ਤੁਹਾਨੂੰ।
ਕਿੰਨੀ ਬਾਤੀ ਸਹ ਪਾਈਐ,
ਕਿੰਨੀ ਕਿੰਨਾ ਬਾਤੀ ਗੱਲਾਂ ਕਰਕੇ, ਕਿਹੜੇ ਸਾਧਨਾ ਕਰਕੇ ਸਹ ਪਤੀ ਪਰਮੇਸ਼ਰ ਪਾਈਐ ਪ੍ਰਾਪਤ ਕਰੀਦਾ। ਅੱਗੋਂ ਹੁਣ ਉਹ ਉੱਤਰ ਦੇਣਗੀਆਂ ਕਿ ਇਉਂ ਕਹਿਣਗੀਆਂ ਫਿਰ,
ਜੋ ਕਿਛ ਕਰੇ ਸੋ ਭਲਾ ਕਰ ਮਾਨੀਐ।
ਹੇ ਜਗਿਆਸੂ ਰੂਪ ਸਖੀਓ, ਉਹ ਪਤੀ ਪਰਮੇਸ਼ਰ ਜੋ ਜਿਹੜਾ ਕੁਝ ਵੀ ਉਹ ਕਰਤਵ ਕਰ ਰਿਹਾ ਹੈ ਉਹਨੂੰ ਚੰਗਾ ਕਰਕੇ ਮਾਨੀਏ, ਮੰਨਣਾ ਕਰੀਏ, ਉਹਦੀ ਰਜ਼ਾ ਚ ਰਹੀਏ।
ਹਿਕਮਤ ਹੁਕਮ ਚੁਕਾਈਏ,
ਆਪਣੀ ਹਿਕਮਤ ਸਿਆਣਪ ਅਤੇ ਆਪਣੀ ਹਿਕਮਤ ਚਤਰਾਈ, ਇਹ ਜਿਹੜਾ ਜਾਂ ਫਿਰ ਹੁਕਮ ਜਿਹੜਾ ਕਰਨਾ ਹੈ ਤੇ ਕਹਿਣਾ ਵੀ ਆ ਕਿਉਂ ਨਹੀਂ ਹੋ ਰਿਹਾ, ਇਹ ਹੁਕਮ ਕਰਨਾ ਹੀ ਹੈ, ਇਹਨੂੰ ਚੁਕਾਈਏ, ਦੂਰ ਕਰ ਦੇਈਏ। ਤੇ ਇਸ ਕਰਕੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਰ ਨਮਸਕਾਰ, ਉਹਦੇ ਪਾਣੀ ਚ ਰਹਿਣਾ ਬਣਦਾ।
ਜਾ ਕੇ ਪ੍ਰੇਮ ਪਦਾਰਥ ਪਾਈਐ,
ਜਿਨ੍ਹਾਂ ਸਤਿਗੁਰਾਂ ਦੇ ਪਾਸੋਂ ਪ੍ਰੇਮ ਰੂਪੀ ਅਮੋਲਕ ਪਦਾਰਥ ਵਸਤੂ ਪਾਈਐ ਪ੍ਰਾਪਤ ਕਰੀਦੀ ਹੈ।
ਤੋ ਚਰਣੀ ਚਿੱਤ ਲਾਈਐ,
ਤੋ ਤਿਸ ਗੁਰਾਂ ਦੇ ਚਰਨੀ ਚਰਨਾਂ ਕਮਲਾਂ ਵਿਚ ਆਪਣੇ ਚਿੱਤ ਮਨ ਨੂੰ ਲਾਈਏ, ਲਾਉਣਾ ਕਰੀਏ, ਜੋੜਨਾ ਕਰੀਏ।
ਸੋ ਕਹਿ ਸੋ ਕੀਜੈ ਤਨ ਮਨੋ ਦੀਜੈ,
ਇਹ ਸੋ ਪਤੀ ਪਰਮੇਸ਼ਰ ਜੋ ਕੁਝ ਵੀ ਆ ਗਿਆ ਕਹਿ ਕਹਿੰਦਾ ਹੈ, ਸੋ ਉਹੀ ਸਤ ਕਰਕੇ ਮੰਨਣਾ ਕੀਜਾ ਕਰੀਏ। ਆਪਣਾ ਤਨ ਸਰੀਰ ਤੇ ਇਹਦੇ ਨਾਲੋਂ ਸਮਝੋ ਜਿਹੜਾ ਮਨੋ ਮਨ ਵੀ, ਇਹ ਅਰਪਣ ਕਰ ਦੀਜਾ ਦੇਣਾ ਕਰੀਏ। ਇਹ ਅਰਪਣਾ ਇਹੀ ਹੈ ਜਿਹੜਾ ਹੰਕਾਰ ਤਿਆਗ ਦੇਵੇ। ਜਿਹੜੀ ਔਰਤ ਨੇ ਪਤੀ ਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਿਆ ਕਦੇ ਵੀ ਝਗੜਾ ਨਹੀਂ ਹੁੰਦਾ। ਤੇ ਇਸ ਕਰਕੇ ਸਾਧ ਸਿੰਘ ਜੀ ਜਿਹੜੇ ਜਗਿਆਸੂ ਨੇ ਪਰਮਾਤਮਾ ਦਾ ਹੁਕਮ ਮੰਨ ਲਿਆ ਉਹ ਕਦੇ ਵੀ ਕਲੇਸ਼ ਨਹੀਂ ਹੁੰਦਾ ਉਹਦੇ ਵਾਸਤੇ। ਇਸ ਕਰਕੇ ਸੋ ਕਹਿ ਸੋ ਕੀਜਾ, ਜੋ ਵਾਹਿਗੁਰੂ ਕਰ ਰਿਹਾ ਜੋ ਤੂੰ ਕਰੇ ਕਰਾਵੇ ਸਵਾਈ ਸਾ ਮਤਲਬ ਪ੍ਰਵਾਨ, ਤਨ ਮਨੋ ਦੀਜਾ ਆਪਣਾ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨੇ ਪਾਈਏ। ਇਸ ਪ੍ਰਕਾਰ
ਐਸਾ ਪਰਮਲ ਲਾਈਏ,
ਅਜਿਹਾ ਗੁਣ ਧਾਰਨ ਕਰਨ ਨੂੰ ਵੀ ਪਰਮਲ ਨਾਮ ਹੁੰਦਾ ਚੰਦਨ ਦਾ, ਚੰਦਨ ਕਸਾ ਕੇ ਇਹ ਲਾਉਣਾ ਕਰੀਏ, ਇਹ ਹੈ ਪੂਜਾ ਉਸ ਦੀ ਵਾਹਿਗੁਰੂ ਦੇ।
ਈਵ ਕਹਿ ਸੁਹਾਗਣੀ ਭੈਣੇ,
ਭੈਣੇ ਤੇ ਬਿਸਰਾਮ ਹੈ ਤੇ ਦੋ ਹਾਹੇ ਨ ਭਾਈ, ਇਹ ਏਵ ਕਹਿ ਹੈ, ਏਵ ਕਹਿ ਨਾ ਬਣ ਜਾਵੇ, ਏਵ ਕਹਿ ਹੈ ਤੇ ਇਉਂ ਬੋਲ ਰਹੇ ਹੇ ਜਗਿਆਸੂ ਰੂਪ ਭੈਣੇ। ਇਸ ਪ੍ਰਕਾਰ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਰੂਪ ਸੁਹਾਗਣੀਆਂ ਜਿਹੜੀਆਂ ਨੇ ਸੁਹਾਗਣੀਆਂ ਸੁਹਾਗਮੰਤੀਆਂ ਕਹਿ ਹੈ ਕਹਿੰਦੀਆਂ ਹਨ ਕਿ
ਇਨੀ ਬਾਤੀ ਸੋਹ ਪਾਈਏ,
ਇਨ੍ਹਾਂ ਬਾਤੀ ਗੱਲਾਂ ਕਰਕੇ ਸੋਹਪਤੀ ਪਰਮੇਸ਼ਰ ਪਾਈਏ ਪ੍ਰਾਪਤ ਹੁੰਦਾ ਹੈ।
ਆਪ ਗਵਾਈਏ ਤਾਂ ਸੋਹ ਪਾਈਏ,
ਫਿਰ ਆਪ ਆਪਾ ਭਾਵ ਹੰਕਾਰ ਗਵਾਈਏ ਗਵਾ ਦਈਏ ਤਾਂ ਫਿਰ ਤਦੋਂ ਸੋਹਪਤੀ ਪਰਮੇਸ਼ਰ ਪਾਈਆ ਪ੍ਰਾਪਤ ਕਰੀਦਾ ਹੈ।
ਔਰ ਕੈਸੀ ਚਤੁਰਾਈ,
ਔਰ ਹੋਰ ਕੈਸੀ ਕਿਸ ਪ੍ਰਕਾਰ ਦੀ ਚਤੁਰਾਈ ਚਲਾਕੀ ਹੈ, ਭਾਵ ਸਭ ਚਲਾਕੀਆਂ ਵਿਅਰਥ ਨ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਤੇ ਇਸ ਕਰਕੇ ਇਹ ਕੰਮ ਨਹੀਂ ਆਉਂਦੀਆਂ ਹਨ।
ਸੋਹ ਨਦਰ ਕਰ ਦੇਖੈ ਸੋ ਦਿਨ ਲਿਖੈ,
ਜਦੋਂ ਸੋਹਪਤੀ ਪਰਮੇਸ਼ਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਕੇ ਦੇਖਾ ਦੇਖਦਾ ਹੈ ਤੇ ਸੋ ਉਹ ਦਿਨ ਲਿਖੈ ਪ੍ਰਵਾਨਗੀ ਵਿੱਚ ਪੈ ਜਾਂਦਾ, ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਦਿਨ ਲੇਖੇ ਵਿੱਚ ਪੈਂਦਾ ਤੇ ਇਸ ਕਰਕੇ ਫਿਰ ਜਿਹੜੀ ਜਗਿਆਸੂ ਰੂਪ ਕਾਮਣ ਹੈ,
ਕਾਮਣ ਨੌ ਨਿਧ ਪਾਈ,
ਉਹ ਕਾਮਣ ਜਗਿਆਸੂ ਰੂਪ ਕਾਮਣ ਇਸਤਰੀ ਨੌ ਨਿਧ ਅਸਨ ਬਸਨ ਭੂਕਨ ਪੁਨ ਦਾਸੀ ਚੌਂਪ ਗੁਲਾਮ ਰਸਵਾਹੇ ਹੰਡਵਾਹੇ ਜਾਣੀਐ ਜੈ ਨਵ ਨਿਧ ਕੇ ਨਾਮ ਪਦਮਾ ਮਹਾਪਦਮ ਮਕਰ ਮਕਰ ਕਸ਼ਾ ਕਸ਼ਪ ਮਕੰਦ ਕੁੰਦ ਨੀਲ ਸੰਖ ਖਰਬ, ਇਹ ਨਿਧੀਆਂ ਦੇ ਨਾਮ ਨ, ਜਾਂ ਫਿਰ ਨਭ ਦਾ ਭਗਤੀ ਭਗਤ ਨਵੇ ਪ੍ਰਕਾਰਾ ਸਰਵਣ ਕੀਰਤਨ ਸਿਮਰਨ ਪਾਤ ਸੇਵ ਅਚਾਰਨ ਦਾਸ ਸਖਾਪਨ ਬੰਦਨਾ ਸਰਵ ਨਿਵੇਦਨ ਜਾਣ, ਨਭ ਦਾ ਭਗਤੀ ਪਾਈਆ ਪ੍ਰਾਪਤ ਕਰ ਲਈ ਦੀ ਹੈ, ਜਾਂ ਨੌ ਗੋਲਕਾਂ ਵਾਲੇ ਜਿਹੜਾ ਇਹ ਨੌ ਗੋਲਕਾਂ ਦੇ ਆਧਾਰ ਆਸਰਾ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਈ ਦਾ, ਜਿਹੜਾ ਨੌ ਗੋਲਕਾਂ ਤੇ ਦਸਵਾਂ ਚਲੋ ਰੁਪਏ ਇਹ ਇਹਨਾਂ ਦਾ ਆਧਾਰ ਆਸਰਾ ਹੈ, ਸਰੀਰ ਦੀਆਂ ਨੌ ਗੋਲਕਾਂ ਸੁਰਾਖ ਨੇ ਜਿਹੜੇ, ਇਹ ਵਾਹਿਗੁਰੂ ਪਰਮੇਸ਼ਰ ਦੀ ਉਹ ਬਣਤਰ ਹੈ ਨਾ, ਇਹ ਸਰੀਰ ਦੀ ਰੱਖਿਆ ਕਰਦਾ, ਤਨ ਮਨ ਦੀ ਵਾਹਿਗੁਰੂ ਹੀ ਰੱਖਿਆ ਕਰਨ ਵਾਲਾ ਹੈ, ਉਸ ਨੂੰ ਪ੍ਰਾਪਤ ਕਰ ਲਈਦਾ, ਨੌ ਗੋਲਕਾਂ ਦੇ ਆਧਾਰ ਆਸਰਾ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਦਾ ਹੈ।
ਆਪਣੇ ਕੰਤ ਪਿਆਰੀ ਸਾ ਸੁਹਾਗਣ,
ਸਤਿਗੁਰੂ ਜੀ ਹੁਣ ਇਹ ਕਹਿੰਦੇ ਜਗਿਆਸੂ ਕਥਨ ਕਰਦੇ, ਜਗਿਆਸੂ ਰੂਪ ਇਸਤਰੀ ਆਪਣੇ ਕੰਤ ਕਤੀ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ, ਸਾ ਉਹੀ ਪਰਮੇਸ਼ਰ ਦੇ ਆਨੰਦ ਵਾਲੀ ਸੁਹਾਗਣ ਸੁਹਾਗਮੰਤੀ ਹੋਈ ਹੈ, ਅਤੇ ਫਿਰ
ਨਾਨਕ ਸਾ ਸਭ ਰਾਈ,
ਇਹ ਸਭ ਕਹਿ ਕੇ ਰਾਏ ਉਹ ਅੱਖਰ ਇਕੱਠੇ ਕਰਨੇ ਸੰਬੰਧਿਤ ਹੀ ਹੈ ਸਭ ਰਾਈ, ਤੇ ਇਸ ਪ੍ਰਕਾਰ ਫਿਰ ਸਾ ਉਹ ਸ਼ੁਭ ਗੁਣਾਂ ਰੂਪੀ ਸਭ ਰਾਈ ਸਹਿਤ ਭਰਾਵਾਂ ਦੇ ਹੈ, ਸ਼ੁਭ ਗੁਣਾਂ ਰੂਪੀ ਭਰਾਵਾਂ ਦੇ ਸਹਿਤ ਹੈ, ਜਾਂ ਸਭ ਰਾਈ ਤੇ ਰਾਈ ਨਾਮ ਰਾਏ ਬਾਦਸ਼ਾਹ ਨੂੰ ਕਹਿੰਦੇ ਹੈ, ਸਭ ਦਾ ਬਾਦਸ਼ਾਹ ਬਣ ਰੂਪ ਪ੍ਰਧਾਨ ਬਣੀ ਜਾਂਦੀ ਹੈ, ਸਭ ਰਾਈ ਪ੍ਰਧਾਨ ਰਾਣੀ ਹੈ, ਤੇ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ, ਨਾਨਕ ਸਾਹ ਸਭ ਰਾਈ, ਸਤਿਗੁਰੂ ਜੀ ਨੇ ਐਸਾ ਕਥਨ ਕੀਤਾ ਹੈ, ਸਾਹ ਕੁਲਵੰਤੀ ਸਾਹ ਸਭ ਰਾਈ ਜੋ ਪਿਰਕੇ ਰੰਗ ਸਵਾਰੀ ਜੀਓ, ਅੱਗੇ ਕਥਨ ਕਰਦੇ ਹਨ,
ਐਸੇ ਰੰਗ ਰਾਤੀ ਸਹਿਜ ਕੀ ਮਾਤੀ,
ਇਹ ਇਸ ਪ੍ਰਕਾਰ ਰੰਗ ਪ੍ਰੇਮ ਵਿਚ ਰਾਤੀ ਰੰਗੀ ਹੋਈ ਸਹਿਜ ਸ਼ਾਂਤੀ ਗਿਆਨ ਦੀ ਮਾਤੀ ਮਸਤੀ ਭਿਜੀ ਹੋਈ ਹੈ,
ਅਹਿਨਸ ਭਾਏ ਸਮਾਣੀ,
ਫਿਰ ਅਹਿਨਸ ਰਾਤ ਦਿਨ ਜਿਸ ਦੀ ਬਿਰਤੀ ਪਤੀ ਪਰਮੇਸ਼ਰ ਦੇ ਭਾਏ ਪ੍ਰੇਮ ਵਿਚ ਸਮਾਣੀ ਸਮਾਈ ਮਿਲੀ ਰਹਿੰਦੀ ਹੈ,
ਸੁੰਦਰ ਸਾਏ ਸਰੂਪ ਵਿਚੱਖਣ,
ਇਹਨੂੰ ਪਾਈ ਵਿਚੱਖਣ ਦੇ ਉੱਤੇ ਅਧਿਕ ਲੱਗੂਗੀ, ਜਿਹੜੀ ਵਿਚਖਣ ਨਾ ਬਣ ਜਾਵੇ, ਵਿਚਖਣ ਪਾਠ ਜਿਹੜਾ ਗਲਤ ਹੋਜੂਗਾ ਵਿਚੱਖਣ, ਤੇ ਸਾਏ ਉਹੀ ਸਤਚਿਤ ਆਨੰਦ ਦੀ ਪ੍ਰਾਪਤੀ ਰੂਪ ਸੁੰਦਰ ਸੋਹਣੀ ਹੈ, ਸੁੰਦਰ ਸਾਏ ਦਿਲ ਦੀ ਸਫਾਈ ਰੂਪ ਸਰੂਪ ਵਾਲੀ ਹੈ, ਵਿਚੱਖਣ ਸ੍ਰੇਸ਼ਟ ਚਕਸ਼ੂਆਂ ਵਾਲੀ ਹੈ, ਵਿਰਾਗ ਵਿਵੇਕ ਦੇ ਚਕਸ਼ੂ ਨੇ ਉਹਦੇ ਕੋਲ, ਜਾਂ ਸ੍ਰੇਸ਼ਟ ਵਿਚੱਖਣ ਸ੍ਰੇਸ਼ਟ ਅਕਲ ਵਾਲੀ ਹੈ, ਵੈਰਾਗ ਵਿਵੇਕ ਦੇ ਚਕਸ਼ੂ ਬੇ ਵਿਸ਼ੇਸ਼ ਕਰਕੇ ਇਹ ਦੋ ਚੱਖਣ ਚਕਸ਼ੂ ਉਹਨਾਂ ਨੇਤਰ ਹੈ ਉਹਨਾਂ ਵਾਲੀ ਹੈ, ਇਸ ਕਰਕੇ ਉਸ ਨੂੰ ਫਿਰ
ਕਹੀਏ ਸਾ ਸਿਆਣੀ,
ਸਾ ਉਹੀ ਸ਼ਾਸਤਰ ਗਿਆਨ ਤੇ ਪਰਮਾਰਥ ਗਿਆਨ ਦੇ ਵਿੱਚ ਸਿਆਣੀ ਸਿਆਣ ਵਾਲੀ ਕਹੀਏ ਕਹੀ ਜਾਂਦੀ ਹੈ। ਸਾ ਸਿੰਘ ਜੀ ਅੱਜ ਇੱਥੇ ਹੀ ਸਮਾਪਤੀ ਹੁੰਦੀ ਹੈ ਕਿਉਂਕਿ ਸਮਾਂ ਹੋ ਗਿਆ, ਅੱਜ ਰਾਗ ਆਰੰਭ ਹੋਇਆ ਹੈ, ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮੁੱਢਦੇ ਸ਼ਬਦ ਥੋੜੇ ਜਿਹੇ ਮਹਿੰਗੇ ਸਨ, ਉਹਨਾਂ ਦਾ ਧਿਆਨ ਦੇ ਨਾਲ ਹੀ ਉਚਾਰਨ ਕੀਤਾ ਜਾਵੇ, ਪਕਾਉਣ ਵੇਲੇ ਭਾਈ ਧਿਆਨ ਦੇ ਨਾਲ ਪਕਾਏ ਜਾਣ, ਤਾਂ ਕਿ ਵਾਰ ਵਾਰ ਤਾਂ ਸੰਥਿਆ ਨਹੀਂ ਹੁੰਦੀ ਹੈ, ਇੱਕੋ ਵਾਰੀ ਜਿਹੜਾ ਉਪਕਰਨ ਹੈ ਉਸ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜਿਆ ਜਾਏ। ਆਓ ਹੁਣ ਇੱਥੇ ਸਮਾਪਤੀ ਹੈ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਤੇ ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੇ
ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਸੇ ਸਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀ ਐਸਾ ਸਿਆਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।